जो ਜੋ ਇੱਕ ਦਿਨ ਦਾ ਆਪਾਂ ਸਾਰਿਆਂ ਨੂੰ ਇਹ ਰਲ ਮਿਲ ਕੇ ਬੈਠਣ ਦਾ ਸਮਾਂ ਮਿਲਿਆ, ਕੋਈ ਵੀ ਵਾਂਝਾ ਨਾ ਰਵੇ ਜੀ, ਸਾਰੇ ਹੀ ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਫਿਰ ਦੁਬਾਰਾ ਬੇਨਤੀ, ਜਿਹੜੇ ਪੰਡਾਲ ਤੋਂ ਬਾਹਰ ਨੇ ਉਹ ਜਲਦੀ ਜਲਦੀ ਪੰਡਾਲ ਵਿੱਚ ਆ ਕੇ ਸਜੋ। ਜਿੰਨਾ ਕੁ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ, ਇਸ ਸਮੇਂ ਤੋਂ ਪੂਰਾ ਪੂਰਾ ਲਾਹਾ ਲਈਏ। ਸੋ ਨਗਰ ਨਿਵਾਸੀ ਸੰਗਤਾਂ, ਇਲਾਕੇ ਦੀਆਂ ਸੰਗਤਾਂ ਨੇ ਉਦਮ ਉਪਰਾਲਾ ਕੀਤਾ ਤੇ ਆਓ, ਜਿੰਨਾ ਸਮਾਂ ਵੀ ਆਪਣਾ ਬੈਠਣਾ, ਆਪਣੇ ਮਨ ਦੀ ਹਾਜ਼ਰੀ ਲਵਾਈਏ, ਕਿਉਂਕਿ ਤਨ ਕਰਕੇ ਬਹੁਤ ਬੈਠੇ ਆ, ਪਰ ਜਦੋਂ ਮਨ ਹਾਜ਼ਰ ਹੋਵੇਗਾ ਤਾਂ ਗੱਲ ਬਣਨੀ ਆ, ਕਿਉਂਕਿ ਇੱਥੇ ਆਪਾਂ ਆਪਣੇ ਮਨ ਨੂੰ ਸਮਝਾਉਣ ਵਾਸਤੇ ਆਉਂਦੇ ਆ। ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ, ਗੁਰੂ ਨਾਨਕ ਸਾਹਿਬ ਜੀ ਦੇ ਵਿਚਾਰ ਪੜ੍ਹ ਲਓ, ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਪੜ੍ਹ ਲਓ, ਕਬੀਰ ਸਾਹਿਬ ਜੀ ਦੇ ਉਹਨਾਂ ਦੀ ਗੁਰਬਾਣੀ ਪੜ੍ਹ ਲਓ। ਸਾਡੇ ਮਨ ਨੂੰ ਸਮਝਾਉਂਦੇ ਨੇ ਤੇ ਆਪਾਂ ਇੱਥੇ ਆਪਣੇ ਮਨ ਨੂੰ ਸਮਝਾਉਣ ਵਾਸਤੇ ਆਉਂਦੇ ਹਾਂ। ਤੇ ਜੇ ਮਨ ਹੀ ਹਾਜ਼ਰ ਨਾ ਹੋਇਆ, ਮਨ ਬਾਹਰ ਤੁਰਿਆ ਫਿਰਦਾ, ਫਿਰ ਤਨ ਬੈਠਣ ਦਾ ਕੋਈ ਫਾਇਦਾ ਨਹੀਂ। ਆਪਣੇ ਮਨ ਨੂੰ ਹਾਜ਼ਰ ਕਰਕੇ ਬੈਠੀਏ, ਆਪਣੇ ਮਨ ਨੂੰ ਸਮਝਾਉਣ ਵਾਸਤੇ ਆਏ ਹਾਂ ਤੇ ਸਾਡੇ ਗੁਰੂ ਜੀ ਸਾਡੇ ਮਨ ਨੂੰ ਸਮਝਾਉਂਦੇ ਨੇ। ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ। ਸੱਚੇ ਗਿਆਨ ਦੇ ਨਾਲ ਜਦੋਂ ਆਪਾਂ ਗੁਰੂ ਜੀ ਕੋਲੋਂ ਸਮਝ ਲੈਂਦੇ ਹਾਂ, ਅਕਲ ਲੈਂਦੇ ਹਾਂ, ਤੇ ਸਾਡੇ ਗੁਰੂ ਜੀ ਸਾਡੇ ਮਨ ਨੂੰ ਜਗਾਉਂਦੇ ਨੇ। ਤੇ ਜਦੋਂ ਪਿਆਰਿਓ ਮਨ ਜਾਗ ਪਿਆ, ਫਿਰ ਗੱਲ ਬਣ ਗਈ। ਤੇ ਮਨ ਨੂੰ ਜਗਾਉਣ ਵਾਸਤੇ ਜਿਹੜਾ ਮਨ ਸਾਡਾ ਵਿਸ਼ੇ ਵਿਕਾਰਾਂ ਦੀ ਨੀਂਦ ਵਿੱਚ ਸੁੱਤਾ ਹੋਇਆ, ਕਰਮ ਕਾਂਡਾਂ ਦੀ ਨੀਂਦ ਵਿੱਚ ਸੁੱਤਾ ਹੋਇਆ, ਇੱਥੇ ਅਸੀਂ ਆਪਣੇ ਮਨ ਨੂੰ ਜਗਾਉਣ ਵਾਸਤੇ ਆਉਂਦੇ ਹਾਂ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ, ਜਿਵੇਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ, ਨੌਵੇਂ ਪਾਤਸ਼ਾਹ ਜੀ ਦਾ ਆਪਾਂ ਸਾਰੇ ਬਚਨ ਪੜ੍ਹ ਰਹੇ ਸੀ, ਤੇ ਰਹਾਉ ਦੀਆਂ ਪੰਗਤੀਆਂ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ, ਅਵਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ। ਗੁਰੂ ਜੀ ਕਹਿੰਦੇ ਮੇਰੀ ਗੱਲ ਮੰਨ ਲੈ, ਮੇਰੀ ਗੱਲ ਵੱਲ ਧਿਆਨ ਦੇ, ਤੂੰ ਸਮੇਂ ਨੂੰ ਵਿਚਾਰ, ਤੇਰਾ ਜ਼ਿੰਦਗੀ ਦਾ ਸਮਾਂ ਲੰਘਦਾ ਜਾ ਰਿਹਾ। ਜਿਵੇਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਫਰੀਦਾ ਚਾਰ ਗਵਾਇਆ ਹੰਡ ਕਹਿ, ਚਾਰ ਗਵਾਇਆ ਸਮ ਲਿਖਾ ਰੱਬ ਮੰਗੇਸੀਆ, ਤੂੰ ਆਹੋ ਕੇਰੇ ਕੰਮ। ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਰੈਨ ਰਾਤ ਸੌਂ ਕੇ ਲੰਘਾ ਦਿੱਤੀ, ਦਿਨ ਖਾ ਪੀ ਕੇ ਫਿਰ ਤੁਰ ਕੇ ਲੰਘਾ ਦਿੱਤਾ। ਗੁਰੂ ਸਾਹਿਬ ਜੀ ਕਹਿੰਦੇ ਤੇਰਾ ਜ਼ਿੰਦਗੀ ਦਾ ਸਮਾਂ ਬੀਤ ਰਿਹਾ, ਜ਼ਿੰਦਗੀ ਦਾ ਸਮਾਂ ਲੰਘ ਰਿਹਾ, ਇਹ ਸਮੇਂ ਨੂੰ ਸੰਭਾਲ, ਅਕਲ ਲੈ, ਮਤ ਲੈ, ਸੱਚਾ ਉਪਦੇਸ਼ ਆਪਣੀ ਜ਼ਿੰਦਗੀ ਵਿੱਚ ਲੈ ਕੇ ਆ, ਤੇਰੀ ਜ਼ਿੰਦਗੀ ਸੋਹਣੀ ਬਣ ਜਾਵੇ। ਹੁਣ ਤਾਂ ਅਸੀਂ ਕਰਮ ਕਾਂਡਾਂ ਵਿੱਚ ਫਸੇ ਹੋਏ ਆ, ਵਿਸ਼ੇ ਵਿਕਾਰਾਂ ਦੇ ਵਿੱਚ ਫਸੇ ਹੋਏ ਆ, ਪਤਾ ਨਹੀਂ ਕਿੰਨੇ ਕੁ ਸਾਡੇ ਮਨ ਨੂੰ ਬੰਧਨ ਪਏ ਹੋਏ ਨੇ, ਪਰ ਜਦੋਂ ਗੁਰੂ ਜੀ ਕੋਲੋਂ ਅਕਲ ਲਵਾਂਗੇ, ਸਮਝ ਲਵਾਂਗੇ, ਗੁਰਮਿਲ ਚੱਜ ਆਚਾਰ ਸਿੱਖ, ਜਦੋਂ ਗੁਰੂ ਕੋਲੋਂ ਸਿੱਖਿਆ ਲਵਾਂਗੇ, ਫਿਰ ਪਿਆਰਿਓ ਜਿਹੜੇ ਸਾਡੇ ਮਨ ਨੂੰ ਬੰਧਨ ਪਏ ਹੋਏ ਨੇ, ਇਹ ਸਾਰੇ ਬੰਧਨ ਟੁੱਟ ਜਾਣਗੇ। ਪਰ ਇੱਥੇ ਅਸੀਂ ਆਪਣੇ ਮਨ ਨੂੰ ਸਮਝਾਉਣ ਵਾਸਤੇ ਆਉਂਦੇ ਹਾਂ, ਇੱਥੇ ਇਹ ਨਹੀਂ ਕਿ ਮੱਥਾ ਟੇਕ ਲਿਆ, ਪ੍ਰਸ਼ਾਦ ਲੈ ਲਿਆ, ਲੰਗਰ ਪ੍ਰਸ਼ਾਦਾ ਛਕਿਆ, ਜਿਹੋ ਜੇ ਆਏ ਉਹੋ ਜੇ ਚਲੇ ਗਏ। ਨਹੀਂ ਪਿਆਰਿਓ, ਆਉਣ ਵਾਲਿਆਂ ਦੀ ਕਮੀ ਨਹੀਂ, ਮੱਥਾ ਟੇਕਣ ਵਾਲਿਆਂ ਦੀ ਕਮੀ ਨਹੀਂ, ਆਉਣ ਵਾਲੇ ਤੇ ਬੜੇ ਨੇ, ਪਰ ਗੁਰੂ ਜੀ ਕਹਿੰਦੇ ਨੇ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਕਹਿੰਦੇ ਅਸਲ ਗੱਲ ਬਣਦੀ ਆ ਜਦੋਂ ਸਾਡਾ ਮਨ ਸ਼ਬਦ ਵੀ ਵਿਚਾਰ ਕਰੇਗਾ, ਜਦੋਂ ਅਸੀਂ ਆਪਣੇ ਮਨ ਨੂੰ ਸਮਝਾਵਾਂਗੇ। ਤੇ ਪਿਆਰਿਓ, ਇੱਥੇ ਅਸੀਂ ਆਪਣੇ ਮਨ ਨੂੰ ਸਮਝਾਉਣ ਵਾਸਤੇ, ਮਨ ਨੂੰ ਜਗਾਉਣ ਵਾਸਤੇ ਆਉਂਦੇ ਹਾਂ। ਤੇ ਗੁਰੂ ਜੀ ਕਹਿੰਦੇ ਨੇ ਮੇਰੇ ਮਨ ਨਾਮ ਨਿਤ ਨਿਤ ਲੇ। ਹਰ ਰੋਜ਼ ਨਾਮ ਤੋਂ ਭਾਵ ਆ ਗਿਆਨ, ਅਕਲ, ਸਮਝ। ਕਹਿੰਦੇ ਹਰ ਰੋਜ਼ ਸਮਝ ਲੈ, ਗਿਆਨ ਲੈ, ਜਿਹਦੇ ਨਾਲ ਤੇਰੀ ਜ਼ਿੰਦਗੀ ਸੋਹਣੀ ਬਣ ਜਾਵੇ। ਆਓ ਆਪਾਂ ਸਾਰੇ ਰਲ ਮਿਲ ਕੇ ਜੋ ਗੁਰੂ ਜੀ ਦਾ ਵਚਨ ਪੜ੍ਹੀਏ ਪੜ੍ਹੀਏ। ਸਤਿਗੁਰੂ ਜੀ ਸਾਡੇ ਮਨ ਨੂੰ ਜਗਾਉਂਦੇ ਨੇ, ਮਨ ਨੂੰ ਸਮਝਾਉਂਦੇ ਨੇ। ਮੇਰੇ ਮਨ ਨਾਮ ਨਿਤ ਨਿਤ ਲੇ।
ਨਾਮ ਨਿਤ ਨਿਤ ਲੇ, ਨਾਮ ਨਿਤ ਨਿਤ ਲੇ, ਨਾਮ ਨਿਤ ਨਿਤ ਲੇ, ਨਾਮ ਨਿਤ ਨਿਤ ਲੇ, ਨਾਮ ਨਿਤ ਨਿਤ ਲੇ,
ਜਲਤ ਨਾਹੀ ਅਗਨ ਸਾਗਰ,
ਜਲਤ ਨਾਹੀ ਅਗਨ ਸਾਗਰ,
ਜਲਤ ਨਾਹੀ ਅਗਨ ਸਾਗਰ,
ਜਲਤ ਨਾਹੀ ਅਗਨ ਸਾਗਰ,
ਸੂਖ ਮਨ ਤਨ ਦੇ,
ਸੂਖ ਮਨ ਤਨ ਦੇ,
ਮਹਾਰਾਜੀ ਕਹਿੰਦੇ ਮੇਰੇ ਮਨ ਨਾਮ ਨਿਤ ਨਿਤ ਲੇ। ਕਹਿੰਦੇ ਹਰ ਰੋਜ਼ ਇੱਕ ਦਿਨ ਨਹੀਂ, ਦੋ ਦਿਨ ਨਹੀਂ, ਸਦਾ ਜਿੰਨਾ ਚਿਰ ਜਿਉਣਾ ਨਾਮ ਜਪ ਨਾਮ ਲੈ ਤੇ ਨਾਮ ਦਾ ਅਰਥ ਕੀ ਹੈ ਗਿਆਨ ਸਮਝ ਜਿਵੇਂ ਗੁਰੂ ਜੀ ਕਹਿੰਦੇ ਨੇ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਸਿੱਖਾਂ ਦਾ ਤੀਰਥ ਕੀ ਹੈ ਗਿਆਨ ਸੱਚਾ ਗਿਆਨ ਸੱਚੇ ਗਿਆਨ ਦੇ ਸਰੋਵਰ ਵਿੱਚ ਪਿਆਰਿਓ ਅਸੀਂ ਆਪਣੇ ਮਨ ਦਾ ਇਸ਼ਨਾਨ ਕਰਾਉਣਾ ਤੇ ਨਾਮ ਦਾ ਅਰਥ ਗੁਰੂ ਜੀ ਕਰਦੇ ਨੇ ਗਿਆਨ ਤੇ ਸਤਿਗੁਰੂ ਜੀ ਕਹਿੰਦੇ ਮੇਰੇ ਮਨ ਨਾਮ ਨਿਤ ਨਿਤ ਲੈ ਹਰ ਰੋਜ਼ ਸਮਝ ਲੈ ਅਕਲ ਲੈ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾ ਤੇ ਜਦੋਂ ਪਿਆਰਿਓ ਸਾਡੇ ਵਿੱਚੋਂ ਕਰਮ ਕਾਂਡ ਨਿਕਲ ਗਏ ਜਿਹੜੇ ਮਨ ਨੂੰ ਬੰਧਨ ਪਏ ਹੋਏ ਨੇ ਜਦੋਂ ਇਹ ਮਨ ਦੇ ਬੰਧਨ ਟੁੱਟ ਗਏ ਗੁਰੂ ਜੀ ਕੋਲੋਂ ਸਮਝ ਲੈ ਕੇ ਅਕਲ ਲੈ ਕੇ ਫਿਰ ਸਾਡੀ ਜ਼ਿੰਦਗੀ ਸੋਹਣੀ ਬਣ ਜਾਵੇਗੀ ਜ਼ਿੰਦਗੀ ਵਿੱਚ ਆਨੰਦ ਆ ਜਾਵੇਗਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ ਕਹਿੰਦੇ ਤੇਰਾ ਜ਼ਿੰਦਗੀ ਦਾ ਸਮਾਂ ਲੰਘਦਾ ਜਾ ਰਿਹਾ ਇਹ ਸਮੇਂ ਨੂੰ ਸੰਭਾਲ ਤੇ ਪਿਆਰਿਓ ਜਦੋਂ ਗੁਰੂ ਜੀ ਕੋਲੋਂ ਸਮਝ ਲਵਾਂਗੇ ਫਿਰ ਪਤਾ ਲੱਗੇਗਾ ਤੇ ਜਦੋਂ ਸੋਝੀ ਨਹੀਂ ਸਮਝ ਨਹੀਂ ਫਿਰ ਇਕਨਾਂ ਨੂੰ ਸਭ ਸੋਝੀ ਆਈ ਇੱਕ ਫਿਰਦੇ ਵੇ ਪਰਵਾਹ ਜਿਨ੍ਹਾਂ ਨੂੰ ਸਮਝ ਆ ਜਾਂਦੀ ਹੈ ਜਿਨ੍ਹਾਂ ਨੂੰ ਪਤਾ ਲੱਗ ਗਿਆ ਕਿ ਇਹ ਸਦਾ ਨਹੀਂ ਇਹ ਸਮਾਂ ਲੰਘਦਾ ਜਾ ਰਿਹਾ ਫਿਰ ਉਹ ਪਿਆਰਿਓ ਗੁਰੂ ਜੀ ਕੋਲੋਂ ਸਮਝ ਲੈਂਦੇ ਨੇ ਅਕਲ ਲੈਂਦੇ ਨੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਂਦੇ ਨੇ ਤੇ ਜਿਨ੍ਹਾਂ ਨੂੰ ਸਮਝ ਹੀ ਨਹੀਂ ਉਹ ਫਿਰ ਆਪਣੇ ਮਨ ਦੀਆਂ ਮਰਜ਼ੀਆਂ ਕਰਦੇ ਨੇ ਆਪਣੇ ਮਨ ਦੇ ਮਗਰ ਤੁਰਦੇ ਨੇ ਉਹ ਗੁਰੂ ਜੀ ਕੋਲੋਂ ਸਮਝ ਨਹੀਂ ਲੈਂਦੇ ਉਹਨਾਂ ਦੀ ਵਿਸ਼ੇ ਵਿਕਾਰਾਂ ਦੇ ਵਿੱਚ ਕਰਮ ਕਾਂਡਾਂ ਦੇ ਵਿੱਚ ਸਾਰਾ ਹੀ ਸਮਾਂ ਲੰਘ ਜਾਂਦਾ ਇਸੇ ਤਰ੍ਹਾਂ ਉਹ ਸੁਖੀ ਨਹੀਂ ਹਰ ਸਮੇਂ ਮਨ ਅਸ਼ਾਂਤ ਰਹਿੰਦਾ ਹਰ ਸਮੇਂ ਮਨ ਦੁਖੀ ਦੁਖੀ ਰਹਿੰਦਾ ਤੇ ਜਿਨ੍ਹਾਂ ਨੂੰ ਪਿਆਰਿਓ ਸਮਝ ਜਿਹੜੇ ਆਪਣੇ ਕੰਮ ਕਾਰ ਕਰਦੇ ਨੇ ਆਪਣੀ ਮਿਹਨਤ ਕਰਦੇ ਨੇ ਉਹ ਫਿਰ ਸਦਾ ਚੜ੍ਹਦੀ ਕਲਾ ਵਿੱਚ ਆਨੰਦ ਵਿੱਚ ਰਹਿੰਦੇ ਨੇ ਕਿਉਂਕਿ ਹੁਣ ਜਿਹੜਾ ਬੰਦਾ ਪਿਆਰਿਓ ਕਰਮ ਕਾਂਡ ਕਰਨ ਵਾਲਾ ਉਹਦੇ ਵਿੱਚੋਂ ਆਨੰਦ ਉਹਦੇ ਵਿੱਚੋਂ ਮਨ ਦੀ ਸ਼ਾਂਤੀ ਨਹੀਂ ਮਿਲਣੀ ਉਹ ਤੇ ਹਰ ਸਮੇਂ ਦੁਖੀ ਰਹਿੰਦਾ ਤੇ ਜਿਹਨੂੰ ਸਮਝ ਆ ਜਿਹੜੇ ਗੁਰੂ ਜੀ ਕੋਲੋਂ ਅਕਲ ਲੈਂਦੇ ਨੇ ਉਹ ਫਿਰ ਉਹਨਾਂ ਦਾ ਮਨ ਚੜ੍ਹਦੀ ਕਲਾ ਵਿੱਚ ਰਹਿੰਦਾ ਹਰ ਸਮੇਂ ਆਨੰਦ ਵਿੱਚ ਰਹਿੰਦੇ ਨੇ ਇਸ ਕਰਕੇ ਗੁਰੂ ਜੀ ਕੋਲੋਂ ਅਕਲ ਲਈਏ ਸਮਝ ਲਈਏ ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ ਗੁਰੂ ਜੀ ਕਹਿੰਦੇ ਇਹ ਤੇਰਾ ਜਿਹੜਾ ਜ਼ਿੰਦਗੀ ਦਾ ਸਮਾਂ ਲੰਘਦਾ ਜਾ ਰਿਹਾ ਇਹ ਸਮੇਂ ਨੂੰ ਸੰਭਾਲ ਤੇ ਆਓ ਫਿਰ ਦੁਬਾਰਾ ਬੇਨਤੀ ਜਿਹੜੀਆਂ ਸੰਗਤਾਂ ਪੰਡਾਲ ਤੋਂ ਬਾਹਰ ਨੇ ਉਹ ਜਲਦੀ ਜਲਦੀ ਪੰਡਾਲ ਵਿੱਚ ਆ ਕੇ ਸਜੋ ਸੋ ਥੋੜੇ ਸਮੇਂ ਤੱਕ ਭਾਈ ਸਾਹਿਬ ਜੀ ਪਹੁੰਚਣ ਵਾਲੇ ਨੇ ਆਪਾਂ ਸਾਰੇ ਰਲ ਮਿਲ ਕੇ ਉਹਨਾਂ ਕੋਲੋਂ ਗੁਰਬਾਣੀ ਦੀਆਂ ਵਿਚਾਰਾਂ ਸਰਵਣ ਕਰਨੀਆਂ ਨੇ ਤੇ ਜੋ ਸਤਿਗੁਰੂ ਜੀ ਸਾਨੂੰ ਗੁਰਬਾਣੀ ਵਿੱਚ ਸਮਝਾਉਂਦੇ ਨੇ ਮਨ ਪਿਆਰਿਆ ਜੀਓ ਮਿੱਤਰਾ ਗੋਬਿੰਦ ਨਾਮ ਸੰਭਾਲੇ ਦਾਸ ਨੇ ਪਹਿਲਾਂ ਬੇਨਤੀ ਕੀਤੀ ਪਿਆਰਿਓ ਅਸੀਂ ਆਪਣੇ ਮਨ ਨੂੰ ਸਮਝਾਉਣ ਵਾਸਤੇ ਆਉਂਦੇ ਹਾਂ ਤੇ ਗੁਰੂ ਜੀ ਸਾਡੇ ਮਨ ਨੂੰ ਸਮਝਾਉਂਦੇ ਨੇ ਗੁਰੂ ਸਾਹਿਬ ਜੀ ਕਹਿੰਦੇ ਨੇ ਮਨ ਪਿਆਰਿਆ ਜੀਓ ਮਿੱਤਰਾ ਗੋਬਿੰਦ ਨਾਮ ਸੰਭਾਲੇ
ਮਨ ਪਿਆਰਿਆ ਜੀਓ ਮਿੱਤਰਾ ਗੋਬਿੰਦ ਨਾਮ ਸੰਭਾਲੇ ਮਨ ਪਿਆਰਿਆ ਜੀਓ
सेवादार बेनती जितना समान दीवान चलेगा लंगर बंद कर दियो आओ आप सारे रल मिल के भाई साहब जी पासों गुरबानी दियां विचारां सरवण करिए जी वाहेगुरु जी का खालसा वाहेगुरु जी की फतेह Thank you.
ਧੰਨ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਜਿਉਂ ਮਛਲੀ ਬਿਨ ਪਾਣੀਐ ਕਿਉਂ ਜੀਵਨ ਪਵੈ, ਬੂੰਦ ਵਿਹੂਣਾ ਚਤਰ ਕੋ ਕਿਉਂ ਕਰ ਤ੍ਰਿਪਤਾਵੇ, ਨਾਦ ਕੁਰੰਗ ਕਹਿ ਵਿਦਿਆ ਸਨਮੁਖ ਉੱਠਤਾਵੇ, ਭਵਰ ਲੋਭੀ ਕੁਸਮ ਵਾਸਕਾ ਮਿਲ ਆਪ ਬੰਧਾਵੇ, ਤਿਉਂ ਸੰਤ ਜਨਾ ਹਰ ਪ੍ਰੀਤ ਹੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ਼ ਅਘਾਵੇ। ਸਮਰਣ ਕੇ ਆਪਾਂ ਸਾਰੇ ਗੁਰਬਾਣੀ ਕੀਰਤਨ ਕਰੀਏ, ਕੋਈ ਰਸਨਾ ਮਾਂਜੀ ਨਾ ਰਵੇ। ਮੱਛੀ ਪਾਣੀ ਬਿਨਾਂ ਨਹੀਂ ਬਚਦੀ, ਚਾਤਰਕ ਦੀ ਜਿਹੜੀ ਖੁਰਾਕ ਹੈ ਸਵੰਤੀ ਬੂੰਦ ਪੀਂਦਾ ਫਿਰ ਤ੍ਰਿਪਤ ਹੁੰਦਾ ਹੈ। ਘੰਡਾ ਹੇੜੇ ਦਾ ਨਾਦ ਸੁਣ ਕੇ ਮਿਰਗ ਮੋਹਿਆ ਜਾਂਦਾ ਹੈ, ਨਾਦ ਕੁਰਨ ਕਹਿ ਵਿਦਿਆ ਸਨਮੁਖ ਉੱਠਦਾ ਵੈ, ਭਵਰਾ ਕੁਸਮ ਕਹਿੰਦੇ ਆ ਫੁੱਲ ਨੂੰ, ਉਹਦੇ ਤੇ ਬੈਠਦਾ ਹੈ ਸੁਗੰਧੀ ਲੈਂਦਾ ਮਸਤ ਹੋ ਜਾਂਦਾ, ਫੁੱਲ ਨਾਲ ਪਿਆਰ ਕਰਦਾ। ਭਵਰ ਲੋਭੀ ਕੁਸਮ ਵਾਸਕਾ ਮਿਲ ਆਪ ਬੰਧਾਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ਼ ਅਗਾਹ। ਮੱਛੀ ਦਾ ਪਾਣੀ ਨਾਲ ਪਿਆਰ ਹੈ, ਭਵਰੇ ਦਾ ਫੁੱਲ ਨਾਲ ਪਿਆਰ ਹੈ, ਘੰਡਾ ਹੇੜੇ ਦੇ ਨਾਦ ਨਾਲ ਮਿਰਗ ਪਿਆਰ ਕਰਦਾ। ਇਸੇ ਤਰ੍ਹਾਂ ਕਹਿੰਦੇ ਰੱਬ ਦੇ ਪਿਆਰੇ ਪਰਮਾਤਮਾ ਨਾਲ ਪਿਆਰ ਕਰਦੇ ਹੈ ਤੇ ਪਰਮਾਤਮਾ ਸਾਡੇ ਵਿੱਚ ਸਦਾ ਗਿਆਨ ਲੈਂਦੇ ਹੈ, ਸਮਝ ਲੈਂਦੇ ਹੈ, ਅਕਲ ਲੈਂਦੇ ਹੈ। ਆਪਣੇ ਆਪ ਨੂੰ ਡਿਵੈਲਪ ਕਰਨਾ ਹੀ ਪਰਮਾਤਮਾ ਨੂੰ ਮਿਲਣਾ ਹੁੰਦਾ, ਪਰਮਾਤਮਾ ਦੇ ਦਰਸ਼ਨ ਹੁੰਦੇ ਹੈ, ਪਰਮਾਤਮਾ ਰੱਬ ਸਾਡੇ ਵਿੱਚ ਹੈ। ਤਾਂ ਕਰਕੇ ਜਿਵੇਂ ਗਾਹਕ ਬਣਨ ਦੀ ਲੋੜ ਹੁੰਦੀ ਹੈ, ਪਾਣੀ ਹਰ ਜਗ੍ਹਾ ਨਹੀਂ ਜਿਹੜਾ ਮੱਛੀ ਨੂੰ ਹਰ ਜਗ੍ਹਾ ਮਿਲ ਸਕਦਾ, ਪਰ ਪਰਮਾਤਮਾ ਤੇ ਹਰ ਜਗ੍ਹਾ ਹੀ ਹੈ, ਸੱਚਾ ਗਿਆਨ ਤੇ ਮਿਲ ਸਕਦਾ ਹਰ ਜਗ੍ਹਾ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ। ਜੇ ਗਾਹਕ ਬਣ ਜਾਈਏ ਫਿਰ ਤੇ ਹਰ ਜਗ੍ਹਾ ਹੀ ਅਸੀਂ ਸਮਝ ਲੈ ਸਕਦੇ ਹਾਂ, ਅਕਲ ਲੈ ਸਕਦੇ ਹਾਂ। ਗੁਰਬਾਣੀ ਨੇ ਸਾਨੂੰ ਜਿਹੜਾ ਪੁਆਇੰਟ ਆਫ ਵਿਊ ਦਿੱਤਾ ਹੈ, ਜਿਹੜਾ ਨਜ਼ਰੀਆ ਦਿੱਤਾ ਹੈ, ਉਹਨੂੰ ਸਮਝ ਕੇ ਵੇਖੀਏ, ਗਾਹਕ ਬਣ ਜਾਈਏ।
ਮੈਂ ਬਣਜਾਰਣ
ਗਾਹਕ ਬਣੀਏ, ਬਣਜਾਰੇ ਬਣੀਏ, ਖਰੀਦਦਾਰ ਬਣੀਏ।
ਮੈਂ ਬਣਜਾਰਣ ਰੱਬ ਕੀ ਤੇਰਾ ਨਾਮ ਵੱਖਰ ਵਪਾਰ ਜੀ, ਰਾਮ ਕੀ ਤੇਰਾ ਨਾਮ ਵੱਖਰ ਵਪਾਰ ਜੀ,
ਮੈਂ ਬਣ ਜਾਰਣ ਰਾਮ
ਕਰ ਸਾਜੀ ਮੇਰਾ ਸੌਂ ਵਾਰ ਵਾਰ ਹੋ ਜਾਓ
I'm Yeah.
ਵਾਲੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੂਰੋਂ ਨੇੜਿਓਂ ਚੱਲ ਕੇ ਆਪਾਂ ਸਾਰੇ ਅੱਜ ਦੇ ਇਸ ਗੁਰਮਤਿ ਸਮਾਗਮ ਵਿੱਚ ਹਾਜ਼ਰੀ ਭਰਨ ਵਾਸਤੇ ਆਏ ਹਾਂ। ਪਹਿਰੇਦਾਰਾਂ ਨੂੰ ਬੇਨਤੀ ਹੈ, ਸਾਰੀ ਸੰਗਤ ਆਈ ਗਈ ਹੈ, ਪੰਡਾਲ ਭਰਿਆ ਹੋਇਆ। ਜਿਹੜੇ ਥੋੜੇ ਜਿਹੇ ਲੇਟ ਹੋ ਜਾਣਗੇ ਬਾਅਦ ਵਿੱਚ ਮੱਥਾ ਟੇਕ ਲੈਣਗੇ, ਅੱਧ ਚ ਮੱਥਾ ਟਿਕਾ ਕੇ ਵਾ ਲਓ, ਲਾਈਨ ਅੱਧ ਚ ਲਾ ਲਓ, ਸੇਵਾਦਾਰ ਉੱਥੇ ਖੜ ਜਾਣ ਅੱਧ ਚ, ਜਿਹੜੇ ਆਉਣ ਉੱਥੇ ਹੀ ਮੱਥਾ ਟਿਕਾ ਟਿਕਾ ਕੇ ਵਾ ਲਓ। ਇੱਕ ਵਾਰੀ ਉੱਥੋਂ ਮੱਥਾ ਟੇਕ ਲੈਣ, ਇੱਕ ਵਾਰੀ ਫਿਰ ਨੇੜੇ ਆ ਕੇ ਟੇਕ ਲੈਣਗੇ ਬਾਅਦ ਵਿੱਚ ਸਮਾਪਤੀ ਦੇ ਵੇਲੇ। ਪੰਜ ਚਾਰ ਸੇਵਾਦਾਰ ਅੱਧ ਦੇ ਵਿੱਚ ਨਮਸਕਾਰ ਕਰਾਈ ਜਾਓ। ਹਾਂਜੀ, ਇੱਧਰ ਟਿਕਾ ਰੱਖਿਓ, ਹਾਜ਼ਰ ਹੋ ਕੇ ਥੋੜਾ ਚਿਰ ਆਪਾਂ ਬੈਠਣ ਦਾ ਯਤਨ ਕਰੀਏ। ਕੁਝ ਫਾਰਮੂਲੇ ਹੈ ਜਿਹੜੇ ਸਾਡੇ ਸਮਝ ਵਿੱਚ ਆ ਜਾਣ ਤੇ ਜ਼ਿੰਦਗੀ ਬਦਲ ਜਾਂਦੀ ਹੈ, ਸੋਚ ਬਦਲ ਜਾਂਦੀ ਹੈ, ਡਾਇਰੈਕਸ਼ਨ ਬਦਲ ਜਾਂਦੀ ਹੈ, ਟੋਟਲੀ ਜ਼ਿੰਦਗੀ ਬਦਲ ਜਾਂਦੀ ਹੈ ਜਦੋਂ ਅਸੀਂ ਗੁਰਬਾਣੀ ਨੂੰ ਸਹੀ ਤਰੀਕੇ ਨਾਲ ਸਹੀ ਐਂਗਲ ਤੋਂ ਵਿਚਾਰਨਾ ਸ਼ੁਰੂ ਕਰਦੇ ਹਾਂ, ਸਮਝਣਾ ਸ਼ੁਰੂ ਕਰਦੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਵਾਲੇ ਸਮਝਣ ਵਾਲੇ ਵੀਰ ਜਿਹੜੇ ਹਨ, ਜਦੋਂ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਨੇ, ਹੌਲੀ ਹੌਲੀ ਵਿਚਾਰਨਾ ਸ਼ੁਰੂ ਕਰਦੇ ਨੇ, ਫਿਰ ਪ੍ਰੈਕਟੀਕਲ ਕਰਾਂਗੇ ਉਹਦੇ ਨਾਲ ਹੀ ਸਾਨੂੰ ਲਾਭ ਹੋਣਾ। ਮੰਡੀਆਂ ਹੀ ਭਰੀਆਂ ਪਈਆਂ ਵੀਰੋ, ਸਮਾਨ ਦੀਆਂ ਮੰਡੀਆਂ ਭਰੀਆਂ ਪਈਆਂ ਬੜੇ। ਜੇ ਹੁਣ ਸਬਜ਼ੀ ਮੰਡੀ 'ਚ ਜਾਈਏ ਕਿਤੇ ਥੋੜੇ ਢੇਰ ਲੱਗੇ ਪਏ, ਟਰੱਕਾਂ ਦੇ ਟਰੱਕ ਫਰੂਟ ਦੇ ਪਏ ਹੋਣਗੇ, ਟਰੱਕਾਂ ਦੇ ਟਰੱਕ ਸਬਜ਼ੀਆਂ ਦੇ ਭਰੇ ਪਏ, ਕਿੰਨਾ ਸਮਾਨ ਪਿਆ। ਪਰ ਸਾਡਾ ਤੇ ਉਹਨਾਂ ਕੀ ਹੈ ਜਿੰਨਾ ਕੁ ਲਿਫਾਫੇ 'ਚ ਪਾ ਕੇ ਅਸੀਂ ਘਰ ਲੈ ਕੇ ਆਏ ਹਾਂ। ਜਿੰਨਾ ਮਰਜ਼ੀ ਢੇਰ ਲੱਗੇ ਪਏ, ਸਾਡਾ ਤੇ ਉਹਨਾਂ ਕੀ ਹੈ ਜਿੰਨਾ ਕੁ ਅਸੀਂ ਲੈ ਕੇ ਆਏ। ਇਸੇ ਤਰ੍ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ, ਸਮਝ ਸਕਦੇ ਹਾਂ, ਅਕਲ ਲੈ ਸਕਦੇ ਹਾਂ। ਬਹੁਤ ਭੰਡਾਰ ਹੈ, ਬੜੇ ਤਰ੍ਹਾਂ ਦੀਆਂ ਵਿਚਾਰਾਂ ਨੇ, ਬੜੇ ਸੋਹਣੇ ਢੰਗ ਨਾਲ ਗੁਰੂ ਸਾਹਿਬ ਨੇ ਜੀਵਨ ਜਾਚ ਸਾਨੂੰ ਸਿਖਾਈ ਹੈ, ਸਾਰਾ ਕੁਝ ਸਮਝਾਇਆ, ਜ਼ਿੰਦਗੀ ਜਿਉਣ ਲਈ ਇੱਕ ਪੁਆਇੰਟ ਆਫ ਵਿਊ ਦਿੱਤਾ ਹੈ, ਇੱਕ ਨਜ਼ਰੀਆ ਦਿੱਤਾ ਹੈ, ਏਦਾਂ ਜ਼ਿੰਦਗੀ ਜਿਉਈ ਜਾ ਸਕਦੀ ਹੈ, ਸਦਾ ਆਨੰਦ 'ਚ ਰਿਹਾ ਜਾ ਸਕਦਾ ਹੈ। ਗੁਰੂ ਸਾਹਿਬ ਨੇ ਸਾਨੂੰ ਬੜਾ ਸੋਹਣੇ ਢੰਗ ਨਾਲ ਸਮਝਾਇਆ। ਪਰ ਹੁਣ ਇੱਥੇ ਤੇ ਬਹੁਤ ਕੁਝ ਹੈ, ਪਰ ਸਾਡਾ ਤੇ ਉਹਨਾਂ ਕੀ ਹੈ ਜਿੰਨਾ ਕੁ ਅਸੀਂ ਲੈ ਕੇ ਜਾਵਾਂਗੇ, ਅਸੀਂ ਕਮਾਵਾਂਗੇ। ਜਿਵੇਂ ਸਬਜ਼ੀ ਮੰਡੀ ਭਰੀ ਪਈ ਹੈ, ਹੁਣ ਜਿੰਨੀ ਮਰਜ਼ੀ ਭਰੀ ਰਵੇ ਸਮਾਨ, ਜਿੰਨਾ ਮਰਜ਼ੀ ਪਿਆ, ਮੈਂ ਤੇ ਉਹਨਾਂ ਕੀ ਲਿਆ ਜਿੰਨਾ ਕੁ ਮੈਂ ਚੱਕਿਆ ਮੇਰੇ ਕੋਲ ਆ ਜਿੰਨਾ। ਗੁਰਬਾਣੀ ਦੇ ਵਿੱਚ ਤੇ ਬਹੁਤ ਕੁਛ ਹੈ, ਪਰ ਮੇਰੀ ਉਨੀ ਹੈ ਜਿੰਨੀ ਕੁ ਮੈਂ ਆਪਣੀ ਜ਼ਿੰਦਗੀ 'ਚ ਲਾਗੂ ਕਰਾਂਗਾ। ਉਹ ਮੈਂ ਮਾਣ ਕਰ ਸਕਦਾ ਵੀ ਆਹ ਗੱਲ ਮੈਂ ਆਪ ਗੁਰਬਾਣੀ ਤੋਂ ਸਮਝੀ ਹੈ, ਮੇਰੇ ਜੀਵਨ ਵਿੱਚ ਆਈ। ਜਿਹੜੀ ਚੀਜ਼ ਮੇਰੇ ਜ਼ਿੰਦਗੀ 'ਚ ਨਹੀਂ ਆ ਰਹੀ, ਮੇਰੇ ਘਰ ਨਹੀਂ ਆ ਰਹੀ, ਮੰਡੀ 'ਚ ਪਈ ਹੈ, ਮੇਰੇ ਘਰ ਆਵੇ ਤਾਂ ਮੇਰੀ ਹੈ ਨਾ, ਉਹਨਾਂ ਦੇ ਤਾਂ ਮੰਡੀ 'ਚ ਪਈ ਹੈ, ਮੇਰੇ ਘਰ ਜਿੰਨੀ ਆਏਗੀ ਉਹ ਹੈ ਮੇਰੀ। ਜਦੋਂ ਘਰ ਆਉਣੀ ਹੈ, ਘਰ ਕੀ ਹੈ? ਸਾਡਾ ਅੰਦਰ, ਸਾਡਾ ਹਿਰਦਾ, ਸਾਡਾ ਦਿਮਾਗ ਕਹਿ ਲਓ, ਦਿਮਾਗ ਅੰਦਰ ਹੀ ਹੈ, ਇਹਨੂੰ ਹਿਰਦਾ ਵੀ ਕਹਿ ਦਿੰਦੇ ਹਾਂ ਅਸੀਂ। ਕਈ ਵਾਰੀ ਆਪਾਂ ਲਫ਼ਜ਼ ਇੱਦਾਂ ਦੇ ਵਰਤਿਆ, ਬੰਦਾ ਦਿਲੋਂ ਸੋਚਦਾ, ਹੁਣ ਦਿਲ ਥੋੜਾ ਸੋਚਦਾ, ਸੋਚਦਾ ਤੇ ਦਿਮਾਗ ਹੀ ਹੈ, ਦਿਲ ਤੇ ਬਲੱਡ ਨੂੰ ਪੰਪ ਕਰਦਾ ਹੈ, ਉੱਥੇ ਕੋਈ ਸੋਚਣ ਵਾਲਾ ਥੋੜਾ ਸਿਸਟਮ ਹੈ, ਉਹ ਤੇ ਬ੍ਰੇਨ ਹੈ ਸਾਡਾ, ਦਿਮਾਗ। ਪਰ ਇੱਦਾਂ ਦੇ ਲਫ਼ਜ਼ ਆਪਾਂ ਵਰਤਦੇ ਹਾਂ, ਘਰ ਦਾ ਅਸਲ ਮਤਲਬ ਇਹ ਹੈ ਸਾਡੇ ਅੰਦਰ ਵਸਦਾ ਜਿਹੜਾ ਗਿਆਨ, ਜਿਹੜੇ ਬਚਨ ਮੈਂ ਗੁਰਬਾਣੀ ਦੇ ਆਪਣੇ ਜ਼ਿੰਦਗੀ 'ਚ ਲੈ ਕੇ ਆਵਾਂਗਾ, ਆਪਣੇ ਘਰ ਲੈ ਕੇ ਆਵਾਂਗਾ, ਫਿਰ ਘਰ ਸੁਖੀ ਹੋਣਾ। ਆਪਾਂ ਪਹਿਲੀ ਵਾਰ ਜਦੋਂ ਇੱਥੇ ਮਗਰ ਸਾਹਿਬ ਦੀਵਾਨ ਲੱਗੇ ਸੀ, ਕਈ ਸਾਲ ਪਹਿਲਾਂ, ਚਾਰ ਪੰਜ ਸਾਲ ਪਹਿਲਾਂ, ਮੈਂ ਉਦੋਂ ਗੱਲ ਸ਼ੁਰੂ 'ਚ ਕੀਤੀ ਸੀ, ਘਰ ਸੁਖ ਵਸਿਆ ਬਾਹਰ ਸੁਖ ਪਾਇਆ। ਘਰ ਮਤਲਬ ਇੱਟਾਂ ਪੱਥਰਾਂ ਵਾਲਾ ਘਰ ਨਹੀਂ, ਉਹ ਤੇ ਕਦੇ ਸੁਖੀ ਨਹੀਂ ਹੋ ਸਕਦਾ ਭਾਈ, ਉਹਦੇ ਵਿੱਚ ਤੇ ਦੁੱਖ ਤੇ ਸੁੱਖ ਚੱਲਦੇ ਰਹਿਣੇ, ਬਿੱਲ ਬੱਤੀਆਂ ਆਉਂਦੀਆਂ ਰਹਿਣੀਆਂ, ਰੰਗ ਲੈਂਦੇ ਰਹਿਣੇ ਆ, ਘਰ ਪੁਰਾਣਾ ਹੋ ਜਾਣਾ, 30 ਸਾਲ ਬਾਅਦ ਕੋਠੀ ਫਿਰ ਪਾਉਣ ਨੂੰ ਮਨ ਕਰਦਾ, ਉਹਦੇ ਵਿੱਚ ਤੇ ਪ੍ਰੋਬਲਮਾਂ ਚੱਲਦੀਆਂ ਰਹਿਣੀਆਂ ਨੇ, ਕਦੇ ਆ ਗਈ ਕਦੇ ਆ ਗਈ, ਕਦੇ ਬਿੱਲ ਬੱਤੀਆਂ, ਕਦੇ ਮੋਟਰ ਲਵਾ ਲਓ, ਕਦੇ ਆ ਖਰਾਬ ਹੋ ਗਿਆ, ਕਦੇ ਆ ਖਰਾਬ ਹੋ ਗਿਆ। ਜਿਹੜਾ ਜਿਹੜਾ ਸਾਡਾ ਉਦਾਂ ਘਰ ਇੱਟਾਂ ਪੱਥਰਾਂ ਵਾਲਾ ਹੈ, ਉਸ ਘਰ ਦੀ ਗੱਲ ਨਹੀਂ, ਗੁਰਬਾਣੀ ਗੱਲ ਕਰਦੀ ਹੈ ਤੁਹਾਡੇ ਦਿਮਾਗ ਦੀ, ਤੁਹਾਡੀ ਸੁਰਤ ਦੀ। ਜੇ ਬੰਦਾ ਇੱਥੋਂ ਠੀਕ ਹੈ ਤੇ ਸਾਰਾ ਕੁਝ ਹੀ ਠੀਕ ਹੈ। ਤੁਹਾਡੀ ਘਰ ਵਾਲੀ ਕਹੇ ਮੈਂ ਤੇਰੀ ਮਨਪਸੰਦ ਸਬਜ਼ੀ ਬਣਾਈ ਹੈ, ਤੇਰਾ ਮਨਪਸੰਦ ਮੈਂ ਮਿੱਠਾ ਬਣਾਇਆ, ਆਹ ਖਾ ਲੈ, ਤੇ ਅਗਲਾ ਕਹਿੰਦਾ ਮੈਂ ਅੰਦਰੋਂ ਦੁਖੀ ਹਾਂ, ਪਰੇ ਲੈ ਜਾ, ਮੇਰਾ ਵੇਖਣ ਨੂੰ ਜੀ ਨਹੀਂ ਕਰਦਾ। ਜਦੋਂ ਬੰਦਾ ਅੰਦਰੋਂ ਦੁਖੀ ਹੁੰਦਾ ਆਪਣੇ ਨਿਆਣਿਆਂ ਨੂੰ ਵੀ ਵੇਖਣ ਨੂੰ ਜੀ ਨਹੀਂ ਕਰਦਾ, ਆਪਣੇ ਘਰ ਜਾਣ ਨੂੰ ਜੀ ਨਹੀਂ ਕਰਦਾ। ਸਾਰੀ ਦੀ ਸਾਰੀ ਖੇਡ ਸਾਡੇ ਮਨ ਦੀ ਹੈ, ਸਾਡੇ ਅੰਦਰ ਦੀ ਹੈ। ਤੇ ਭਰਾਵੋ ਜਿੱਦਣ ਗੁਰਬਾਣੀ ਨੂੰ ਅਸੀਂ ਸਮਝਦੇ ਹਾਂ, ਗੁਰਬਾਣੀ ਸਾਨੂੰ ਅੰਦਰੋਂ ਸਟਰੋਂਗ ਕਰਦੀ ਹੈ। ਜਦੋਂ ਇੱਥੋਂ ਅਸੀਂ ਸ਼ਾਂਤ ਹੋਵਾਂਗੇ, ਅੰਦਰੋਂ ਅਸੀਂ ਸੁਖੀ ਹੋਵਾਂਗੇ, ਘਰ ਸੁੱਖ ਵਸਿਆ ਫੇਰ ਬਾਹਰ ਸੁੱਖ ਪਾਇਆ। ਬਾਹਰ ਦਾ ਸੁੱਖ ਸਾਰਾ ਤਾਂ ਹੈ ਜੇ ਘਰ ਸੁਖੀ ਹੈ। ਜੇ ਬੰਦਾ ਇੱਥੋਂ ਦੁਖੀ ਰਹੇਗਾ ਤੇ ਬਾਹਰੋਂ ਜਿੰਨੇ ਮਰਜ਼ੀ ਸੁੱਖ ਸਹੂਲਤਾਂ ਦੇ ਦਿਓ, ਸੁਖੀ ਥੋੜਾ ਹੋ ਜਾਣਾ। ਇੱਥੇ ਵੇਖਦੇ ਹਾਂ ਬੰਦਿਆਂ ਨੂੰ, ਮੈਂ ਅਮਰੀਕਾ ਜਾਣਾ ਕਿਤੇ ਗੱਲ ਬਣ ਜਾਏ, ਮੈਂ ਕੈਨੇਡਾ ਜਾਣਾ ਤੇ ਫਿਰ ਗੱਲ ਬਣ ਜਾਏ। ਉਹ ਇੱਥੇ ਵੀ ਰੋਂਦਾ ਹੀ ਸੀ ਜਿੱਦਣ ਅਮਰੀਕਾ ਕੈਨੇਡਾ ਜਾ ਕੇ ਵੇਖੀਦਾ, ਹੁਣ ਕਿਵੇਂ ਹੈ, ਅੱਜ ਵੀ ਰੋਂਦਾ ਹੀ। ਜੇ ਤੂੰ ਅੰਦਰੋਂ ਸੁਖੀ ਹੈ ਤੇ ਫਿਰ ਨਾ ਵੀ ਅਮਰੀਕਾ ਮਿਲੇਗਾ, ਫਿਰ ਤੇ ਭਾਵੇਂ ਕੰਡੇ ਹੋਣ, ਜੇ ਜਾਚ ਆ ਗਈ, ਅਕਲ ਆ ਗਈ, ਸਮਝ ਆ ਗਈ, ਅੰਦਰ ਨੂੰ ਆਪਣੀ ਟਿਊਨਿੰਗ ਕਰਨੀ ਆਉਂਦੀ ਹੈ, ਜੇ ਫਲੈਕਸੀਬਲ ਹੈ, ਹਰ ਸਿਚੁਏਸ਼ਨ ਨੂੰ ਹੈਂਡਲ ਕਰਨਾ ਜੇ ਆਉਂਦਾ ਹੈ, ਫਿਰ ਤੇ ਮਹਿਲ ਹੋਣ ਤਾਂ ਕੋਈ ਨੀ, ਕੰਡੇ ਹੋਣ ਤਾਂ ਕੋਈ ਨੀ, ਅਮਰੀਕਾ ਹੋਵੇ ਤਾਂ ਕੋਈ ਨੀ, ਇੰਡੀਆ ਹੋਵੇ ਤਾਂ ਕੋਈ ਨੀ, 50,000 ਹੋਵੇ ਤਾਂ ਕੋਈ ਨੀ, 5 ਵੀ ਹੋਵੇ ਤਾਂ ਕੋਈ ਨੀ। ਪਰ ਇਹ ਉਦੋਂ ਹੁੰਦਾ ਹੈ ਜਦੋਂ ਕਹੋ ਨਾਨਕ ਗੁਰ, ਗੁਰੂ ਨੇ ਮੰਤਰ ਕਹਿੰਦੇ ਗਿਆਨ ਨੂੰ, ਸੱਚ ਮੰਤਰ ਤੁਹਾਰਾ ਅੰਮ੍ਰਿਤ ਬਾਣੀ, ਮੰਤਰ ਕਹਿੰਦੇ ਗਿਆਨ ਨੂੰ ਮੋਹ ਲੈਂਦਾ, ਜਿਹੜਾ ਜਿਹੜਾ ਕੀਲ ਲੈਂਦਾ, ਮਨ ਕੀਲਿਆ ਜਾਏ। ਕਹੋ ਨਾਨਕ ਗੁਰ, ਗੁਰੂ ਨੇ ਮੰਤਰ ਗਿਆਨ ਦਿਰੜਾਇਆ, ਦ੍ਰਿੜ ਕਰਾ ਦਿੱਤਾ। ਦ੍ਰਿੜਾਉਣਾ ਹੁੰਦਾ ਪਕਾ ਦੇਣਾ, ਦਿਮਾਗ ਚ ਗੱਲ ਬਿਠਾ ਦੇਣੀ। ਤੇ ਮੇਰੇ ਜਦੋਂ ਅਸੀਂ ਗੁਰੂ ਸਾਹਿਬ ਦੀ ਇਹ ਸ਼ਬਦ ਪੰਚਮ ਪਾਤਸ਼ਾਹ ਦਾ ਪੜ੍ਹਦੇ ਹਾਂ, ਵੀ ਅਕਲ ਆ ਗਈ, ਸਮਝ ਆ ਗਈ, ਕਹਿੰਦੇ ਹੁਣ ਤੇ ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਦਿਰੜਾਇਆ। ਹੁਣ ਤੇ ਬੜੇ ਆਨੰਦ ਚ ਰਹੀਦਾ, ਹੁਣ ਤੇ ਸਮਝ ਆ ਗਿਆ। ਫਿਰ ਤੇ ਭਾਵੇਂ ਇੰਡੀਆ ਭਾਵੇਂ ਅਮਰੀਕਾ, ਸਾਰੀ ਦੁਨੀਆਂ ਵਿੱਚ ਵੇਖੀਦਾ ਜੀ, ਜਾਂਦੇ ਰਹੀਦਾ ਤੇ ਆਲੇ ਦੁਆਲੇ ਵੇਖੀਦਾ। ਜਿਹੜੇ ਬੰਦੇ ਨਹੀਂ ਸੁਖੀ ਰਹਿਣ ਦੀ ਚੱਜ ਆਇਆ ਜਿਹਨਾਂ ਨੂੰ, ਉਹ ਅਮਰੀਕਾ ਜਾ ਕੇ ਵੀ ਦੁਖੀ ਹੋਈ ਹੈ। ਜਿਹਨਾਂ ਨੂੰ ਜੀਵਨ ਜਿਉਣ ਦੀ ਕਲਾ ਨਹੀਂ ਆਈ, ਉਹ ਕੈਨੇਡਾ ਜਾ ਕੇ ਕਿਹੜੇ ਲੱਲਰ ਲਾਤੇ, ਉੱਥੇ ਵੀ ਉਹੀ ਹਾਲ ਹੈ, ਇੱਥੇ ਵੀ ਰੋਂਦੇ ਸੀ, ਉੱਥੇ ਵੀ ਰੋਂਦੇ ਸੀ। ਤੇ ਜਿਹੜੇ ਬੰਦਿਆਂ ਨੇ ਖੁਸ਼ ਰਹਿਣਾ ਸਿੱਖ ਲਿਆ, ਉਹ 10,000 ਚ ਵੀ ਸੁਖੀ ਰਹਿ ਰਹੇ ਹੈ, ਖੁਸ਼ ਹੈ। ਉਹ ਤੇ 5,000 ਨਾਲ ਵੀ ਗੁਜ਼ਾਰਾ ਕਰਕੇ ਕਹਿੰਦੇ ਠੀਕ ਹੈ, ਜਿੰਨੇ ਜ਼ੋਰ ਲੱਗਦਾ ਲਾਈ ਜਾਂਦੇ, ਕਰੀ ਜਾਂਦੇ ਆਪਣੀ ਜ਼ਿੰਦਗੀ ਚ। ਤਾਂ ਤੇ ਕਹਿੰਦੇ ਵੱਡੇ ਵੱਡੇ ਜੋ ਦੀਸਹਿ ਲੋਕ, ਤਿੰਨ ਕੋ ਵਿਆਪੈ, ਇਹ ਚਿੰਤਾ ਦੂਰ ਕਰਨ ਦੀ ਹਰੇਕ ਨੂੰ ਕਲਾ ਨਹੀਂ ਨਾ ਹੁੰਦੀ, ਖੁਸ਼ ਰਹਿਣ ਦੀ ਕਲਾ ਹੈ ਜਿਹੜੀ ਹਰ ਇੱਕ ਨੂੰ ਨਹੀਂ ਆਉਂਦੀ ਹੁੰਦੀ। ਆਹ ਵਾਜਾ ਮੇਰੇ ਸਾਹਮਣੇ ਪਿਆ, ਸਾਰੇ ਤੇ ਨਹੀਂ ਨਾ ਸਿੱਖ ਸਕਦੇ, ਜਿਹੜੇ ਹਿੰਮਤ ਕਰਨਗੇ, ਮਿਹਨਤ ਕਰਨੀ ਪੈਣੀ। ਕਲਾ ਹੈ ਇੱਕ, ਕੋਈ ਵੀ ਕਲਾ, ਢੋਲਕ ਵਜਾਉਣੀ ਹੈ ਇਹ ਕਲਾ ਹੈ ਇੱਕ, ਹਰ ਚੀਜ਼ ਇੱਕ ਕਲਾ ਹੈ, ਤੇ ਖੁਸ਼ ਰਹਿਣਾ ਵੀ ਇੱਕ ਕਲਾ ਜਿਹੜੀ ਕਿ ਸਿੱਖਣੀ ਪੈਂਦੀ ਹੈ, ਮਿਹਨਤ ਕਰਨੀ ਪੈਂਦੀ ਹੈ, ਸਮਝਣੀ ਪੈਂਦੀ ਹੈ। ਤੇ ਜਦੋਂ ਉਹ ਕਲਾ ਆ ਜਾਂਦੀ ਹੈ, ਮੈਂ ਕਿੰਨੀ ਵਾਰ ਇਹ ਗੱਲ ਕਰਦਾ ਵੀ ਜਿਹੜੇ ਬੰਦੇ ਨੂੰ ਇੱਕ ਵਾਰ ਆ ਗਿਆ ਨਾ, ਤੁਹਾਨੂੰ ਪੁੱਛਦਾ ਵੀਰੋ ਜਵਾਬ ਦਿਓ, ਦੱਸੋ ਸਿੰਘ ਮੇਰੇ ਨਾਲ ਢੋਲਕ ਵਜਾਉਂਦਾ, ਇੱਥੇ ਵਜਾ ਲੈਂਦਾ ਨਾ, ਜੇ ਥੱਲੇ ਭਾ ਦਈਏ ਫਿਰ ਭੁੱਲ ਜੂਗਾ ਕਿ ਉੱਥੇ ਵੀ ਆ ਜਾਊ, ਸਟੇਜ ਤੇ ਭਾ ਲਓ, ਉੱਚਾ ਭਾ ਦਿਓ ਤਾਂ ਕੋਈ ਨੀ, ਨੀਵਾਂ ਭਾ ਦਿਓ ਤਾਂ ਵੀ ਆਉਂਦੀ ਹੈ। ਅੱਛਾ ਜੇ ਨਾ ਰੱਬ ਕਰੇ, ਸ਼ਬਦ ਇੱਦਾਂ ਦੇ ਵਰਤਨੇ ਆਦਤ ਪਈ ਹੈ, ਜੇ ਨਾ ਐਸੀ ਖੇਡ ਬਣ ਜਾਏ ਕੋਈ ਵੀ ਜੇਲ੍ਹ ਚਲਿਆ ਜਾਵੇ, ਉਹ ਜੇਲ੍ਹ ਵਾਲੇ ਕਹਿਣ ਵੀ ਸਾਨੂੰ ਢੋਲਕੀ ਸੁਣਾ, ਉੱਥੇ ਭੁੱਲ ਜੂ, ਉੱਥੇ ਵੀ ਆਊ ਕਿ ਨਹੀਂ, ਉੱਥੇ ਵੀ ਆਊ, ਅਰਸ਼ ਤੇ ਵਾ ਦਿਓ, ਫਰਸ਼ ਤੇ ਵਾ ਦਿਓ। ਅੱਛਾ ਜੇ ਰੂੜੀ ਦੇ ਵਾ ਕੇ ਕਹੀਏ ਵੀ ਹੁਣ ਮਜਾ, ਭੁੱਲ ਜੂ, ਉੱਥੇ ਵੀ ਆਉਂਦੀ ਤੇ ਅਮਰੀਕਾ ਵੀ ਵਜਾਊ ਅੱਜ ਮੇਰੇ ਨਾਲ ਇੱਥੇ ਵਜਾਉਂਦਾ ਕੱਲ ਮੈਂ ਅਮਰੀਕਾ ਜਾਣਾ ਪਰਸੋਂ ਅਸੀਂ ਉੱਥੇ ਦੀਵਾਨ ਲਾਣਾ ਇਹ ਮੇਰੇ ਨਾਲ ਉੱਥੇ ਵੀ ਵਜਾਊ ਸਮਝਦੇ ਆ ਗੱਲ ਜੇ ਆਉਂਦੀ ਹੈ ਤੇ ਚਾਹੇ ਇੱਥੇ ਆ ਤੇ ਜੇ ਜਹਾਜ਼ ਵਿੱਚ ਕੋਈ ਕਵੇ ਵੀ ਇੱਥੇ ਸੁਣਾਓ ਉੱਥੇ ਵੀ ਆ ਜਾਊ ਇਹ ਕਲਾ ਹੈ ਨਾ ਇੱਕ ਵਾਰੀ ਆ ਗਈ ਤੇ ਫਿਰ ਆ ਗਈ ਖੁਸ਼ ਰਹਿਣਾ ਇੱਕ ਕਲਾ ਹੈ ਜਾਚ ਹੈ ਇੱਕ ਚੜ੍ਹਦੀ ਕਲਾ ਚ ਰਹਿਣਾ ਇੱਕ ਕਲਾ ਹੈ ਜੇ ਆ ਗਈ ਇੱਥੇ ਵੀ ਆਊ ਕੰਡਿਆਂ ਤੇ ਵੀ ਆਊ ਫਿਰ ਪਿਤਾ ਦਾ ਸੀਸ ਭਾਵੇਂ ਸਾਹਮਣੇ ਹੋਵੇ ਫਿਰ ਵੀ ਆਊ ਫਿਰ ਬੱਚਿਆਂ ਦੀਆਂ ਲਾਸ਼ਾਂ ਸਾਹਮਣੇ ਹੋਣ ਫਿਰ ਵੀ ਆਊ ਮੈਨੂੰ ਖੁਸ਼ ਰਹਿਣਾ ਆਉਂਦਾ ਜਾਚ ਹੈ ਇਹਨੂੰ ਕਹਿੰਦੇ ਗੁਰਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗੇ ਚੱਜ ਸਿੱਖ ਪ੍ਰੋਬਲਮ ਤੇ ਇਹ ਹੈ ਵੀਰੋ ਪੈਸਾ ਹੈਗਾ ਲੋਕਾਂ ਕੋਲ ਜ਼ਮੀਨਾਂ ਬਥੇਰੀਆਂ ਗੱਡੀਆਂ ਹੈਗੀਆਂ ਸਭ ਕੁਝ ਹੈਗਾ ਪਰ ਜਿਉਣ ਦੀ ਕਲਾ ਹੈ ਨਹੀਂ ਜਿਉਣ ਦੀ ਕਲਾ ਹੈ ਤੇ ਗੁਰ ਮਿਲ ਚੱਜ ਅਚਾਰ ਸਿੱਖ ਫਿਰ ਕੀ ਹੋਏਗਾ ਤੁਧ ਕਦੇ ਨਾ ਲੱਗੇ ਦੁੱਖ ਇਹਦਾ ਅਰਥ ਇਹ ਨਹੀਂ ਦੁੱਖ ਆਉਣਾ ਨਹੀਂ ਦੁੱਖ ਸੁੱਖ ਸੁੱਖ ਦੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ ਕਦੇ ਏਦਾਂ ਦਾ ਸਿਸਟਮ ਬਣਿਆ ਹੀ ਨਹੀਂ ਕਿ ਦੁੱਖ ਨਹੀਂ ਆਉਣਾ ਦੁੱਖ ਤੇ ਆਉਣਾ ਆਉਣਾ ਬਕਵਾਸ ਕਰਦੇ ਆ ਬੰਦੇ ਜਿਹੜੇ ਕਹਿੰਦੇ ਤੇਰਾ ਦੁੱਖ ਮਿਟਾ ਦਿਆਂਗੇ ਮੇਰੇ ਵਰਗਾ ਬੰਦਾ ਸਿਰੇ ਦਾ ਝੂਠਾ ਹੈ ਜਦੋਂ ਕਹਿੰਦਾ ਮੈਂ ਤੇਰੇ ਘਰੇ ਆਊਂ ਤੇਰੇ ਘਰੇ ਚਰਨ ਪਾਤ ਤੇ ਮੈਂ ਅਰਦਾਸ ਕਰੂੰ ਤੇਰਾ ਦੁੱਖ ਮਿਟ ਜਾਣਾ ਝੂਠ ਬੋਲਦਾ ਬਕਵਾਸ ਕਰਦਾ ਖੜ ਉਹਦੇ ਸਾਹਮਣੇ ਕਹਿ ਬੁੱਢਾ ਹੋ ਰਿਹਾ ਰੋਕ ਇਹਨੂੰ ਝੁਰੜੀਆਂ ਆ ਰਹੀਆਂ ਨੇ ਰੋਕ ਇਹਨੂੰ ਲੱਤਾਂ ਗੋਡੇ ਦੁਖਦੇ ਨੇ ਰੋਕ ਇਹਨੂੰ ਨਜ਼ਰ ਘੱਟ ਰਹੀ ਹੈ ਰੋਕ ਇਹਨੂੰ ਦੰਦ ਟੁੱਟ ਰਹੇ ਨੇ ਰੋਕ ਇਹਨੂੰ ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ ਹੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ ਵਡੇਪਾ ਆਉਣਾ ਇੱਕ ਦੁੱਖ ਨਹੀਂ ਦੰਦ ਟੁੱਟਣੇ ਦੁੱਖ ਨਹੀਂ ਨਜ਼ਰ ਘਟਣੀ ਦੁੱਖ ਨਹੀਂ ਪਰ ਇਹ ਆਉਣਾ ਹੀ ਆਉਣਾ ਇਹ ਸਿਸਟਮ ਹੈ ਇੱਕ ਕੁਦਰਤ ਦਾ ਨੈਚੁਰਲ ਐਕਟ ਬਣਿਆ ਹੋਇਆ ਉਹ ਤੇ ਚੱਲਣਾ ਹੀ ਚੱਲਣਾ ਤੁਹਾਨੂੰ ਇੱਕ ਗਲਤ ਗਾਈਡ ਕੀਤਾ ਜਾ ਰਿਹਾ ਇੱਥੇ ਜਦੋਂ ਅਸੀਂ ਇਹ ਕਹਿੰਦੇ ਹਾਂ ਦੁੱਖ ਦੂਰ ਹੋ ਜਾਂਦੇ ਨੇ ਝੂਠ ਬੋਲਦੇ ਆ ਦੁੱਖਾਂ ਦਾ ਸਾਹਮਣਾ ਕਰਨਾ ਸਿੱਖਣਾ ਹੁੰਦਾ ਹੈ ਦੁੱਖ ਦੂਰ ਨਾ ਹੋਏ ਆ ਨਾ ਹੋਣੇ ਆ ਦੁੱਖਾਂ ਦਾ ਸਾਹਮਣਾ ਕਰਨਾ ਇਹ ਸਿੱਖਣਾ ਪ੍ਰੋਬਲਮ ਜਿਹੜੀਆਂ ਨੇ ਉਹਨਾਂ ਨੂੰ ਫੇਸ ਕਿੱਦਾਂ ਕਰਨਾ ਇਹ ਸਿੱਖਣਾ ਸਾਡੇ ਬੰਦਿਆਂ ਨੇ ਇਹ ਸਿਖਾਉਣਾ ਸੀ ਮੈਂ ਮੁੰਡਾ ਨਹੀਂ ਦਿੰਦਾ ਜੇ ਮੁੰਡਾ ਨਹੀਂ ਤੇ ਫਿਰ ਵੀ ਖੁਸ਼ ਕਿਵੇਂ ਰਹਿਣਾ ਇਹ ਸਿਖਾਉਣਾ ਆ ਜਾ ਸੀ ਮੈਂ ਨਹੀਂ ਕਹਿੰਦਾ ਦੁੱਖ ਨਹੀਂ ਆਊ ਪਰ ਦੁੱਖ ਦੇ ਵਿੱਚ ਕਾਇਮ ਕਿੱਦਾਂ ਰਹਿਣਾ ਆ ਜਾ ਤੈਨੂੰ ਇਹ ਦੱਸਾਂ ਇਹ ਸਿੱਖਣਾ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ ਅਸੀਂ ਧੰਨ ਸ਼੍ਰੀ ਗੁਰੂ ਬੋਲੋ ਯਾਰ ਧੰਨ ਸ਼੍ਰੀ ਗੁਰੂ ਉਹ ਕੀ ਕਹਿੰਦੇ ਆ ਉਹਨਾਂ ਨੂੰ ਪੁੱਛੋ ਮਹਾਰਾਜ ਤੁਹਾਨੂੰ ਕੀ ਲੱਗਦਾ ਜਿਹੜੇ ਬੰਦੇ ਦੁੱਖ ਛੱਡ ਕੇ ਸੁੱਖ ਮੰਗਦੇ ਆ ਉਹਨਾਂ ਬਾਰੇ ਤੁਹਾਡਾ ਓਪੀਨੀਅਨ ਕੀ ਹੈ ਤੁਹਾਡੀ ਸੋਚ ਕੀ ਹੈ ਤੁਸੀਂ ਉਹਦੇ ਬਾਰੇ ਕੀ ਕਹਿੰਦੇ ਆ ਸਾਨੂੰ ਦੁੱਖ ਨਹੀਂ ਚਾਹੀਦਾ ਮੇਰੀ ਜ਼ਿੰਦਗੀ 'ਚ ਸਿਰਫ ਸੁੱਖ ਆਵੇ ਉਹਦੇ ਬਾਰੇ ਦੱਸੋ ਤੇ ਗੁਰੂ ਸਾਹਿਬ ਨੂੰ ਪੁੱਛੋ ਗੁਰੂ ਸਾਹਿਬ ਕੀ ਕਹਿੰਦੇ ਕਹਿੰਦੇ ਝੱਖਾਂ ਮਾਰਦੇ ਆ ਇਹ ਝੂਠ ਬੋਲਦੇ ਆ ਗਲਤ ਗੱਲ ਕਰਦੇ ਆ ਕਈ ਵਾਰੀ ਕਹਿੰਦੇ ਨੀ ਐਵੇਂ ਝੱਖਾਂ ਮਾਰੀ ਜਾਂਦਾ ਐਵੇਂ ਗੱਪਾਂ ਛੱਡੀ ਜਾਂਦਾ ਬੈਠਾ ਐ ਕਹਿੰਦੇ ਆ ਗੁਰੂ ਸਾਹਿਬ ਸੁਣ ਕੇ ਵੇਖਿਓ ਲੱਪੜ
ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਐ ਸੁੱਖ
ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਐ ਸੁੱਖ ਦੁੱਖ ਛੱਡ ਕੇ ਕਹਿੰਦੇ ਸੁੱਖ ਮੰਗਦਾ ਅੱਗੇ
ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ
ਸੁੱਖ ਤੇ ਦੁੱਖ ਇਹ ਤੇ ਕੱਪੜੇ ਐ ਇਹ ਤੇ ਨਾਲ ਨਾਲ ਚੱਲਦੇ ਆ ਕਦੇ ਸੁੱਖ ਕਦੇ ਦੁੱਖ 18-18 ਸਾਲ ਨਿਆਣੇ ਪੜ੍ਹਾਈਆਂ ਦਾ ਦੁੱਖ ਚੱਲਦੇ ਆ ਫਿਰ ਜਾ ਕੇ ਕਿਤੇ ਸੈਟਲ ਹੁੰਦੇ ਆ ਫਿਰ ਸੁੱਖ ਆਉਂਦਾ ਦੁੱਖ ਦੇ ਪਿੱਛੇ ਕੀ ਖੜਾ ਸੀ ਸੁੱਖ ਤੇ ਹਰ ਸੁੱਖ ਦੇ ਪਿੱਛੇ ਕੋਈ ਨਾ ਕੋਈ ਦੁੱਖ ਵੀ ਖੜਾ ਜੇ ਹੁਣ ਨੌਕਰੀ ਮਿਲ ਗਈ ਤੇ 10-10 ਘੰਟੇ ਕੰਮ ਵੀ ਕਰਨਾ ਪੈਣਾ ਜਾ ਕੇ ਸੁੱਖ ਤੇ ਮਿਲੂਗਾ ਤਨਖਾਹ ਤੇ ਮਿਲੂ ਪਰ ਦੁੱਖ ਫੇਰ ਖੜਾ ਰੋਜ਼ ਸਵੇਰੇ ਆ ਹੁਣ ਵੇਖੋ ਠੰਡ ਕਿੱਦਾਂ ਦੀ ਪੈਂਦੀ ਧੁੰਦ ਵੀ ਪੈਂਦੀ ਜਿਹਨੇ ਪਟਿਆਲੇ ਰੋਜ਼ ਜਾਣਾ ਪੈਂਦਾ ਜਿਹਨੂੰ ਬੱਸਾਂ 'ਚ ਜਾ ਕੇ ਚੜ੍ਹਨਾ ਪੈਣਾ ਅਗਲੇ ਨੂੰ ਤੇ 6 ਵਜੇ ਬਹਿਣਾ ਪਏਗਾ ਸੁੱਖ ਦੇ ਪਿੱਛੇ ਫਿਰ ਦੁੱਖ ਖੜਾ ਕਿਵੇਂ ਦੁੱਖ ਖਤਮ ਕਰ ਦਿਓਗੇ ਯਾਰ ਬੱਚਾ ਚਾਹੀਦਾ ਸੁੱਖ ਹੈ ਤੇ ਬੱਚੇ ਨੂੰ ਜੰਮਣ ਤੇ ਦੁੱਖ ਨਹੀਂ ਲੱਗਣਾ, ਦਰਦਾਂ ਨਹੀਂ ਹੋਣੀਆਂ, ਤਕਲੀਫਾਂ ਨਹੀਂ ਹੋਣੀਆਂ, ਉਹਦੇ ਵਿੱਚ ਵੀ ਕੋਈ ਦੁੱਖ ਖੜਾ, ਫਿਰ ਜੰਮਣਾ ਹੈ, ਫਿਰ ਉਹ ਦੁੱਧ ਨਹੀਂ ਪੀਂਦਾ ਤਾਂ ਦੁੱਖ, ਵੱਡਾ ਹੋ ਕੇ ਨਾ ਚੱਜ ਤਰ੍ਹਾਂ ਖੇਡੇ ਕੁੱਦੇ ਤਾਂ ਬੰਦਾ ਦੁਖੀ ਰਹਿੰਦਾ, ਪੜ੍ਹੇ ਨਾ ਤਾਂ ਦੁੱਖ, ਗਾਂ ਅੱਗੇ ਜਾ ਕੇ ਚੰਗਾ ਰਿਸ਼ਤਾ ਨਾ ਲੱਭੇ ਤਾਂ ਦੁੱਖ, ਨੂੰਹ ਮਾੜੀ ਆ ਗਈ ਤਾਂ ਦੁੱਖ, ਗਾਂ ਪੁੱਛਦਾ ਨਹੀਂ ਤਾਂ ਦੁੱਖ। ਮਤਲਬ ਸਾਨੂੰ ਇਹ ਨਾ ਕਹੋ ਦੁੱਖ ਨਹੀਂ ਆਉਣੇ, ਇਹ ਕਹਿ ਵੀ ਮੈਂ ਦੁੱਖ ਦਾ ਮੁਕਾਬਲਾ ਕਿਵੇਂ ਕਰਾਂ, ਮੈਨੂੰ ਏਡਾ ਤਕੜਾ ਕਰਦੇ ਦੁੱਖ ਛੋਟੇ ਹੋ ਜਾਣ, ਇਹ ਨਾ ਕਹਿ ਦੁੱਖ ਭੱਜ ਜਾਣਗੇ, ਇਹ ਦੱਸ ਵੀ ਦੁੱਖ ਛੋਟਾ ਕਿਵੇਂ ਹੋ ਜਾਏਗਾ, ਇਹ ਸਮਝਾ, ਨਾ ਸਮਝਾਓ ਬਾਬੇ ਉਹ ਦੁੱਖ ਦੂਰ ਹੋਣਗੇ, ਇਹ ਦੱਸੋ ਵੀ ਮੈਂ ਵੱਡਾ ਕਿਵੇਂ ਹੋਵਾਂ, ਦੁੱਖ ਛੋਟੇ ਛੋਟੇ ਰਹਿ ਜਾਣ, ਖਤਮ ਤੇ ਹੁੰਦੇ ਹੀ ਨਹੀਂ। ਡਾਕਟਰ ਨੂੰ ਜਾ ਕੇ ਕਹਿੰਦਾ ਹੈ ਇਹ ਦਰਦ ਬੰਦ ਹੋ ਜਾਏ, ਮੈਨੂੰ ਫੀਲ ਨਾ ਹੋਵੇ, ਕਰਦੇ ਆਪਰੇਸ਼ਨ ਮੇਰਾ ਪਰ ਮੈਨੂੰ ਪਤਾ ਨਾ ਲੱਗੇ, ਮੈਨੂੰ ਪਤਾ ਨਾ ਲੱਗੇ। ਨਾਨਕ ਬੋਲਣ ਝੱਖਣਾ, ਪੜ੍ਹੋ ਨਾਨਕ, ਬੋਲੋ ਭਾਈ, ਨਾਨਕ ਬੋਲਣ ਝੱਖਣਾ, ਦੁੱਖ ਛੱਡ ਮੰਗੀਐ ਸੁੱਖ, ਅੱਗੇ ਸੁੱਖ ਤੱਕ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਤੇ ਲਾਸਟ ਪੰਗਤੀ ਕੀ ਹੈ, ਕਹਿੰਦੇ ਜਦੋਂ ਤੈਨੂੰ ਪਤਾ ਵੀ ਹੋਣਾ ਤੇ ਕੁਝ ਹੈ ਨਹੀਂ, ਇਹ ਤੇ ਆਉਂਦੇ ਜਾਂਦੇ ਰਹਿੰਦੇ ਆ, ਫਿਰ ਚੁੱਪ ਰਿਹਾ ਕਰ, ਕਾਹਦੇ ਲਈ ਕਹਿੰਦਾ ਵੀ ਦੁੱਖ ਦੂਰ ਹੋ ਜਾਣਗੇ, ਝੂਠ ਬੋਲਦਾ। ਅਗਲੀ ਪੰਗਤੀ,
ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ,
ਜਦੋਂ ਤੈਨੂੰ ਪਤਾ ਵੀ ਤੇਰੇ ਐ ਕਹਿਣ ਨਾਲ ਹੁੰਦਾ ਕੁਛ ਨਹੀਂ, ਫਿਰ ਚੁੱਪ ਨਹੀਂ ਰਿਹਾ ਜਾਂਦਾ, ਜਦੋਂ ਤੈਨੂੰ ਪਤਾ ਵੀ ਏਦਾਂ ਨਹੀਂ ਹੁੰਦਾ। ਮੈਂ ਕਿਵੇਂ ਕਹਿ ਸਕਦਾ ਅੱਜ ਮੈਂ ਕਹਾਂ ਆਜੋ ਦੁੱਖ ਦੂਰ ਕਰੋ, ਯਾਰ ਮੈਂ ਨਹੀਂ ਬੁੱਢਾ ਹੋਣਾ, ਜਦੋਂ ਇਹ ਪਤਾ ਹੈ ਵੀ ਇਹ ਹੋਣਾ ਹੀ ਹੋਣਾ, ਨੈਚੁਰਲ ਹੈ, ਇਹ ਵਿਧਾਨ ਹੈ, ਇਹ ਕਾਨੂੰਨ ਹੈ, ਇਹ ਲਾਅ ਆਫ ਨੇਚਰ ਹੈ, ਇਹ ਕੁਦਰਤੀ ਹੈ, ਤੇ ਮੈਂ ਕਿਵੇਂ ਕਹਿ ਸਕਦਾ ਇਹ ਗੱਲ ਵੀ ਆਜੋ ਮੈਂ ਤੁਹਾਡੇ ਦੁੱਖ ਦੂਰ ਕਰ ਦਿੰਦਾ, ਮੈਂ ਖੁਦ ਕੀ ਮੇਰੀ ਜ਼ਿੰਦਗੀ ਚ ਬੁਢੇਪਾ ਨਹੀਂ ਆਉਣਾ, ਦੁੱਖ ਹੋਣੇ ਨਹੀਂ। ਪਰ ਸਾਡੇ ਬੰਦਿਆਂ ਦੇ ਅੰਦਰ ਇਹ ਭੁਲੇਖਾ ਭਰਾਵਾ ਮੇਰਿਆ, ਰੱਬ ਤੇਰੇ ਵਿੱਚ ਹੈ। ਮੈਂ ਤੇ ਪਿੱਛੇ ਜੇ ਵੀ ਕਈ ਵਾਰ ਇਸ ਸਟੇਜ ਤੇ ਗੱਲ ਕੀਤੀ ਹੈ ਵੀ ਮੈਂ ਰੱਬ ਨਾਲ ਜੋੜਨ ਨਹੀਂ ਆਇਆ, ਕੋਈ ਇਹ ਭੁਲੇਖਾ ਨਾ ਰੱਖੇ ਮੈਂ ਰੱਬ ਨਾਲ ਜੋੜਨਾ ਨਹੀਂ, ਮੈਂ ਤੈਨੂੰ ਤੇਰੇ ਨਾਲ ਜੋੜਨਾ, ਰੱਬ ਤੇਰੇ ਵਿੱਚ ਹੈ, ਜੋ ਕਰਨਾ ਕਿਹਨੇ ਕਰਨਾ ਹੈ, ਤੂੰ ਕਰਨਾ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਆਪਾਂ ਗੱਲ ਕਰਦੇ ਹਾਂ, ਸ਼ਹੀਦੀ ਦਿਹਾੜੇ ਮਨਾਉਂਦੇ ਹਾਂ, ਦੱਸੋ ਅੰਦਰ ਬਹਿ ਗਏ ਸੀ ਵੜ ਕੇ ਵੀ ਚਲੋ ਆਪੇ ਹੀ ਹੋ ਜਾਏਗਾ ਸਾਰਾ ਕੁਝ, ਆਪ ਕੀਤਾ ਕਿ ਨਹੀਂ ਕੀਤਾ, ਗਏ ਕਿ ਨਹੀਂ ਦਿੱਲੀ, ਦੱਸੋ ਬਈ ਆਪ ਗਏ, ਰੱਬ ਮੇਰੇ ਵਿੱਚ ਹੈ, ਮੈਂ ਕਰਨਾ ਹੈ। ਗੁਰੂ ਨਾਨਕ ਪਾਤਸ਼ਾਹ ਨੂੰ ਵੇਖੋ ਚਾਰ ਉਦਾਸੀਆਂ ਕੀਤੀਆਂ, ਜਗ੍ਹਾ ਜਗ੍ਹਾ ਜਾ ਕੇ ਸਮਝਾਉਂਦੇ ਰਹੇ, ਆਪ ਕੀਤਾ ਉਹ ਸਾਡੇ ਹੀ ਵਿੱਚ ਹੈ। ਗੁਰੂ ਗੋਬਿੰਦ ਸਿੰਘ ਵੀ ਕਿਤੇ ਅੰਦਰ ਨਹੀਂ ਵੜ ਕੇ ਬੈਠੇ, ਉਹ ਕਹਿੰਦੇ ਕਰਨਾ ਪੈਣਾ ਹੈ, ਸਾਨੂੰ ਕਰਨਾ ਪੈਣਾ ਹੈ, ਆਨੰਦਪੁਰ ਮੈਨੂੰ ਛੱਡਣਾ ਪੈਣਾ ਹੈ, ਇਹ ਸਾਰਾ ਕੁਝ ਮੈਨੂੰ ਕਰਨਾ ਪੈਣਾ, ਆਪ ਕੀਤਾ। ਅੱਜ ਤੱਕ ਤੁਸੀਂ ਜਿੰਨਾ ਕੁਝ ਕੀਤਾ ਆਪ ਕੀਤਾ, ਤੇ ਅੱਗੇ ਤੋਂ ਜੋ ਕਰਨਾ ਉਹ ਵੀ ਤੁਸੀਂ ਆਪ ਕਰਨਾ ਹੈ, ਤੇ ਮੇਰੀ ਸਾਨੂੰ ਗੁਰਬਾਣੀ ਨੇ ਸਮਝਾਇਆ ਵੀ ਰੱਬ ਤੁਹਾਡੇ ਵਿੱਚ ਹੈ, ਘੱਟ ਘੱਟ ਮੈਂ ਹਰ ਤੂੰ ਬਸ, ਘੱਟ ਘੱਟ ਚ ਵਸਦਾ, ਤੈਂ ਕਰਨਾ ਸਾਰਾ, ਬਾਹਰ ਵਾਲਾ ਵੀ ਠੀਕ ਤੁਸੀਂ ਕਰਨਾ, ਅੰਦਰ ਵਾਲਾ ਵੀ ਠੀਕ ਤੁਸੀਂ। ਮੈਨੂੰ ਇੱਕ ਕਹਿੰਦਾ ਕਿ ਜੀ ਲੀਡਰਸ਼ਿਪ ਬੇਈਮਾਨ ਹੈ ਸਾਰੀ, ਲੀਡਰ ਬੇਈਮਾਨ ਨੇ, ਸਾਡੇ ਸਾਡਾ ਭਲਾ ਤੇ ਹੋ ਹੀ ਨਹੀਂ ਸਕਦਾ। ਮੈਂ ਕਿਹਾ ਲੀਡਰ ਬੇਈਮਾਨ ਨੇ, ਕਹਿੰਦਾ ਹਾਂ। ਮੈਂ ਕਿਹਾ ਬੇਈਮਾਨਾਂ ਨੂੰ ਚੁਣਨ ਵਾਲੇ ਫਿਰ ਕੀ ਨਹੀਂ, ਫਿਰ ਚੁੱਪ, ਬੇਈਮਾਨ ਚੁਣੇ ਕਿੰਨੇ ਨੇ, ਉਹ ਵੀ ਤੇ ਅਸੀਂ ਚੁਣੇ ਨੇ, ਉਦੋਂ ਤੇ ਅਗਲਾ ਬੋਤਲ ਪੀਤੇ ਬੇਈਮਾਨ ਹੋਇਆ ਹੁੰਦਾ, 500 ਰੁਪਈਏ ਤੇ ਬੇਈਮਾਨ ਹੋ ਜਾਂਦਾ ਅਗਲਾ, ਅਸੀਂ ਕਸੂਰਵਾਰ, ਗਲਤ ਕੀਤਾ। ਜੇ ਬੇਈਮਾਨ ਸਿਸਟਮ ਲਿਆਂਦਾ ਤੇ ਅਸੀਂ ਲਿਆਂਦਾ, ਤੇ ਇਮਾਨਦਾਰ ਕੌਣ ਲਿਆਊ, ਬੋਲੋ, ਅਸੀਂ ਲਿਆ, ਰੱਬ ਸਾਡੇ ਵਿੱਚ ਹੈ, ਆਪਾਂ ਕਰਾਂਗੇ। ਸਾਨੂੰ ਗੁਰਬਾਣੀ ਨੇ ਇਹ ਸਮਝਾਇਆ। ਤੇ ਜਿੰਨਾ ਚਿਰ ਵੀਰੋ ਭਰਾਵੋ ਰੱਬ ਲੱਭਣ ਤੇ ਲਾਇਆ ਇੰਨਾ ਚਿਰ ਆਪਣੇ ਆਪ ਨੂੰ ਲੱਭਦੇ, ਅੱਜ ਤੂੰ ਤੇਰੇ ਤੋਂ ਹੀ ਬੜਾ ਕੁਛ ਲੱਭ ਜਾਣਾ। ਇਮਾਨਦਾਰੀ ਤੇਰੇ ਅੰਦਰ ਹੀ ਪਈ ਹੈ, ਬਾਹਰ ਨਹੀਂ ਪਈ, ਅੰਦਰ ਹੀ ਪਈ ਹੈ ਤੇਰੇ, ਬਾਹਰ ਕੱਢ। ਜਿਹੜੀ ਬੇਈਮਾਨੀ ਹੈ ਇਹ ਵੀ ਅੰਦਰੋਂ ਹੀ ਤੈਂ ਹੀ ਗੱਡੀ ਹੈ, ਮੈਂ ਹੀ ਗੱਡੀ ਹੈ। ਬੇਈਮਾਨੀ ਵੀ ਸਾਡੇ ਅੰਦਰ ਹੀ ਹੈ ਤੇ ਇਮਾਨਦਾਰੀ ਵੀ ਸਾਡੇ ਅੰਦਰ ਹੀ ਹੈ। ਤੇ ਬੇਈਮਾਨੀਆਂ ਹਟਾਓ ਤੇ ਇਮਾਨਦਾਰੀ ਕੱਢੋ, ਕੱਢੋ ਤੁਸੀਂ ਆਪਣੇ ਚੋਂ ਕੱਢੋਗੇ, ਆਪਣੇ ਆਪ ਚੋਂ ਕੱਢੋਗੇ। ਜਿੰਨਾ ਚਿਰ ਰੱਬ ਲੱਭਣ ਤੇ ਲਾਇਆ ਇੰਨਾ ਚਿਰ ਆਪਣੇ ਆਪ ਨੂੰ ਲੱਭਣ ਤੇ ਲਾਇਆ ਹੁੰਦਾ, ਅੱਜ ਬੜਾ ਕੁਝ ਆਪਣੇ ਅੰਦਰੋਂ ਲੱਭ ਲੈਂਦੇ। ਸਭ ਸੱਚਾਈਆਂ, ਸਭ ਚੰਗਿਆਈਆਂ, ਸਭ ਹਿੰਮਤਾਂ ਦਲੇਰੀਆਂ ਤੇਰੇ ਅੰਦਰ ਹੀ ਪਈਆਂ, ਉਹ ਕੱਢਣੀਆਂ ਪੈਂਦੀਆਂ, ਉਹ ਸਾਰਾ ਕੁਛ ਪ੍ਰਗਟ ਕਰਨਾ ਪੈਂਦਾ, ਬਾਹਰ ਲਿਆਉਣਾ ਪੈਂਦਾ, ਤੇਰੇ ਵਿੱਚ ਸੀ। ਤੇ ਜਦੋਂ ਕਈ ਕਹਿੰਦੇ ਨਾ ਬੰਦੇ ਨੂੰ ਰੱਬ ਮਿਲ ਗਿਆ, ਆਪਣੇ ਆਪ ਨੂੰ ਪ੍ਰਗਟ ਕਰ ਲਿਆ, ਇਹੀ ਰੱਬ ਨੂੰ ਪ੍ਰਗਟ ਕਰਨਾ ਹੁੰਦਾ। ਆਪਣੀ ਚੰਗਿਆਈ, ਆਪਣੀ ਸੱਚਾਈ, ਆਪਣੀ ਇਮਾਨਦਾਰੀ, ਸਾਰਾ ਕੁਝ ਆਪਣਾ ਪ੍ਰਗਟ ਕਰ ਲੈਣਾ, ਇਹੀ ਰੱਬ ਦਾ ਦਰਸ਼ਨ ਹੈ। ਰੱਬ ਸਾਡੇ ਵਿੱਚ ਹੀ ਸੀ, ਪਰਮਾਤਮਾ ਸਾਡੇ ਵਿੱਚ ਹੀ ਸੀ। ਜਦੋਂ ਇਹ ਨੁਕਤਾ ਸਾਡੇ ਸਮਝ ਵਿੱਚ ਪੈਣਾ ਹੈ ਨਾ ਭਾਈ, ਘੱਟ ਘੱਟ ਮੈਂ ਹਰਜੂ ਬਸੈ। ਲੋ ਆਏ ਇੱਕ ਵਾਰ ਆ ਲਾਈਨਾਂ ਸੁਣ ਲਿਓ ਪੰਗਤੀਆਂ ਗੁਰਬਾਣੀ ਦੀ।
ਘੱਟ ਘੱਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ, ਕਹੋ ਨਾਨਕ ਤੇ ਅਜ ਮਨਾ, ਪਉ ਨਿਧ ਉਤਰੇ ਪਾਰ।
ਹਰ ਘੱਟ ਵਿੱਚ ਵਸਦਾ, ਫਿਰ ਆਪਣੇ ਵਾਲੇ ਘੱਟ ਨੂੰ ਨਾ ਨਾ ਛੱਡੋ, ਇਹਦੇ ਚ ਵੀ ਵਸਦਾ ਹੀ ਹੈ। ਜਦੋਂ ਘੱਟ ਘੱਟ ਚ ਰੱਬ ਕਹਿ ਤਾ, ਫਿਰ ਤੇਰੇ ਚ ਹੀ ਰੱਬ ਕਹਿ ਕੇ ਸਾਰੀ ਜ਼ਿੰਮੇਵਾਰੀ ਤੇਰੀ ਪਾਤੀ ਗੁਰੂ ਸਾਹਿਬ ਨੇ। ਜੋ ਕਰਾਉਣਾ ਤੈਂ ਕਰਾਉਣਾ ਹੈ, ਜੋ ਕਰਨਾ ਤੈਂ ਕਰਨਾ ਹੈ, ਆਪਣੇ ਡਿਸੀਜਨ ਤੈਂ ਲੈਣੇ ਹੈ, ਸਾਰੀ ਜ਼ਿੰਦਗੀ ਦੇ ਫੈਸਲੇ ਆਪ ਕਰਨੇ ਹੈ। ਗੁਰੂ ਤੇਗ ਬਹਾਦਰ ਸਾਹਿਬ ਜਾਣ ਦਾ ਫੈਸਲਾ ਆਪ ਕਰਦੇ ਹੈ, ਮੈਂ ਜਾਣਾ ਹੈ, ਆਪ ਗਏ ਹੈ। ਤਾਂ ਕਰਕੇ ਜਦੋਂ ਇਹ ਨੁਕਤੇ ਸਮਝ ਆ ਜਾਣਗੇ, ਫਿਰ ਬੰਦੇ ਨੂੰ ਸਮਝ ਆ ਗਈ ਦੁੱਖ ਵਿੱਚ ਕਿਵੇਂ ਰਹਿਣਾ, ਸੁੱਖ ਵਿੱਚ ਕਿਵੇਂ ਰਹਿਣਾ, ਕਲਾ ਆ ਗਈ। ਜਾ ਜਾ ਫਿਰ ਘਰ ਸੁਖ ਵਸਿਆ, ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ, ਗਿਆਨ ਦੇ ਦਿੱਤਾ, ਦ੍ਰਿੜ ਕਰਾ ਦਿੱਤਾ, ਪਕਾ ਦਿੱਤਾ, ਦਿਮਾਗ ਚ ਬਿਠਾ ਦਿੱਤਾ। ਹੁਣ ਫਿਰ ਬੇਫਿਕਰੀ ਰਹਿੰਦੀ ਹੈ ਜੀ, ਉਠਤ ਸੁਖੀ ਆ, ਬੈਠਤ ਉੱਠਦਿਆਂ ਬਹਿੰਦਿਆਂ ਹੁਣ ਤੇ ਬੜੀ ਮੌਜ ਲੱਗੀ, ਸੁਖੀ ਰਹਿੰਦੇ। ਉਠਤ ਸੁਖੀ ਆ, ਬੈਠਤ ਸੁਖੀ ਆ, ਭਉ ਨਹੀਂ ਲੱਗੇ ਜਾਂ ਐਸੇ ਬੁਝੀਆ। ਜਦੋਂ ਤੋਂ ਇਹ ਗੱਲ ਬੁੱਝ ਲਈ, ਸਮਝ ਲਈ, ਸਮਝ ਲਈ, ਹੁਣ ਨਹੀਂ ਡਰ ਲੱਗਦਾ। ਅੱਗੇ ਤੇ ਡਰੇ ਡਰੇ ਰਹਿੰਦੇ ਸੀ ਵੀ ਐ ਨਾ ਹੋ ਜਾਏ, ਆਹ ਨਾ ਹੋ ਜਾਏ, ਸਾਡੇ ਚ ਡਰ ਸੀ, ਡਰੇ ਹੋਏ ਸੀ, ਘਬਰਾਏ ਹੋਏ ਸੀ, ਪਰ ਹੁਣ ਡਰ ਡੁਰ ਨਿਕਲ ਗਏ, ਸਾਰੇ ਸਾਰੇ ਵਹਿਮ ਭਰਮ ਦਿਮਾਗ ਚੋਂ ਨਿਕਲ ਗਏ, ਹੁਣ ਨਹੀਂ ਡਰਦੇ। ਜਿੱਦਣ ਤੋਂ ਗੁਰਬਾਣੀ ਨੂੰ ਸਮਝਿਆ ਪਰਮਾਤਮਾ ਸਾਡੇ ਵਿੱਚ ਹੈ, ਕਿਸੇ ਚੀਜ਼ ਤੋਂ ਡਰ ਨਹੀਂ ਲੱਗਦਾ, ਸਾਰੇ ਡਰ ਕੱਢਤੇ। ਹੁਣ ਭਉ ਨਹੀਂ ਲੱਗੇ ਜਾਂ ਐਸੇ ਬੁਝੀਆ, ਜਦੋਂ ਆ ਬੁਝਿਆ ਸਮਝਿਆ ਹੁਣ ਡਰ ਨਹੀਂ ਲੱਗਦਾ। ਰਾਖਾ ਏਕ ਹਮਾਰਾ ਸਵਾਮੀ, ਸਗਲ ਘਟਾਂਕਾ ਅੰਤਰ ਜਾਮੀ, ਸੋਏ ਅਚਿੰਤਾ ਜਾਗ ਅਚਿੰਤਾ। ਬੇਫਿਕਰੀ, ਬੇਫਿਕਰੀ, ਅਚਿੰਤਾ ਮਤਲਬ ਬੇਫਿਕਰੀ, ਸਦਾ ਅਚਿੰਤ ਰਹਿੰਦੇ ਆ, ਦੁਖੀ ਨਹੀਂ ਰਹਿੰਦੇ। ਉਹ ਮੇਰੇ ਨਾਲ ਖੜਾ ਹੈ, ਉਹ ਮੇਰਾ ਰਾਖਾ ਹੈ। ਰਾਖਾ ਮਤਲਬ ਇਹ ਨੁਕਤਾ ਵੀ ਸਮਝਣ ਵਾਲਾ, ਕਿਉਂਕਿ ਇੱਥੇ ਭੁਲੇਖਾ ਪੈ ਸਕਦਾ ਵੀ ਕੋਈ ਬੰਦਾ ਜਿਹੜਾ ਸਾਡੀ ਰਾਖੀ ਕਰਦਾ ਐ ਨਹੀਂ। ਵੇਖੋ, ਜੇ ਮੈਂ ਸਹੀ ਚੱਲੂਗਾ ਤੇ ਤੂੰ ਮੇਰੀ ਰਕਸ਼ਾ ਕਰਦਾ ਹੀ ਕਰਦਾ। ਕੁਦਰਤੀ ਇੱਕ ਨਿਯਮ ਬਣਿਆ, ਆਪਾਂ ਤੁਰਦੇ ਹਾਂ, ਜਦੋਂ ਇੱਕ ਪੈਰ ਰੱਖਿਆ, ਦੂਜਾ ਪੈਰ ਉੱਪਰ ਚੁੱਕਿਆ, ਫਿਰ ਤੁਰਿਆ, ਫਿਰ ਇੱਦਾਂ, ਤੁਸੀਂ ਸਹੀ ਚੱਲਿਓ ਤੁਹਾਡੀ ਰਕਸ਼ਾ ਕਰੇਗਾ। ਘਰ ਤੱਕ ਤੁਰ ਕੇ ਜਾਓ, 2 ਕਿਲੋਮੀਟਰ ਤੁਰੋ, 4 ਤੁਰੋ, 10 ਤੁਰੋ, 20 ਤੁਰੋ, ਪਰ ਜੇ ਨਿਯਮ ਤੋੜੇਗਾ ਫਿਰ ਨਹੀਂ ਰਾਖੀ ਕਰੇਗਾ। ਇਹ ਨੁਕਤਾ ਜ਼ਰੂਰ ਸਮਝਣਾ ਪੈਣਾ। रखा एक हमारा स्वामी सगल कटाका अंतर जामी। वो रक्षा करता है पर जे निजम तोड़ेगा फिर नहीं। ਜਿਵੇਂ ਇੱਥੇ ਕਾਨੂੰਨ ਤੁਹਾਡੀ ਰਾਖੀ ਕਰੇਗਾ ਪਰ ਜੇ ਬੰਦਾ ਹੀ ਮਾਰ ਦੇਗਾ ਫਿਰ ਥੋੜਾ ਰਾਖੀ ਕਰੇਗਾ, ਫਿਰ ਤੇ ਜੇਲ੍ਹ ਚ ਘੱਲੇਗਾ ਤੈਨੂੰ। ਇਹੀ ਕਾਨੂੰਨ ਘੱਲੇਗਾ ਜਿਹੜਾ ਕਾਨੂੰਨ ਤੇਰੀ ਰੱਖਿਆ ਲਈ ਬਣਿਆ, ਤੇਰੀ ਰੱਖਿਆ ਕਰੇਗਾ ਪਰ ਜੇ ਕਾਨੂੰਨ ਦਾ ਪਾਲਣ ਕਰੇ ਤੇ, ਪਰ ਜੇ ਕਾਨੂੰਨ ਤੋੜੇਗਾ ਫਿਰ ਅਗਲੇ ਜੇਲ੍ਹ ਚ ਵੀ ਭੇਜਣਗੇ। ਰੱਖਿਆ ਕਰਦਾ ਪਰ ਜੇ ਅਸੀਂ ਉਹਦੇ ਅੰਡਰ ਚੱਲਦੇ ਹਾਂ ਤਾਤੀ ਵਾਹ ਨਾ ਲੱਗੇ ਕਦੋਂ ਪਾਰ ਬ੍ਰਹਮ, ਤੇ ਜੇ ਮੈਂ ਸ਼ਰਨ ਚੋਂ ਨਿਕਲਿਆ ਫਿਰ ਤਾਂ ਫਿਰ ਤੱਤੀਆਂ ਹਵਾਵਾਂ ਲੱਗਣੀਆਂ ਹੀ ਲੱਗਣੀਆਂ। ਉਹ ਤੱਤੀ ਵਾਹ ਉਹਨਾਂ ਚਿਰ ਹੀ ਨਹੀਂ ਲੱਗਦੀ ਜਿੰਨਾ ਚਿਰ ਅਸੀਂ ਸ਼ਰਨ ਚ ਰਹਿੰਦੇ ਹਾਂ। ਜੇ ਕੁਦਰਤੀ ਨਿਯਮ ਨੂੰ ਫੋਲੋ ਕਰਦੇ ਰਹੋਗੇ, ਕੁਦਰਤੀ ਵਿਧਾਨ ਦੇ ਅੰਡਰ ਚੱਲੋਗੇ, ਫਿਰ ਕੋਈ ਤੱਤੀ ਵਾਹ ਨਹੀਂ ਲੱਗਣੀ। ਵੇਖੋ ਭਰਾਵੋ, ਸੁਣਿਓ, ਸੁਣੋ ਮੇਰੀ ਗੱਲ ਧਿਆਨ ਨਾਲ ਸੁਣੋ। ਬੰਦਾ ਕਵੇ ਮੈਂ ਪੱਕਾ ਵਾਅਦਾ ਕੀਤਾ ਆਪਣੇ ਆਪ ਨਾਲ 20 ਸਾਲ ਵਾਹਿਗੁਰੂ 20 ਕਿਲੋਮੀਟਰ ਮੈਂ ਰੋਜ਼ ਤੁਰਾਂਗਾ। 20 ਕਿਲੋਮੀਟਰ ਬਹੁਤ ਬਣ ਜਾਂਦੇ ਪਰ ਮੈਂ ਸਾਰਾ ਦਿਨ ਤੁਰੀ ਜਾਣਾ, ਤੁਰਦਾ ਰਹਿਣਾ, ਮਿਹਨਤ ਕਰਨੀ, ਆਪਣੀ ਬਾਡੀ ਨੂੰ ਠੀਕ ਰੱਖਣਾ। ਲੈ ਤੂੰ ਇਹ ਫੈਸਲਾ ਕਰ ਲੈ ਫਿਰ ਤੇਰੇ ਸਰੀਰ ਨੂੰ ਤੱਤੀ ਵਾਹ ਕਦੇ ਵੀ ਨਹੀਂ ਲੱਗਣੀ। ਇੱਕ ਦਿੱਲੀ ਦੇ ਵਿੱਚ ਹੋਸਪਿਟਲ ਹੈ, ਉਹ ਡਾਇਟ ਪਲਾਨ ਕਰਦੇ ਨੇ। ਵੱਡੇ ਵੱਡੇ ਬੰਦੇ ਕਈ ਐਕਟਰ ਨੇ ਜਿਹੜੇ ਉਹਨਾਂ ਦੇ ਉੱਥੇ ਪੇਸ਼ੈਂਟ ਜਾਂਦੇ ਤੇ ਉਹ ਕਹਿੰਦੇ ਐ ਲਿਖ ਕੇ ਲੈ ਲਓ ਤੁਹਾਨੂੰ ਅਟੈਕ ਨਹੀਂ ਹੋਇਆ, ਬਿਮਾਰੀ ਨਹੀਂ ਲੱਗੀ, ਲਿਖ ਕੇ ਲੈ ਲਓ। ਪਰ ਜਿਹੜੇ ਤੇ ਅਮੀਰ ਨੇ, ਬਹੁਤ ਬੰਦੇ ਅਮੀਰ ਨੇ, ਉਹਨਾਂ ਨੂੰ ਤੇ ਆਪਣਾ ਇੱਕ ਬੰਦਾ ਦੇ ਦਿੰਦੇ ਆ ਵੀ ਆਹ ਬੰਦਾ ਤੇਰੇ ਨਾਲ ਰਹੂ, ਇਹਨੇ ਤੈਨੂੰ ਤੋਲ ਕੇ ਖਵਾਉਣਾ, ਖਾਣਾ ਪੀਣਾ। ਤੇ ਜੇ ਤੈਨੂੰ 10 ਵਾਰੀ 10 ਗਲਾਸ ਪਾਣੀ ਦੇ ਦਿੱਤੇ ਤੈਨੂੰ ਪੀਣੇ ਪੈਣਗੇ, ਪਾਣੀ ਪੀਏਗਾ। ਜਦੋਂ ਤੂੰ ਖਾਣ ਲੱਗਣਾ ਇਹਨੇ ਚੈੱਕ ਕਰਕੇ ਤੈਨੂੰ ਤੋਲ ਕੇ ਓਨਾ ਹੀ ਦੇਣਾ। ਤੈਨੂੰ ਦਿਨ ਵਿੱਚ 5 ਵਾਰੀ ਖਾਣਾ ਦੇਣਾ ਤੇ ਉਹਨੇ ਓਨਾ ਹੀ ਦੇਣਾ ਤੈਨੂੰ। ਇੰਨਾ ਕੁ ਤੈਨੂੰ ਘੀ ਮਿਲੇਗਾ, ਇੰਨਾ ਕੁ ਤੈਨੂੰ ਦੁੱਧ ਮਿਲੇਗਾ, ਇੰਨਾ ਕੁ ਤੈਨੂੰ ਡਾਇਟ ਪਲਾਨ ਪੂਰਾ ਦਿੰਦੇ ਆ। ਕਹਿੰਦੇ ਤੁਸੀਂ ਇਹਨੂੰ ਫੋਲੋ ਕਰੋਗੇ, ਲਿਖ ਕੇ ਦਿੰਦੇ ਆ, ਕਦੇ ਬਿਮਾਰੀ ਨਹੀਂ ਲੱਗਦੀ, ਅਟੈਕ ਨਹੀਂ ਹੁੰਦਾ। ਹੁਣ ਇਹ ਕਿਉਂ ਹੈ ਭਲਾ? ਉਹਨਾਂ ਨੂੰ ਪਤਾ ਵੀ ਨਿਯਮ ਚ ਜਦੋਂ ਰਹਿਣਾ ਫਿਰ ਬਿਮਾਰੀ ਕੋਈ ਲੱਗਣੀ ਹੋਈ ਨਹੀਂ, ਫਿਰ ਆਪੇ ਸਿਹਤ ਠੀਕ ਰਹਿਣੀ। ਧਿਆਨ ਰੱਖਾਂਗੇ ਫਿਰ ਤੇ ਤੱਤੀ ਵਾਹ ਲੱਗਣੀ ਹੋਈ ਲੱਗਣੀ ਹੈ ਨਾ। ਜੇ ਕਹੀਏ ਸ਼ੂਗਰ ਵਾਲੀ ਤੱਤੀ ਵਾਹ ਨਾ ਲੱਗੇ ਤੇ ਜੇ ਸ਼ੂਗਰ ਵਾਲੀ ਤੱਤੀ ਵਾਹ ਤੋਂ ਬਚਣਾ ਤਾਂ ਫਿਰ ਕਰਨਾ ਕੀ ਪੈਣਾ? ਭਲਾ ਮਿੱਠਾ ਘਟਾਉਣਾ ਪੈਣਾ, ਛੱਡਣਾ ਪੈਣਾ। ਤੇ ਜੇ ਮਿੱਠਾ ਵੀ ਖਾਈ ਜਾ ਫਿਰ ਅੱਗੇ ਤੱਤੀ ਵਾਹ ਨਾ ਲੱਗੇ, ਤਾਤੀ ਵਾਹ ਨਾਲ ਪੜ੍ਹੀ ਜਾ, ਭਾਵੇਂ 500 ਪੜ੍ਹਦੇ ਸ਼ਬਦ ਇੱਥੇ ਲਿਖ ਕੇ ਲਾਏ ਨੇ ਕਈਆਂ ਨੇ ਵੀ ਰੋਜ਼ ਮੈਂ ਤੇ ਰੋਜ਼ ਤਾਤੀ ਵਾਹ ਦਾ ਜਾਪ ਕਰਦਾ, ਕਾਹਦੇ ਲਈ? ਤੈਨੂੰ ਹੋਇਆ ਕੀ ਹੈ? ਕਹਿੰਦਾ ਮੈਨੂੰ ਸ਼ੂਗਰ ਦੱਸੀ ਹੈ ਡਾਕਟਰ ਨੇ ਤੇ ਮੈਂ ਤਾਤੀ ਵਾਹ ਦਾ ਸ਼ਬਦ ਦਾ ਰੋਜ਼ ਜਾਪ ਕਰਦਾ ਤੇ ਮਿੱਠਾ ਦੋ ਰਸਗੁੱਲੇ ਖਾ ਕੇ ਫਿਰ ਬਹਿੰਦਾ ਪਾਠ ਕਰਨਾ, ਫਿਰ ਤੇ ਹੋ ਗਈ ਤੇਰੀ ਸ਼ੂਗਰ ਠੀਕ, ਫਿਰ ਤੇ ਕੰਮ ਖਰਾਬ ਹੋਣਾ ਹੀ ਹੋਣਾ। ਤਾਤੀ ਵਾਹ ਕਦੇ ਨਹੀਂ ਲੱਗਦੀ ਪਰ ਜੇ ਪਾਰ ਬ੍ਰਹਮ ਸ਼ਰਨਾਈ ਰਹੋਗੇ, ਨਿਯਮ ਦੇ ਵਿੱਚ ਰਹੋਗੇ, ਨਿਯਮ ਤੋੜੋਗੇ ਫਿਰ ਕਿਹੜੀ ਤੱਤੀ ਵਾਹ ਤੋਂ? ਯਾਰ ਇੱਥੇ ਬਾਬੇ ਬਚ ਗਏ, ਮੈਨੂੰ ਨੀ ਬਿਮਾਰੀ ਲੱਗਦੀ। ਕਿਹੜੇ ਬਾਬੇ ਨੇ ਜਿਹਨਾਂ ਨੂੰ ਡਾਕਟਰਾਂ ਕੋਲ ਜਾਂਦੇ ਨੀ? ਬਥੇਰੇ ਨੇ ਸਪੈਸ਼ਲਿਸਟਾਂ ਕੋਲ ਇਹ ਨੀ ਜਾਂਦੇ, ਹੋਸਪਿਟਲਾਂ ਚ ਨੀ ਜਾਂਦੇ। ਜੇ ਪਰਮਾਤਮਾ ਨੇ ਏਦਾਂ ਹੀ ਕਿਰਪਾ ਕਰਨੀ ਹੈ, ਤੈਨੂੰ ਰੂਲ ਫੋਲੋ ਕਰਨਾ ਪੈਣਾ ਹੈ। ਰੂਲ ਫੋਲੋ ਕਰ, ਅੰਬੈਸੀ ਚ ਜਾਂਦੇ ਆ ਨਾ ਜਦੋਂ ਅਮਰੀਕਾ ਵਾਲੀ ਚ, ਉਹ ਕਹਿਣਗੇ ਅਸੀਂ ਨੀ ਜਾਣਦੇ ਤੂੰ ਕੌਣ ਹੈ, ਇੱਥੇ ਸਾਡੇ ਲਈ ਇੱਕੋ ਜਿਹੇ ਆ ਸਾਰੇ, ਤੁਹਾਨੂੰ ਸ਼ਰਤਾਂ ਪੂਰੀਆਂ ਕਰੋਗੇ ਵੀਜ਼ਾ ਲੈ ਜਾਓ, ਜੇ ਸ਼ਰਤ ਪੂਰੀ ਨਹੀਂ ਕਰਦਾ ਤੇ ਫਿਰ ਵੀਜ਼ਾ ਨਹੀਂ ਮਿਲਦਾ। ਸ਼ਰਤਾਂ ਸਾਰਿਆਂ ਨੂੰ ਪੂਰੀਆਂ ਕਰਨੀਆਂ ਪੈਣੀਆਂ। ਬੱਚੇ ਕੈਨੇਡਾ ਜਾ ਰਹੇ ਆ, ਜਿੰਨਾ ਦਾ ਮਰਜ਼ੀ ਬੱਚਾ ਹੋਵੇ, ਪਹਿਲਾਂ ਸ਼ਰਤਾਂ ਪੂਰੀਆਂ ਕਰੋ। ਤੇ ਕੁਦਰਤ ਵੀ ਕਹਿੰਦੀ ਆ ਆਹ ਵਿਧਾਨ ਜਿਹੜਾ ਕੁਦਰਤ ਦਾ ਨਿਯਮ ਬਣਿਆ, ਜਿਹੜਾ ਲਾ ਆਫ ਨੇਚਰ, ਇਹ ਵਿਧਾਨ ਕਹਿੰਦਾ ਮੈਂ ਨੀ ਵੇਖਣਾ ਤੂੰ ਕੌਣ ਹੈ। ਮਿੱਠਾ ਜੇ ਢੱਡਰੀਆਂ ਵਾਲਿਆ ਤੂੰ ਵੱਧ ਖਾਣਾ ਤੇ ਸ਼ੂਗਰ ਤੈਨੂੰ ਵੀ ਹੋਊ, ਤੇ ਮਿੱਠਾ ਤੇਰਾ ਪਿਓ ਵੱਧ ਖਾਏਗਾ ਉਹਨੂੰ ਵੀ ਹੋਊ, ਤੇ ਮਿੱਠਾ ਤੇਰਾ ਨਿਆਣਾ ਵੱਧ ਖਾਏਗਾ ਉਹਨੂੰ ਵੀ ਹੋਊ। ਮੇਰੇ ਲਈ ਸਾਰੇ ਇੱਕੋ ਜਿਹੇ ਨਿਰਵੈਰ ਇਹਨੂੰ ਹੀ ਕਹਿੰਦੇ ਆ। ਉਹ ਵੈਰ ਥੋੜਾ ਰੱਖਦਾ ਵੀ ਇਹ ਤੇ ਚੋਲਾ ਪਾਈ ਫਿਰਦਾ, ਇਹ ਵੈਰ ਇਹਦੇ ਨਾਲ, ਇਹਨੂੰ ਰਿਆਇਤ ਦੇ ਦਈਏ ਥੋੜੀ, ਉਹਨੇ ਰਿਆਇਤ ਨਹੀਂ ਦੇਣੀ। ਇਹਦੇ 15 ਸਾਲ ਦਾ ਕੀਰਤਨ ਕਰਦਾ, ਇਹਨੂੰ ਰਿਆਇਤ ਦੇ ਦਈਏ, ਉਹਨੇ ਕਹਿਣਾ ਨਹੀਂ। ਜੇ ਮਿੱਠਾ ਖਾਏਗਾ ਤੇ ਬਿਮਾਰ ਤੂੰ ਵੀ ਹੋਣਾ ਹੀ ਹੋਣਾ। ਤੂੰ ਪਾਰ ਬ੍ਰਹਮ ਦੀ ਸ਼ਰਨ ਚੋਂ ਨਿਕਲਿਆ ਨਿਜਮ ਤੋੜਿਆ ਤੈਂ, ਤੈਨੂੰ ਤੱਤੀ ਵਾਹ ਲੱਗਣੀ ਲੱਗਣੀ, ਤੇਰੇ ਸਰੀਰ ਨੂੰ ਰੋਗ ਲੱਗਣਾ ਹੀ ਲੱਗਣਾ, ਫਿਰ ਨਹੀਂ ਬਚ ਸਕਦਾ ਤੂੰ। ਕੋਈ ਵੀ ਹੋਵੇ ਭਾਵੇਂ ਨਹੀਂ ਬਚ ਸਕਦਾ, ਇਹ ਵਿਧਾਨ ਹੈ ਤੇ ਉਹ ਰੂਲ ਨੇ ਜਿਹੜੇ, ਕਾਨੂੰਨ ਹੈ ਜਿਹੜਾ, ਕੁਦਰਤ ਦਾ ਵਿਧਾਨ ਹੈ ਜਿਹੜਾ, ਉਹਨੂੰ ਮੰਨਣਾ ਪੈਣਾ ਹੈ ਚਾਹੇ ਕੋਈ ਹੋਵੇ। ਕੀ ਕਿਹਾ ਮੈਂ? ਚਾਹੇ ਕੋਈ ਹੋਵੇ ਮੰਨਣਾ ਪੈਣਾ। ਇੱਥੋਂ ਮੈਂ ਉਤਰਨਾ, ਜੇ ਮੇਰਾ ਪੈਰ ਥਿੜਕਿਆ ਮੈਂ ਨਿਯਮ ਤੋੜਿਆ, ਤੁਰਨ ਦਾ ਨਿਯਮ ਹੈ ਇੱਕ, ਤੁਰਨ ਦਾ ਨਿਯਮ ਮੈਂ ਤੋੜਿਆ, ਥਾਂ ਥੱਲੇ ਡਿੱਗੂ, ਥਾਂ ਡਿੱਗਣਾ ਮੈਂ ਥੱਲੇ, ਤੇ ਨਿਯਮ ਤੂੰ ਤੋੜੇਗਾ ਤੂੰ ਡਿੱਗੇਗਾ, ਨਿਯਮ ਚ ਰਹੇਗਾ ਤੂੰ ਸਹੀ ਚੱਲੇਗਾ, ਨਿਯਮ ਚ ਰਹਾਂਗਾ ਮੈਂ ਸਹੀ ਚੱਲਾਂਗਾ। ਉਹ ਨਿਰਵੈਰ ਹੈ, ਉਹਦਾ ਤੇਰੇ ਨਾਲ ਵੈਰ ਨਹੀਂ, ਮੇਰੇ ਤੇ ਕੋਈ ਜ਼ਿਆਦਾ ਆਸ਼ੀਰਵਾਦ ਨਹੀਂ, ਉਹਦੇ ਲਈ ਕੋਈ ਫਰਕ ਨਹੀਂ ਪੈਂਦਾ ਤੂੰ ਕੌਣ ਹੈ। ਉਹ ਤੇ ਵਿਧਾਨ ਹੈ, ਇੱਕ ਨਿਯਮ ਹੈ ਜਿਹੜਾ ਮੰਨਣਾ ਪੈਂਦਾ ਸਾਰਿਆਂ ਨੂੰ, ਇੱਕ ਰੂਲ ਹੈ ਜਿਹੜਾ ਸਾਰਿਆਂ ਨੂੰ ਮੰਨਣਾ ਪੈਂਦਾ। ਤਾਂ ਕਰਕੇ ਤਾਤੀ ਵਾਓ ਨਾ ਲੱਗੀ ਕਦੋਂ? ਜਦੋਂ ਅਸੀਂ ਸ਼ਰਨ ਚ ਰਹਿੰਦੇ। ਲਓ ਸ਼ਬਦ ਇੱਕ, ਤਾਤੀ ਵਾਓ ਸਾਰੇ ਹੀ ਪੜ੍ਹਦੇ ਹਾਂ ਆਪਾਂ, ਸਾਰਿਆਂ ਨੂੰ ਯਾਦ ਵੀ ਹੈ ਸੌਖਾ ਵੀ ਹੈ, ਸਾਰਾ ਹੀ ਸ਼ਬਦ ਪੜ੍ਹ ਲਓ ਬੜੇ ਪਿਆਰ।
ਤਾਤੀ ਵਾਓ ਨਾ ਲੱਗੀ ਪਾਰ ਬ੍ਰਹਮ ਸ਼ਰਨਾਈ, ਤਾਤੀਵਾਉ ਨਾ ਲਗਈ ਪਾਰ ਬ੍ਰਹਮ ਸ਼ਰਨਾਈ।
ਪੜੋ ਪੜੋ
ਤਾਤੀਵਾਉ,
ਬੋਲੋ ਸਾਰੇ,
ਰਾਮ ਨਾਮ ਓ ਖਤ ਦੀਆ
ਕਦੋਂ ਕਹਿਣਾ ਹੈ ਜੀ ਆਪਾਂ? ਹੁਣ ਆਪਾਂ ਸਾਰੇ ਝੂਮ ਝੂਮ ਕੇ ਕਹਿੰਦੇ ਹਾਂ ਦਾਦੀ ਵਾਓ ਨਾ ਲੱਗੇ, ਤਾਂ ਕਿੰਨਾ ਨਜ਼ਾਰਾ ਜਿਹਾ ਆਉਂਦਾ ਹੈ। ਪਰ ਜਿਹੜੇ ਬੰਦੇ ਨੇ ਸਾਰੀ ਜ਼ਿੰਦਗੀ ਖਾਣ ਪੀਣ ਦਾ ਪਰਹੇਜ ਰੱਖਿਆ, ਕਈਆਂ ਨੂੰ ਪੁੱਛੀਦਾ ਉਹ ਭਰਾਵਾ ਕਿੰਨੀ ਉਮਰ ਹੋ ਗਈ ਤੇਰੀ, ਕਹਿੰਦਾ 65 ਸਾਲ 70 ਸਾਲ। ਉਹ ਬਾਪੂ ਜੀ ਐ ਨਾ ਕੋਈ ਗੋਗੜ ਨਿਕਲੀ ਨਾ ਐ ਪੂਰਾ ਸਰੀਰ, ਪਤਾ ਕਿਉਂ ਕੀ ਜਵਾਬ ਦੋ? ਦੋ ਪ੍ਰਸ਼ਾਦੇ ਸਵੇਰੇ, ਦੋ ਸ਼ਾਮ ਨੂੰ, ਰਾਤ ਨੂੰ ਸੌਣ ਤੋਂ ਪਹਿਲਾਂ 3 ਘੰਟੇ ਪ੍ਰਸ਼ਾਦਾ ਛਕ ਲਈਦਾ। ਕਦੇ ਕੋਈ ਕੋਈ ਪੁੱਠਾ ਸਿੱਧਾ ਖਾਧਾ ਹੀ ਨਹੀਂ। 65 ਸਾਲ ਹੋ ਗਈ, ਪਤਾ ਹੀ ਨਹੀਂ ਰੋਗ ਦਾ, ਮਤਲਬ ਸ਼ਰਨ ਚ ਰਿਹਾ ਮੈਂ। ਫਿਰ ਏਦਾਂ ਮਾਨ ਨਾਲ ਕਹਿ ਨਹੀਂ ਸਕਦਾ ਵੀ ਤਾਤੀ ਵਾਓ ਨਾ ਲੱਗੇ, ਲੱਗੇ ਹੀ ਨਹੀਂ ਕਦੇ, ਕਾਇਮ ਰਹਿਣਾ। ਪਰ ਸਾਨੂੰ ਤੱਤੀਆਂ ਵਾਵਾਂ ਲੱਗ ਰਹੀਆਂ ਕਿਉਂਕਿ ਨਿਜਮਾਂ ਚੋਂ ਨਿਕਲੇ ਆ, ਸ਼ਰਨ ਚੋਂ ਨਿਕਲੇ ਆ। ਤੇ ਜਿਹੜਾ ਵੀ ਨਿਕਲੇਗਾ, ਜਿਹੜਾ ਵੀ ਨਿਕਲੇਗਾ ਉਹ ਦੁਖੀ ਹੋਏਗਾ। ਤੁਹਾਨੂੰ ਵੇਖੋ ਜਿਵੇਂ ਕੋਈ ਬੰਦਾ ਕਵੇ ਵੀ ਕਾਨੂੰਨ ਦੇ ਅੰਡਰ ਚੱਲ, ਗਲਤੀ ਨਾ ਕਰੀ, ਇਸੇ ਤਰ੍ਹਾਂ ਕੁਦਰਤ ਦਾ ਜਿਹੜਾ ਕਾਨੂੰਨ ਹੈ ਇਹਦੇ ਅੰਡਰ ਚੱਲੋ। ਪਰ ਸਾਡੇ ਬੰਦੇ ਅੱਜ ਕੀ ਕਹਿੰਦੇ, ਧਰਮ ਧਾਰਮਿਕ ਢਾਂਚਾ ਜਿਹੜਾ ਉਹ ਕੀ ਕਹਿੰਦਾ, ਕਹਿੰਦਾ ਕਾਨੂੰਨ ਤੋਂ ਉਲਟ ਚੱਲ ਜਿੰਨਾ ਮਰਜ਼ੀ, ਫੇਰ ਕਹਿੰਦਾ ਜਿੱਦਣ ਫਸ ਜਾਏਗਾ ਫੇਰ ਛਡਾ ਮੈਂ ਆਪੇ ਦਿਆਂਗਾ। ਇਹ ਬੇਈਮਾਨੀ ਕਰ ਰਹੇ ਆ, ਇਹ ਪਤਾ ਕੀ ਕਹਿੰਦੇ ਆ, ਕਰੀ ਚੱਲੋ ਚੱਲੀ ਚੱਲੋ ਜਿਵੇਂ ਮਰਜ਼ੀ, ਫੇਰ ਜਿੱਦਣ ਫਸ ਕੇ ਕੋਈ ਪੰਗਾ ਪੈ ਗਿਆ ਫੇਰ ਕਹਿੰਦਾ ਮੈਂ ਆਪੇ ਅਰਦਾਸ ਕਰਕੇ ਕੰਮ ਕਰਾ ਦੂੰ ਤੇਰਾ ਆਖੋ ਸਤਨਾਮ। ਇਹ ਹੈ ਬੇਈਮਾਨੀ। ਉਹਨੂੰ ਇਹ ਕਿਹਾ ਜਾ ਰਿਹਾ ਵੀ ਤੂੰ ਜੋ ਮਰਜ਼ੀ ਕਰ, ਤੂੰ ਬੀਜ ਕਿੱਕਰ ਦਾਖਾਂ ਅਸੀਂ ਲਾਵਾਂਗੇ। ਪਰ ਸਾਡੇ ਬਾਬਾ ਜੀ ਕੀ ਕਹਿੰਦੇ ਆ, ਉਹ ਕਹਿੰਦੇ ਐ ਜੇ ਕਿੱਕਰ ਬੀਜੇਗਾ ਤੇ ਸੂਲਾਂ ਚੁਬਣਗੀਆਂ।
ਫਰੀਦਾ ਰੋੜਦਾ ਖੁਬਜੋਰੀਆਂ, ਕਿੱਕਰ ਬੀਜੇ ਜੱਟ ਹੰਡੇ ਉਨਕ ਤਾਏਂਦਾ, ਪੈਂਦਾ ਲੋੜੇ ਪੱਟ।
ਉਹਨਾਂ ਨੇ ਨੀ ਕਿਤੇ ਕਿਹਾ, ਉਹ ਤੇ ਸਪਸ਼ਟ ਗੱਲ ਸਪਸ਼ਟ ਸਿੱਧੀ, ਜੇ ਸੂਲਾਂ ਚੁਬਣਗੀਆਂ ਤੇ ਕਿੱਕਰ ਬੀਜੇ ਹੋਣੇ, ਜੇ ਦਾਖਾਂ ਖਾਣੀਆਂ ਨੇ ਤੇ ਬੀਜ ਬਦਲ, ਕੋਈ ਲਾਰਾ ਨੀ ਕੋਈ ਲਾਲਚ ਨਹੀਂ, ਸਿੱਧੀ ਗੱਲ, ਜਿਹਾ ਬੀਜਾ ਸੋ ਲੋਣਾ ਹੈ, ਕਰਮਾ ਸੰਧੜਾ ਖੇ। ਉਹਦੇ ਕਹਿੰਦੇ ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਬੀਜਿਆ ਤੇ ਖਾ ਹੁਣ, ਇਹਦੇ ਲਾਰਾ ਹੀ ਨਹੀਂ ਕੋਈ। ਜਿਹੋ ਜਿਹਾ ਵੱਢਣਾ ਚਾਹੁੰਦਾ ਹੈ ਉਦਾਂ ਦਾ ਬੀਜਣਾ ਸ਼ੁਰੂ ਕਰ, ਜੋ ਖਾਣ ਦੀ ਇੱਛਾ ਪਹਿਲਾਂ ਬੀਜਿਆ ਵੀ ਕਰ, ਬੀਜਦਾ ਹੈ ਨੀ ਇੱਛਾ ਰੱਖਦਾ ਆ ਵੀ ਹੋਵੇ ਆ ਵੀ ਹੋਵੇ ਆ ਵੀ ਹੋਵੇ। ਪਰ ਸਾਡੇ ਗੁਰੂ ਸਾਹਿਬ ਬੜੇ ਕਲੀਅਰ ਨੇ, ਗੁਰੂ ਗ੍ਰੰਥ ਸਾਹਿਬ ਬੜੇ ਕਲੀਅਰ ਨੇ। ਮਹਾਰਾਜ ਲੇਖ ਲੱਭ, ਰੱਬ ਲਿਖਦਾ, ਪਰਮਾਤਮਾ ਨੇ ਬੰਦਾ ਗਰੀਬ ਗਰੀਬ ਬਣਾਇਆ, ਅਮੀਰ ਅਮੀਰ ਬਣਾਇਆ, ਲੂਲੇ ਲੰਗੜੇ ਉਹ ਰੱਬ ਨੇ ਲਿਖਿਆ? ਕਹਿੰਦੇ ਨਹੀਂ, ਕਰ ਕਰ ਕਰਨਾ ਜਿੱਦਾਂ ਦੇ ਕਰ ਰਹੇ ਹੋ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾ। ਫਿਰ ਤੁਹਾਡੇ ਚ ਕਈਆਂ ਨੇ ਕਹਿਣਾ ਹੈ ਵੀ ਜਿਹੜਾ ਨਿਆਣਾ ਜੰਮਿਆ ਹੀ ਏਦਾਂ ਦਾ ਸੀ ਉਹਨੇ ਕਿਹੜਾ ਪਾਪ ਕਰਤਾ? ਦਿਮਾਗ ਚ ਆ ਜਾਂਦਾ ਨਾ ਸਵਾਲ ਵੀ ਉਹ ਪਿਛਲੇ ਜਨਮਾਂ ਚ ਕਰਕੇ ਆਇਆ ਸੀ ਉਹਨੇ ਕੀ ਏਦਾਂ ਕਿਵੇਂ ਹੋ ਗਿਆ? ਉਹ ਵੀਰੋ ਉਹ ਸਿਸਟਮ ਹੈ ਮਾੜਾ, ਮਾੜੇ ਸਿਸਟਮ ਕਰਕੇ ਬੜੇ ਨਿਆਣੇ ਅਪਾਹਜ ਵੀ ਪੈਦਾ ਹੁੰਦੇ ਆ, ਕਈ ਰੋਗ ਹੈ। ਹੁਣ ਪੋਲੀਓ ਜਿਹੜਾ ਸੀ, ਪੋਲੀਓ ਹੁਣ ਹੁੰਦਾ ਬੱਚਿਆਂ ਨੂੰ ਅੱਜ ਕੱਲ੍ਹ ਦੇ? ਬੋਲ ਕੇ ਦੱਸੋ, ਗੱਜ ਕੇ ਦੱਸੋ, ਪੋਲੀਓ ਕਿੰਨੇ ਪਰਸੈਂਟ ਖਤਮ ਹੋ ਗਿਆ? 98% ਇੰਡੀਆ ਵਿੱਚੋਂ ਪੋਲੀਓ 98% ਖਤਮ। ਪਰ ਸਾਡੇ ਵਰਗੇ ਬਹਿ ਕੇ ਪਤਾ ਕੀ ਕਹਿੰਦੇ ਹੋਣਗੇ, ਵਿਚਾਰਾ ਲੰਗੜਾ ਇਹਨੇ ਕਿਹੜਾ ਪਾਪ ਕੀਤਾ ਹੋਣਾ, ਵਿਚਾਰੇ ਦੇ ਕਰਮ ਵੇਖੋ ਪਿਛਲੇ ਕਰਮਾਂ ਚ ਪਤਾ ਨੀ ਕੀ ਕਰਕੇ, ਏਦਾਂ ਹੀ ਕਹਿੰਦੇ ਹੋਣਗੇ ਲੋਕ। ਪਰ ਦਿਮਾਗੀ ਬੰਦਿਆਂ ਨੇ ਦਿਮਾਗ ਵਰਤਿਆ, ਕਹਿੰਦੇ ਸਿਸਟਮ ਚ ਪ੍ਰੋਬਲਮ ਹੈ, ਕੋਈ ਕੋਈ ਪ੍ਰੋਬਲਮ ਹੈ, ਇਹਨਾਂ ਨੂੰ ਦਵਾਈ ਏਦਾਂ ਦੀ ਬਣਾਈ ਜਾ ਸਕਦੀ ਹੈ, ਅਗਲਿਆਂ ਨੇ ਬਣਾਈ ਹੈ। ਤੇ ਪਿਛਲੇ ਕਿੰਨੇ ਸਾਲਾਂ ਤੋਂ ਬਿਲਕੁਲ ਪੋਲੀਓ ਭਾਰਤ ਵਿੱਚ ਖਤਮ ਹੋ ਗਿਆ, ਏਦਾਂ ਹੀ ਹੈ। ਤੇ ਖਤਮ ਕੀਤਾ ਕਿੰਨੇ ਭਾਈ? ਬੰਦਿਆਂ ਨੇ। ਤੇ ਜੇ ਪਹਿਲਾਂ ਇਲਾਜ ਲੱਭਿਆ ਨੀ, ਉਹ ਕਿੰਨੇ ਨਹੀਂ ਲੱਭਿਆ? ਬੰਦਿਆਂ ਨੇ, ਸਿਸਟਮ ਹੈ। ਆਓ ਪੰਜ ਪਿਆਰਿਆਂ ਨੂੰ ਜੀ ਆਇਆਂ ਕਹੀਏ, ਜਿਨ੍ਹਾਂ ਨੇ ਅੱਜ ਅੰਮ੍ਰਿਤ ਛਕਿਆ ਸੰਗਤ ਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਦਾਖਲਾ ਲਿਆ, ਜਿਨ੍ਹਾਂ ਨੇ
ਅਮਰ ਦੀ ਦਾਤ ਪ੍ਰਾਪਤ ਕੀਤੀ।
ਪਿੱਛੇ ਜੋ ਬੀਤੀ ਸੋ ਬੀਤੀ, ਹੁਣ ਤਾਂ ਬਣਾ ਲੈ ਆਪਣੇ। ਪਿੱਛੇ ਜੋ ਬੀਤੀ ਸੋ ਹੁਣ ਤਾਂ ਬਣਾ ਲੈ ਆਪਣੇ।
ਪਿੱਛੇ ਜੋ ਬੀਤੀ ਸੋ ਬੀਤੀ, ਹੁਣ ਤਾਂ ਬਣਾ ਲੈ ਆਪਣੇ। ਪਿੱਛੇ ਜੋ ਬੀਤੀ ਸੋ ਬੀਤੀ, ਹੁਣ ਤਾਂ ਬਣਾ ਲੈ ਆਪਣੇ। ਦਾਖਲਾ ਲਿਆ ਜਿਨ੍ਹਾਂ ਨੇ ਹੁਣ ਅੱਗੇ ਅੱਗੇ ਪੜ੍ਹਾਈ ਕਰੀ ਗਈ। ਗੁਰਮਤ ਦੀ ਪੜ੍ਹਾਈ ਪੜ੍ਹਨੀ ਹੈ ਤੇ ਫਿਰ ਆਪਣੇ ਜੀਵਨ ਚ ਲਾਗੂ ਕਰਨਾ ਵੀਰੋ। ਜਗ ਗਿਆਨੀ ਵਿਰਲਾ ਆਚਾਰੀ, ਅੱਜ ਗਿਆਨ ਲੋਕਾਂ ਕੋਲ ਬੜਾ ਹੈ। ਸੋਹਣੀਆਂ ਸੋਹਣੀਆਂ ਗੱਲਾਂ ਹਰ ਕੋਈ ਕਰ ਲੈਂਦਾ, ਪਰ ਪ੍ਰੈਕਟੀਕਲ ਕਰਨਾ ਜ਼ੋਰ ਉਹਦੇ ਤੇ ਲੱਗਦਾ। ਹੁਣ ਇੱਥੇ ਆਪਾਂ ਸਾਰੇ ਬੈਠੇ ਹਾਂ, ਸ਼ਰਾਬ ਮਾੜੀ ਹੈ, ਸ਼ਰਾਬ ਨਾ ਪੀਓ ਪਤਾ, ਤੇ ਸ਼ਾਮ ਨੂੰ ਲੱਗਣਾ ਨਾ 7 ਵਜੇ, ਜ਼ੋਰ ਤੇ ਉਦੋਂ ਲੱਗਦਾ। ਇੱਥੇ ਤੇ ਜਿੰਨਾ ਮਰਜ਼ੀ ਗੱਲਾਂ ਕਰਾ ਲਓ, ਹਰ ਬੰਦਾ ਸਿਰ ਵੀ ਮਾਰੀ ਜਾਏਗਾ, ਬੜਾ ਆਨੰਦ ਆਇਆ। ਪਰ ਜਦੋਂ ਉਹਨੂੰ ਜ਼ਿੰਦਗੀ 'ਚ ਲਾਗੂ ਕਰਨਾ ਪੈਣਾ, ਪਤਾ ਉਦੋਂ ਲੱਗਦਾ ਬਹਾਦਰੀ ਦਾ, ਬੰਦਾ ਕਿੰਨਾ ਕੁ ਸੂਰਮਾ ਹੈ। ਸ਼ਾਮ ਨੂੰ 6-7 ਵਜੇ ਅੰਦਰ ਪਵੇ ਕਾਲ ਵੀ ਚੱਲ ਯਾਰ ਰੋਜ਼ ਪੀਨੇ, ਅੱਜ ਵੀ ਠੰਡ ਬੜੀ ਹੈ, ਪੀਏ ਅੱਜ, ਫਿਰ ਉਦੋਂ ਫਿਰ ਅੰਦਰ ਲੜਨਾ ਪੈਣਾ ਕਿਹਦੇ ਨਾਲ ਭਲਾ, ਬੋਲੋ ਕਿਹਦੇ ਨਾਲ ਲੜਨਾ ਪੈਣਾ, ਆਪਣੇ ਆਪ ਨਾਲ। ਉਹ ਹੈ ਝਗੜਾ ਮਨ ਹੀ ਨਾਲ, ਝਗੜਾ ਮਨ ਹੀ ਨਾਲ, ਸੱਤ ਆਪਣੇ ਆਪ ਨਾਲ ਝਗੜਾ ਕਰਨਾ।
ਫਿਰ ਮੋਰਚਾ ਫਤਿਹ ਕਰਨਾ, ਜਿੱਤ ਕੇ ਵਿਖਾਉਣਾ, ਜਿਹਨੂੰ ਸੂਰਮਾ ਕਿਹਾ ਗੁਰਬਾਣੀ ਨੇ। ਜਾਂ ਕਹੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ। ਅੱਛਾ ਸੂਰਾ ਉਹ ਹੈ ਕਿਵੇਂ? ਫਿਰ ਉਹਦੀ ਨਿਸ਼ਾਨੀ ਕੀ? ਆਤਮ ਜਿਣੈ ਆਪਣੇ ਆਪ ਨੂੰ ਜਿੱਤੇ, ਸਗਲ ਵਸ ਤੰਕ ਹੈ। ਜਾਂਕਾ ਸਤਿਗੁਰ ਪੂਰਾ, ਸਤਿਗੁਰੂ ਸੱਚਾ ਗਿਆਨ ਜਿਹਨੇ ਲਿਆ ਆਪਣੀ ਜ਼ਿੰਦਗੀ ਚ, ਉਹ ਅਸਲ ਚ ਗੱਲ ਫਿਰ ਬਣਦੀ। ਪਹਿਰੇਦਾਰਾਂ ਨੂੰ ਬੇਨਤੀ ਹੈ ਬਿਠਾ ਹੀ ਲਓ, ਅਜੇ ਪੰਜ ਸੱਤ ਮਿੰਟ ਭੈਣਾਂ ਨੂੰ ਬਿਠਾ ਲਓ ਥੋੜਾ ਚਿਰ। ਆਪਾਂ 3:20 ਹੋ ਗਏ, ਆਪਾਂ 10-15 ਮਿੰਟ ਵਿੱਚ ਸਮਾਪਤੀ ਕਰ ਦਿਆਂਗੇ। ਜ਼ਿਆਦਾ ਲੰਮਾ ਟਾਈਮ ਨਹੀਂ, ਬਹੁਤਾ ਲੰਮਾ ਟਾਈਮ ਨਹੀਂ, ਥੋੜੇ ਸਮੇਂ ਦੇ ਵਿੱਚ। ਵੇਖੋ ਜਿਹਨੇ ਸਮਝਣਾ ਉਹਨੇ ਮਨ ਸਮਝਾਵਣ ਕਾਰਨੇ ਕਸ਼ੂਕ ਪੜੀ ਹੈ ਗਿਆਨ, ਤੇ ਜਿਹਨਾਂ ਨੇ ਸਮਝਣਾ ਨਹੀਂ ਹੁੰਦਾ, ਜਿਹਨਾਂ ਨੇ ਨਹੀਂ ਬਦਲਣਾ ਹੁੰਦਾ, ਉਹ ਤੇ ਭਾਵੇਂ ਗੁਰੂ ਦੇ ਘਰ ਚ ਜੰਮ ਪੈਣ ਤਾਂ ਵੀ ਨਹੀਂ ਬਦਲਦੇ। ਕਿੰਨੀ ਵਾਰੀ ਗੱਲ ਕਰੀ ਵੀ ਗਿਆਨ ਦਿੱਤਾ ਨਹੀਂ ਜਾ ਸਕਦਾ, ਗਿਆਨ ਤੇ ਲਿਆ ਜਾ ਸਕਦਾ। ਜਿਹਨੇ ਲੈਣਾ ਹੈ, ਜਿਹਨੇ ਸਮਝਣਾ ਹੈ, ਉਹ ਸਮਝ ਗਿਆ। ਪਿੰਡ ਦੇ ਵਿੱਚ ਦੀਵਾਨ ਲਵਾਓ, ਆਖੋ ਸਾਰਾ ਪਿੰਡ ਬਦਲ ਜਾਏਗਾ, ਨਹੀਂ ਬਦਲਣਗੇ ਉਹ ਜਿਹੜੇ ਬਦਲਣਾ ਚਾਹੁੰਦੇ ਆ। ਜਿਹੜੇ ਬਦਲਣਾ ਚਾਹੁੰਦੇ ਸੀ ਦੂਜੇ ਪਿੰਡਾਂ 'ਚ ਜਾ ਕੇ ਵੀ ਬਦਲ ਗਏ। ਜੇ ਬੰਦਾ ਕਵੇ ਨਾ ਵੀ ਏਦਾਂ ਬਦਲ ਜਾਂਦਾ, ਏਦਾਂ ਬਦਲਿਆ ਨਹੀਂ ਜਾਂਦਾ, ਗਿਆਨ ਦਿੱਤਾ ਨਹੀਂ ਜਾਂਦਾ, ਗਿਆਨ ਤੇ ਲਿਆ ਜਾਂਦਾ। ਸਾਡੇ ਤੇ ਬੰਦੇ ਬੜੇ ਭੁਲੇਖੇ ਵਿੱਚ, ਇੱਥੇ ਕਈ ਨਾ ਏਦਾਂ ਦੇ ਹੈ, ਸਿੱਖੀ ਦਿੱਤੀ ਜਾ ਸਕਦੀ ਹੈ, ਨਹੀਂ ਦਿੱਤੀ ਜਾ ਸਕਦੀ। ਬੜੀਆਂ ਅਕੈਡਮੀਆਂ ਦੇ ਵਿੱਚ ਲੋਕ ਨਿਆਣਿਆਂ ਨੂੰ ਪਾਉਂਦੇ ਆ ਜੀ ਬੱਚੇ ਸਾਡੇ ਜੀ ਸਿੱਖ ਬਣ ਜਾਣਗੇ। ਸਿੱਖੀ ਅਕੈਡਮੀਆਂ ਨੇ ਦੇ ਦਿਓਗੇ ਤੁਸੀਂ, ਮੱਥਾ ਟੇਕ ਕੇ ਗੁਰੂ ਨਾਨਕ ਮਿਲ ਜਾਂਦਾ, ਤੁਹਾਨੂੰ ਲੱਗਦਾ ਇੰਨਾ ਹੀ ਸਸਤਾ? ਸਿੱਖੀ ਮੱਥਾ ਟੇਕ ਕੇ ਮਿਲ ਜਾਂਦੀ ਹੈ? ਸਿੱਖੀ ਸਿਰਫ ਤੁਹਾਨੂੰ ਲੱਗਦਾ ਵੀ ਅਸੀਂ ਜੇ ਅਕੈਡਮੀਆਂ ਚ ਬੱਚੇ ਪਾ ਦਿਓ 50-50 ਹਜ਼ਾਰ ਸਾਲ ਦਾ ਭਰਾਂਗੇ, ਚਲੋ ਸਿੱਖੀ ਆ ਜਾਏਗੀ, ਏਦਾਂ ਸਿੱਖੀ ਆ ਜਾਏਗੀ? 20 ਸਾਲ ਦੇ ਮੈਨੂੰ ਹੋ ਗਏ ਵੇਖਦੇ ਨੂੰ, ਧਾਰਮਿਕ ਅਕੈਡਮੀਆਂ ਖੁੱਲੀਆਂ ਸਾਡੇ ਪੰਜਾਬ ਦੇ ਵਿੱਚ 20 ਸਾਲ ਮੈਨੂੰ ਵੇਖਦੇ ਨੂੰ ਹੋ ਗਏ, ਲੱਖਾਂ ਬੱਚੇ ਪੜ੍ਹ ਪੜ੍ਹ ਕੇ ਆ ਗਏ, ਅੱਜ ਨੂੰ ਤੇ ਸਾਰੀ ਸਿੱਖ ਦੇ ਸਦੇ ਮੈਨੂੰ ਦਿੱਤੀ ਜਾਂਦੀ ਹੈ ਸਿੱਖੀ। ਜਿੰਨਾ ਮਰਜ਼ੀ ਖਰਚਾ ਕਰ ਲਓ, ਜਦੋਂ ਅਗਲਾ ਬਾਹਰ ਆਉਂਦਾ ਹੈ, ਬਹੁਤੇ ਬੱਚੇ 80% ਤੋਂ ਵੱਧ ਬੱਚੇ ਆਉਣ ਸਾਰ ਕੇਸ ਕਟਾ ਲੈਂਦੇ। ਸੱਚ ਹੈ ਕਿ ਝੂਠ ਹੈ? ਦੱਸੋ ਬਈ, ਸੱਚ ਹੈ? ਬਾਹਰ ਆ ਕੇ ਕੇਸ ਕਟਾ ਦਿੰਦੇ, ਕਿਉਂ? ਕਿਉਂਕਿ ਸਿੱਖੀ ਕਦੇ ਵੀ ਦਿੱਤੀ ਨਹੀਂ ਜਾ ਸਕਦੀ, ਉਹ ਤੇ ਲੈਣੀ ਹੈ, ਉਹ ਤੇ ਸਿੱਖੀ ਤੇ ਲੈਣੀ ਸੀ, ਉਹ ਤੇ ਆਪਣੇ ਆਪ ਨੂੰ ਪੇਸ਼ ਕਰਨਾ ਸੀ, ਉਹ ਤੇ ਦੇਣਾ ਨਹੀਂ ਲੈਣਾ ਹੁੰਦਾ, ਉਹਦੇ ਲਈ ਆਪਣਾ ਸਿਰ ਅੱਗੇ ਕਰਨਾ ਹੁੰਦਾ। ਆ ਕਈ ਨਿਆਣੇ ਨੇ, ਕਈ ਸਾਡੇ ਚ ਤੁਹਾਡੇ ਚ ਬੈਠੇ, ਕਿਹੜੇ ਅਸੀਂ ਧਾਰਮਿਕ ਅਕੈਡਮੀਆਂ ਚ ਪੜ੍ਹੇ ਨਹੀਂ, ਪਰ ਜੇ ਸਮਝਣਾ ਤੇ ਸਮਝ ਲੈਣਾ। ਸੁਣੋ ਇੱਧਰ ਬਈ, ਇੱਧਰ ਧਿਆਨ ਰੱਖੋ, ਜਿਹੜੇ ਬੰਦੇ ਨੇ ਸਮਝਣਾ ਹੈ ਉਹਨੇ ਸਮਝ ਲੈਣਾ, ਤੇ ਜਿਹਨੇ ਨਹੀਂ ਸਮਝਣਾ ਤੁਸੀਂ ਅਕੈਡਮੀ ਛੱਡੋ, ਤੁਸੀਂ ਗੁਰੂ ਰਾਮਦਾਸ ਜੀ ਦੇ ਘਰ ਜੰਮ ਪਏ। ਜੇ ਪਿਰਥੀ ਚੰਦ ਤੂੰ ਹੈ ਨਾ, ਜੇ ਮੈਂ ਪਿਰਥੀ ਜਾਂਦਾ, ਮੇਰੇ ਪਿਤਾ ਗੁਰੂ ਰਾਮਦਾਸ ਸਾਹਿਬ ਵੀ ਕਿਉਂ ਨਾ ਹੋਣ, ਫਿਰ ਨੀ ਗੱਲ ਬਣਨੀ। ਮੈਂ ਸਮਝਣਾ ਨਹੀਂ ਚਾਹੁੰਦਾ ਤੇ ਫਿਰ ਨੀ ਮੈਂ ਸਮਝ ਸਕਦਾ। ਸਿੱਖੀ ਤੇ ਲੈਣੀ ਹੈ, ਉਹਤੇ ਜਬਰੀ ਕਦੇ ਨੀ ਸਿੱਖੀ ਦਿੱਤੀ ਜਾਂਦੀ। 10-10 ਸਾਲ ਬੱਚਿਆਂ ਨੇ ਸਿੱਖੀ ਵਾਲਾ ਬਾਣਾ ਪਾ ਕੇ ਰੱਖਿਆ, ਪੱਗਾਂ ਬੰਨ ਕੇ ਰੱਖੀਆਂ। 12-12 ਸਾਲ ਨਿਆਣੇ ਪੜ੍ਹੇ, 12 ਸਾਲਾਂ ਬਾਅਦ ਜਿੱਦੇ ਬਾਹਰ ਆਇਆ ਉਦੀ ਛੱਡ ਥੱਡ ਸਾਡਾ, ਕਿਉਂਕਿ ਅੰਦਰ ਨਹੀਂ ਖੇਡ ਤੇ ਸਾਰੀ ਦਿਮਾਗ ਦੀ ਇਹਦੇ ਇੱਥੇ ਹੈ। ਜੇ ਐ ਗੱਲ ਬਣਦੀ ਹੁੰਦੀ ਫਿਰ ਤੇ ਔਰੰਗਜ਼ੇਬ ਨੇ ਬਥੇਰੇ ਜਨੇਊ ਲਾਤੇ ਹੀ ਧੱਕੇ ਨਾਲ, ਐ ਨਹੀਂ ਲਾਇਆ, ਨਾ ਲਾਇਆ, ਨਾ ਕਿਸੇ ਨੂੰ ਤੋੜਿਆ ਜਾ ਸਕਦਾ ਤੇ ਨਾ ਕਿਸੇ ਨੂੰ ਜੋੜਿਆ ਜਾ ਸਕਦਾ। ਪਰਸੋਂ ਚੌਥੇ ਇੱਕ ਬਾਬਾ ਵੀਡੀਓ ਬਣਾ ਕੇ ਕਹਿ ਰਿਹਾ ਸੀ, ਇਹ ਤੋੜ ਰਹੇ ਨੇ ਜੀ ਸਿੱਖੀ ਨਾਲੋਂ ਲੋਕਾਂ ਨੂੰ, ਰੱਬ ਦਾ ਵਾਸਤਾ ਕਹਿੰਦੇ ਤੋੜੋ ਨਾ। ਮੈਂ ਕਿਹਾ ਭੁਲੇਖਾ ਕੱਢ ਦੇ ਆਪਣੇ ਦਿਮਾਗ ਚੋਂ, ਨਾ ਤੋੜਿਆ ਜਾ ਸਕਦਾ ਨਾ ਕਿਸੇ ਨੂੰ ਜੁੜਿਆ ਜਾ ਸਕਦਾ। ਟੁੱਟਦਾ ਉਹ ਹੈ ਜਿਹੜਾ ਟੁੱਟਣਾ ਚਾਹੁੰਦਾ, ਤੇ ਜੁੜਦਾ ਵੀ ਉਹ ਹੈ ਜਿਹੜਾ ਜੁੜਨਾ ਚਾਹੁੰਦਾ। ਜੁੜਦਾ ਉਹ ਹੈ ਤੁਹਾਡੇ ਚੋਂ, ਮੈਂ ਤੇ ਸਾਰਿਆਂ ਨੂੰ ਕਹਿ ਰਿਹਾ ਅੰਮ੍ਰਿਤ ਛਕ ਲਓ, ਪਰ ਛਕਣ ਗਏ ਉਹ ਜਿਹੜੇ ਛਕਣਾ ਚਾਹੁੰਦੇ ਆ ਤੇ ਟੁੱਟ ਵੀ ਜਾਂਦਾ ਕੋਈ ਉਮਰਾਂ ਲੰਘ ਗਈਆਂ ਜੀ ਪਿਆਰਿਓ ਕਈਆਂ ਦੀਆਂ ਜ਼ਿੰਦਗੀਆਂ ਲੰਘ ਗਈਆਂ ਕਈ ਕਹਿੰਦੇ ਧੱਕੇ ਨਾਲ ਪਿਆਤੀ ਸੀ ਉਹ ਜ਼ਹਿਰ ਨਹੀਂ ਪਿਆ ਦਿੰਦਾ ਤੈਨੂੰ ਬੜਿਆਂ ਨੂੰ ਪੁੱਛਦੇ ਨੇ ਅਗਲੇ ਹਰ ਕੋਈ ਥੋੜਾ ਟੁੱਟ ਜਾਂਦਾ ਨਹੀਂ ਟੁੱਟਦਾ ਕੋਈ ਏਦਾਂ ਨਹੀਂ ਟੁੱਟ ਸਕਦਾ ਕੋਈ ਸਭ ਜਾਂਦੇ ਟੁੱਟ ਗਏ ਕਿਤੇ ਨੀਹਾਂ 'ਚ ਖੜ ਖੜ ਕਹਿੰਦੇ ਸਾਡੇ ਸਰੀਰ ਨੂੰ ਤੋੜਦੇ ਭਾਵੇਂ ਪਰ ਸਾਡੀ ਸੋਚ ਨਹੀਂ ਤੋੜ ਸਕਦਾ ਸਾਡੀ ਸੋਚ ਨਹੀਂ ਟੁੱਟੇ ਤਾਂ ਕਰਕੇ ਜੋੜਿਆ ਨਹੀਂ ਨਾ ਤੋੜਿਆ ਜਾ ਸਕਦਾ ਕਿਸੇ ਨੂੰ ਉਹ ਤੇ ਤੈਂ ਜੁੜਨਾ ਟੁੱਟਣਾ ਤਾਂ ਵੀ ਤੈਂ ਟੁੱਟਣਾ ਤੇ ਜੁੜਨਾ ਤਾਂ ਵੀ ਤੈਂ ਜੁੜਨਾ ਮੈਂ ਸਟੇਜ ਤੇ ਬੋਲਤਾ ਵੀ ਸ਼ਰਾਬ ਠੀਕ ਨਹੀਂ ਛੱਡ ਦੋ ਹੁਣ ਜ਼ੋਰ ਤੇਰਾ ਲੱਗਣਾ ਘਰੇ ਜਾ ਕੇ ਬੰਦਾ ਕਵੇ ਛੱਡ ਜਾ ਇਹ ਤੈਂ ਹਿੰਮਤ ਕਰ ਉਹ ਤੇਰੀ ਬਹਾਦਰੀ ਹੋਈ ਜੁੜ ਜਾਏਗਾ ਕ੍ਰੈਡਿਟ ਤੈਨੂੰ ਹੈ ਤੂੰ ਜੁੜਿਆ ਤੇ ਜੇ ਟੁੱਟੇਗਾ ਤੇ ਤਾਂ ਵੀ ਰਿਸਪੋਂਸੀਬਿਲਟੀ ਤੇਰੀ ਹੈ ਜ਼ਿੰਮੇਵਾਰੀ ਤੇਰੀ ਹੈ ਤੂੰ ਟੁੱਟਿਆ ਫਲਾਣੇ ਬੰਦੇ ਨੇ ਮੈਨੂੰ ਤੋੜਿਆ ਨਹੀਂ ਤੋੜਿਆ ਜੇ ਉਹ ਤੋੜਨ ਦੀ ਹਿੰਮਤ ਰੱਖਦਾ ਫਿਰ ਸਾਰਿਆਂ ਨੂੰ ਤੋੜ ਦਿੰਦਾ ਮੈਨੂੰ ਫਲਾਣੇ ਬੰਦੇ ਨੇ ਜੋੜਿਆ ਇਹ ਵੀ ਗਲਤ ਹੈ ਤੂੰ ਕਹਿ ਮੈਂ ਢੱਡਰੀਆਂ ਵਾਲੇ ਨੇ ਜੋੜਿਆ ਗਲਤ ਕਹਿ ਰਿਹਾ ਜੇ ਮੈਂ ਜੋੜਨ ਵਾਲਾ ਹੁੰਦਾ ਫਿਰ ਮੈਂ ਸਾਰਿਆਂ ਨੂੰ ਜੋੜ ਦਿੰਦਾ ਤੂੰ ਤਾਂ ਜੁੜਿਆ ਤੂੰ ਜੁੜਨਾ ਚਾਹੁੰਦਾ ਤੂੰ ਤਾਂ ਜੁੜਿਆ ਤੇ ਤੇਰੇ ਚ ਸੀ ਅੰਸ਼ ਇਹਦਾ ਕ੍ਰੈਡਿਟ ਲੈ ਵੀ ਤੂੰ ਜੁੜਿਆ ਜੇ ਟੁੱਟੇਗਾ ਵੀ ਕੱਲ ਵੀ ਤੂੰ ਟੁੱਟਿਆ ਕੱਲੇ ਬੰਦੇ ਦੀ ਖੇਡ ਹੈ ਸਾਰਾ ਕੁਛ ਸਾਡਾ ਆਪਣਾ ਕਹਿੰਦੇ ਅੱਜ ਮਿਲ ਲੈ ਭਾਵੇਂ ਆਜ ਮਲੇ ਮਲਾਵਾ ਸੇਖ ਫਰੀਦ ਟਾਕੇ ਮਕੁੰਜਣੀਆਂ ਮਨੋ ਮਚਿੰਦੜੀਆਂ ਅੱਜ ਮਿਲ ਲੈ ਕਹਿੰਦੇ ਤਾਂ ਕਰਕੇ ਭਰਾਵੋ ਜੇ ਜੋੜਨ ਦੀ ਖੇਡ ਹੁੰਦੀ ਨਾ ਥੋੜੇ ਕਥਾਵਾਚਕ ਥੋੜੇ ਰਾਗੀ ਢਾਡੀ ਮੇਰੇ ਵਰਗੇ ਫਿਰਦੇ ਆ ਸਾਰੀ ਸਿੱਖ ਕੌਮ ਨੂੰ ਜੋੜਨਾ ਨਹੀਂ ਜੁੜਦੀ ਜੁੜੇਗੀ ਉਦਣ ਜਿੱਦਣ ਜੁੜਨਾ ਚਾਹੇ ਤਾਂ ਕਰਕੇ ਸਾਰਾ ਕੁਝ ਜਿਹੜਾ ਉਹ ਮਨ ਤੇ ਖੜਾ ਸਾਡੇ ਤੇ ਤੇ ਜੇ ਮੇਰਾ ਮਨ ਬਦਲ ਗਿਆ ਮੈਂ ਸਮਝ ਗਿਆ ਮੈਂ ਸਮਝਣਾ ਚਾਹੁੰਦਾ ਫਿਰ ਮਨ ਸਮਝਾਵਣ ਕਾਰਨ ਕਸ਼ੂਕ ਪੜੀ ਹੈ ਗਿਆਨ ਫਿਰ ਥੋੜਾ ਜਿਹਾ ਵੀ ਬਹੁਤ ਹੁੰਦਾ ਮਾੜਾ ਜਿਹਾ ਵੀ ਬਹੁਤ ਹੁੰਦਾ ਮੇਰੇ ਵਰਗਾ ਬੰਦਾ ਬੀਬੀ ਏਦਾਂ ਬਿਠਾ ਲਓ ਭਾਈ ਨੂੰ ਬਿਠਾ ਲਓ ਭਾਈ ਵੇਖੋ ਬਾਣੀ ਕਹਿੰਦੀ ਹੈ ਜੈਸਾ ਸੰਗ ਬਿਸੀਰ ਸਿਓ ਹੈ ਰੇ ਤੈਸੋ ਹੀ ਇਹ ਪਰਗ੍ਰਹਿ ਪ੍ਰਾਏ ਥਾਵਾਂ ਤੇ ਮੂੰਹ ਨਾ ਮਾਰਿਆ ਕਰ ਬੀਬੀ ਨੂੰ ਬਾ ਲਓ ਉਹਨੂੰ ਪਤੀ ਵਰਤਾ ਚ ਰਹਿਣਾ ਉਹਨੂੰ ਪਤਨੀ ਵਰਤਾ ਚ ਰਹਿਣਾ ਲੈਕਚਰ ਦਿਓ ਏਦਾਂ ਕਲਾਸਾਂ ਲਾਓ ਸਮਝਾਓ ਮੱਥਾ ਮਾਰੀ ਜਾਓ ਬਿਠਾ ਕੇ ਗੁਰਬਾਣੀ ਦੀਆਂ ਪੰਗਤੀਆਂ ਪੜ੍ਹ ਪੜ੍ਹ ਕੇ ਸਮਝਾ ਲਓ ਪਰ ਕਈ ਫੇਰ ਵੀ ਨਹੀਂ ਸਮਝਦੇ ਸਾਰੀ ਸਾਰੀ ਜ਼ਿੰਦਗੀ ਨਹੀਂ ਸਮਝਦੇ ਬਾਣੀ ਖੁਦ ਪੜ੍ਹਦੇ ਨੇ ਅਰਥ ਕਰ ਲੈਂਦੇ ਆ ਟੀਕੇ ਕਰ ਲੈਂਦੇ ਆ ਨਹੀਂ ਸਮਝਦੇ ਪਰ ਕਈਆਂ ਦੀ ਮਾਂ ਨੇ ਕਿਹਾ ਹੁੰਦਾ ਵੇ ਪੁੱਤ ਹਾਂ ਬੇਬੇ 40 ਸਾਲ ਪਹਿਲਾਂ ਕਿਹਾ ਸੀ 20 ਸਾਲ ਦਾ ਸੀ ਉਹਦੇ ਆ ਬਗਾਨੀ ਧੀ ਤੇਰੇ ਲੜ ਲੱਗ ਗਈ ਹੁਣ ਨਾ ਬਾਹਰ ਭਟਕਦਾ ਫਿਰੀ ਬੰਦਾ ਬਣ ਕੇ ਰਹਿਣਾ ਸਾਰੀ ਜ਼ਿੰਦਗੀ ਆ ਤੇਰੇ ਲੜ ਲੱਗੀ ਬਗਾਨੀ ਧੀ ਲੈ 40 ਸਾਲ ਹੋ ਗਏ ਕਿਸੇ ਕੰਨੀ ਵੇਖਿਆ ਵੀ ਨਹੀਂ ਉਹ ਇੰਨੇ ਲੜੀ ਸਮਝ ਗਏ ਇੱਕ ਨੂੰ ਸੁਣਾਈ ਜੋ ਪੰਗਤੀ ਸ਼ਬਦ ਦੱਸੋ ਕਿੰਨੇ ਸੁਣਾਈ ਉਹ ਸੁਧਰਨਾ ਚਾਹੁੰਦਾ ਸੀ ਜਿਹੜਾ ਸੁਧਰਨਾ ਚਾਹੁੰਦਾ ਨਹੀਂ ਉਹ ਨਹੀਂ ਵੇਖਦਾ ਵੀ ਤੂੰ ਕੀ ਕਹਿੰਦਾ ਬਾਣੀ ਕੀ ਕਹਿੰਦੀ ਹੈ ਨਹੀਂ ਬਦਲਦਾ ਨਹੀਂ ਸਮਝ ਸਕਦਾ ਇਹ ਤੇ ਹਿੰਮਤ ਤੈਨੂੰ ਕਰਨੀ ਪੈਣੀ ਇਹ ਤੈਨੂੰ ਤਾਕਤ ਵਿਖਾਉਣੀ ਪੈਣੀ ਹੈ ਤੇਰੀ ਤੇਰੇ ਚ ਕਿੰਨਾ ਕੁ ਬਲ ਹੈ ਕਿੰਨਾ ਕੁ ਲੜ ਸਕਦਾ ਆਪਣੇ ਆਪ ਨਾਲ ਆਪਣੇ ਆਪ ਨੂੰ ਕਟਹਿਰੇ ਚ ਕਿੰਨਾ ਕੁ ਖਿਲਾਰ ਸਕਦਾ ਇਹ ਤੇਰਾ ਕੇਸ ਹੈ ਤੇਰੇ ਤੇ ਹੀ ਚੱਲਣਾ ਤੈਨੂੰ ਆਪ ਲੜਨਾ ਪੈਣਾ ਤੇ ਮਹਾਰਾਜ ਤੇ ਇੱਥੇ ਤੱਕ ਵੀ ਗੁਰੂ ਸਾਹਿਬ ਤੇ ਕਹਿੰਦੇ ਐ ਸਮਝਾਓ ਉਹਨੂੰ ਜਿਹੜਾ ਸਮਝਣਾ ਚਾਹੁੰਦਾ ਹੈ ਬਦਲੋ ਉਹਨੂੰ ਜਿਹੜਾ ਬਦਲਣਾ ਚਾਹੁੰਦਾ ਹੈ ਸੁਣਾਓ ਉਹਨੂੰ ਜਿਹੜਾ ਸੁਣਨਾ ਚਾਹੁੰਦਾ ਹੈ ਗੁਰੂ ਸਾਹਿਬ ਤੇ ਇੱਥੇ ਤੱਕ ਵੀ ਕਹਿੰਦੇ ਕਹਿੰਦੇ ਬੇਵਕੂਫੀ ਕਰਦੇ ਹੋ ਜਦੋਂ ਤੁਸੀਂ ਬਿਨਾਂ ਗਾਹਕ ਤੋਂ ਵੇਚਣ ਤੁਰ ਪੈਂਦੇ ਰਾਮ ਪਦਾਰਥ ਪਾਏ ਕਹਿ ਕਬੀਰਾ ਗਾਂਠ ਨਾ ਖੋਲ ਨਹੀਂ ਪਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਮੋਲ ਤੁਹਾਨੂੰ ਵੀਰੋ ਕੋਈ ਬੰਦਾ ਪੁੱਛੇ ਦੱਸ ਵੀ ਕਿਵੇਂ ਬਦਲਿਆ ਉਹਨੂੰ ਦੱਸ ਧੱਕੇ ਨਾਲ ਨਾ ਦੱਸ ਮੈਂ ਦੱਸਾਂ ਤੈਨੂੰ ਐਂ ਕਰ ਐਂ ਕਰ ਅਗਲਾ ਜੇ ਪੁੱਛਦਾ ਤੇ ਦੱਸ ਹੁਣ ਤੁਸੀਂ ਮੈਨੂੰ ਇੱਥੇ ਸੱਦਿਆ ਕਿੰਨੇ ਗੇੜੇ ਬੰਦਿਆਂ ਨੇ ਲਾਏ ਆ ਵੀ ਆਓ ਜੀ ਸਾਨੂੰ ਕੁਝ ਸੁਣਾਓ ਦੱਸੋ ਤੇ ਜੇ ਹੁਣ ਤੁਸੀਂ ਮੈਨੂੰ ਸੱਦੋ ਨਾ ਤੇ ਮੈਂ ਧੱਕੇ ਨਾਲ ਹੀ ਬਾਹਾਂ ਤੋਂ ਫੜ ਫੜ ਕੇ ਮਗਰ ਸਾਹਿਬ ਦੇ ਲੋਕਾਂ ਨੂੰ ਦੱਸਦਾ ਫਿਰੂ ਵੀ ਆ ਜਾ ਮੈਂ ਤੈਨੂੰ ਗਿਆਨ ਦਿਆਂ ਪੁੱਛੇਗਾ ਤੇ ਦੱਸਾਂਗਾ ਨਹੀਂ ਪੁੱਛੇਗਾ ਤੇ ਨਹੀਂ ਦੱਸਾਂਗਾ ਕਿਉਂ ਧੱਕੇ ਨਾਲ ਦੱਸਾਂਗਾ ਮੇਰੀ ਮਾਂ ਵੀ ਜਿੱਦੇ ਮੈਨੂੰ ਪੁੱਛੂਗੀ ਵੀ ਮੈਨੂੰ ਪੁੱਤ ਦੱਸ ਉਦੇ ਦੱਸੋ ਮੈਂ ਆਪਣੀ ਮਾਂ ਨੂੰ ਵੀ ਕਿਉਂ ਦੱਸੂ ਪੁੱਛੇਗੀ ਦੱਸਾਂਗਾ ਮੈਂ ਤੇ ਇੱਥੇ ਤੱਕ ਵੀ ਕਹਿੰਦਾ ਤੇਰੀ ਮਾਂ ਤੇਰਾ ਪਿਤਾ ਤੇਰੇ ਘਰ ਵਾਲੀ ਨਹੀਂ ਅਜੇ ਤੱਕ ਸਮਝ ਸਕੇ ਤੂੰ ਜ਼ਿਆਦਾ ਸਮਝਦਾਰ ਹੈ ਤੇ ਮਾਂ ਕਹਿੰਦੀ ਹੈ ਪੁੱਤ ਮੈਂ ਤੇ ਫਲਾਣੇ ਥਾਂ ਤੇ ਕਬਰ ਤੇ ਮੱਥਾ ਟੇਕਣ ਜਾਣਾ ਚੱਲ ਬੇਬੇ ਮੈਂ ਮੋਟਰਸਾਈਕਲ ਤੇ ਚੱਲ ਲੈ ਕੇ ਚੱਲਦਾ ਚੱਲ ਚੱਲ ਉਤਾਰ ਜਾਵੇ ਮੱਥਾ ਟੇਕ ਆਵੇ ਬਹਾ ਕੇ ਵਾਪਸ ਲੈ ਕੇ ਆ ਲੜਾਈਆਂ ਨਾ ਘਰ ਚ ਪਾਓ ਕਲੇਸ਼ ਨਾ ਪਾਓ ਇੰਨਾ ਵਧੀਆ ਬਣ ਕੇ ਵਿਖਾ ਬੇਬੇ ਕਵੇ ਵੇ ਪੁੱਤਰਾ ਤੂੰ ਕਿੱਥੇ ਸਿੱਖ ਕੇ ਆਇਆ ਸਾਰਾ ਕੁਝ ਜਿੱਦੇ ਤੈਨੂੰ ਪੁੱਛ ਲਿਆ ਉਦੇ ਫਿਰ ਕਲਾਸ ਪੂਰੀ ਲਾ ਦੀ ਆਖੋ ਸਤਨਾ ਸ੍ਰੀ ਵਾਹ ਉਦੇ ਖੋਲ ਲਈ ਜਿਹੜਾ ਖੋਲਣਾ ਅੰਦਰੋਂ ਜੋ ਤੇਰੇ ਅੰਦਰ ਭਰਿਆ ਪਿਆ ਸਾਰਾ ਹੀ ਦੱਸਦੀ ਪਹਿਲਾਂ ਹੀ ਨਾ ਕਲੇਸ਼ ਪਾ ਕੇ ਬਹਿ ਜਾ ਘਰ ਵਾਲੀ ਨਾਲ ਵੀ ਏਦਾਂ ਹੀ ਹੈ ਜਿਵੇਂ ਮੰਨਦੇ ਨੇ ਮੰਨ ਲੈਣ ਦੋ ਜਿਵੇਂ ਕਰਦੇ ਨੇ ਕਰ ਲੈਣ ਦੋ ਪਰ ਵਧੀਆ ਬਣ ਕੇ ਤੇ ਵਿਖਾ ਕੁਛ ਕਰਕੇ ਤੇ ਵਿਖਾ ਜੇ ਨਹੀਂ ਕੋਈ ਸਮਝਣਾ ਚਾਹੁੰਦਾ ਤੇ ਨਾ ਸਹੀ ਉਹ ਭਰਾਵੋ ਸੋਨਾ ਏਦਾਂ ਹੀ ਸੁਨਿਆਰਿਆਂ ਦੀ ਦੁਕਾਨ ਤੇ ਪਿਆ ਹੈ ਪਰ ਜੇ ਕੋਈ ਖਰੀਦੇ ਨਾ ਤੇ ਸੋਨੇ ਦੀ ਕੀਮਤ ਨਹੀਂ ਘੱਟ ਜਾਂਦੀ ਸੋਨਾ ਸੋਨਾ ਹੀ ਰਹਿੰਦਾ ਸੋਨਾ ਸੋਨਾ ਹੀ ਰਹਿੰਦਾ ਉਹਦੀ ਕੀਮਤ ਨਹੀਂ ਘੱਟ ਜਾਣੀ ਜਿੱਦਣ ਕੋਈ ਗਾਹਕ ਆਉਂਦਾ ਏਦਾਂ ਬੈਠਾ ਹੁੰਦਾ ਸੋਨੇ ਵਾਲਾ ਆਵਾਜ਼ਾਂ ਵੀ ਨਹੀਂ ਮਾਰਦਾ ਜਿਵੇਂ ਦੂਜੇ ਮਾਰ ਦਿੰਦੇ ਨੇ ਕੱਪੜੇ ਵਾਲੇ ਮਾਰਦੇ ਨੇ ਆ ਜਾਓ ਬਈ ਆ ਜਾਓ ਉਹਦੇ ਬੈਠਾ ਰਹਿੰਦਾ ਜਿਹਨੂੰ ਲੋੜ ਹੋਊ ਆਪੇ ਆਓ ਉਹ ਤੇ ਉੱਥੇ ਹੀ ਬੈਠਾ ਹੈ ਪਰ ਉਹਨੂੰ ਮਾਣ ਹੈ ਕਿ ਜੋ ਮੇਰੇ ਕੋਲ ਹੈ ਉਹ ਮੇਰੇ ਕੋਲ ਹੈ ਤਾਂ ਕਰਕੇ ਆਪਣੇ ਆਪ ਤੇ ਮਾਣ ਕਰੋ ਜੇ ਸਮਝਦਾ ਹੈ ਤੇ ਸੋਹਣਾ ਜੀਵਨ ਬਣਾ ਕੇ ਵਿਖਾ ਵਧੀਆ ਜੀਵਨ ਬਣਾ ਕੇ ਵਿਖਾ ਮਾਂ ਪਿਓ ਬੱਚੇ ਪਰਿਵਾਰ ਸਾਰਾ ਕਵੇ ਕਿੱਥੋਂ ਸਿੱਖਿਆ ਐਡਾ ਪੱਕਾ ਟਾਈਮ ਦਾ ਇੰਨਾ ਵਧੀਆ ਹਰ ਕੰਮ ਵਧੀਆ ਕਰਦਾ ਜਿੰਨੀ ਜ਼ਿੰਮੇਵਾਰੀ ਦਿੱਤੀ ਇੰਨੀ ਵਧੀਆ ਨਿਭਾਉਣਾ ਆਹ ਧਰਮ ਹੁਣ ਸਾਡੇ ਧਰਮ ਕਿਹਨੂੰ ਕਿਹਾ ਜਾਂਦਾ ਮੈਂ ਦੱਸ ਰਿਹਾ ਯੂਨੀਫਾਰਮ ਹੈ ਸਾਡੀ ਮੈਂ ਚੋਲਾ ਪਾਇਆ ਮੈਂ ਸਿਰੀਸਾ ਪਾਈ ਹੈ ਮੈਂ ਦਾੜੀ ਰੱਖੀ ਹੈ ਮੈਂ ਪੱਗ ਬੰਨੀ ਸਾਡੀ ਵਰਦੀ ਹੈ ਸਾਡੀ ਯੂਨੀਫਾਰਮ ਹੈ ਅਸੀਂ ਸਾਰੇ ਸਿੱਖ ਪਾਉਂਦੇ ਹਾਂ ਪਰ ਧਰਮ ਹੁੰਦਾ ਹੈ ਜ਼ਿੰਮੇਵਾਰੀਆਂ ਫਰਜ਼ ਜਿਹਦੇ ਧਰਮ ਚੈੱਕ ਹੋਇਆ ਉਹਦੇ ਦਾੜੀ ਚੈੱਕ ਨਹੀਂ ਹੋਣੀ ਵੀਰਾ ਜਿਹਦੇ ਧਰਮ ਚੈੱਕ ਹੋਇਆ ਉਹਦੇ ਸ੍ਰੀ ਸਾਹਿਬਾਂ ਚੈੱਕ ਨਹੀਂ ਹੋਣੀਆਂ ਜਿਹਦੇ ਧਰਮ ਚੈੱਕ ਹੋਇਆ ਉਹਦੇ ਮੇਰੀ ਪ੍ਰੈਕਟੀਕਲਟੀ ਮੇਰਾ ਵਿਹਾਰ ਚੈੱਕ ਹੋਣਾ ਵੀ ਵਿਹਾਰ ਦੱਸ ਕਿੱਦਾਂ ਦਾ ਜਿੱਥੇ ਕੰਮ ਕਰਦਾ ਸੀ ਵਫਾਦਾਰ ਹੈ ਜਿਹਨੂੰ ਲੜ ਲਾ ਕੇ ਲਿਆਇਆ ਸੀ ਉਹਦੇ ਨਾਲ ਵਫਾਦਾਰ ਹੈ ਮਾਂ ਪਿਓ ਦੀ ਰਿਸਪੈਕਟ ਸੇਵਾ ਕਰਦਾ ਰਿਹਾ ਜਿਨ੍ਹਾਂ ਤੋਂ 30,000 ਤਨਖਾਹ ਲੈਂਦਾ ਸੀ 30,000 ਦਾ ਕੰਮ ਵੀ ਕਰਦਾ ਸੀ ਜਿਹੜੀਆਂ ਮੱਝਾਂ ਦਾ ਦੁੱਧ ਪੀਂਦਾ ਰਿਹਾ ਉਹਨਾਂ ਨੂੰ ਪੱਠੇ ਵੀ ਪਾਏ ਹੈ ਉਹਨਾਂ ਦੀ ਕੇਅਰ ਵੀ ਕੀਤੀ ਹੈ ਉਹਨਾਂ ਦੀ ਸੇਵਾ ਵੀ ਕੀਤੀ ਹੈ ਜਿਹੜੇ ਦਰਖਤਾਂ ਤੋਂ ਆਕਸੀਜਨ ਲੈਂਦਾ ਰਿਹਾ ਕਦੇ ਉਹਨਾਂ ਨੂੰ ਪਾਣੀ ਵੀ ਪਾਇਆ ਹੈ ਜਿੱਦੇ ਧਰਮ ਚੈੱਕ ਹੋਇਆ ਉਹਦੇ ਇਹ ਸਾਰਾ ਕੁਝ ਚੈੱਕ ਹੋਏਗਾ ਧਰਮ ਚੈੱਕ ਹੋਇਆ ਜਿੱਦੇ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਈ ਗੁਰੂ ਨਾਨਕ ਪਾਤਸ਼ਾਹ ਦੀਆਂ ਨਜ਼ਰਾਂ ਵਿੱਚ ਧਰਮ ਛੱਡਣਾ ਕੀ ਹੈ ਜਿਹੜਾ ਬੰਦਾ ਜ਼ਿੰਮੇਵਾਰੀ ਛੱਡ ਦਵੇ ਮਹਾਰਾਜ ਕਹਿੰਦੇ ਧਰਮ ਛੱਡਤਾ ਇਹਨਾਂ ਆਪਣੇ ਫਰਜ਼ ਨਾ ਪਛਾਣੇ ਜਿਹੜਾ ਫਰਜ਼ਾਂ ਤੋਂ ਭਗੌੜਾ ਜ਼ਿੰਮੇਵਾਰੀਆਂ ਤੋਂ ਭਗੌੜਾ ਇਹ ਧਰਮੀ ਨਹੀਂ 40,000 ਤਨਖਾਹ ਲੈ ਕੇ ਕੰਮ ਨਹੀਂ ਕਰਦਾ ਇਹ ਧਰਮੀ ਨਹੀਂ ਇਹ ਮੈਨੂੰ ਕਿਰਪਾਨ ਨਾ ਵਿਖਾਵੇ ਕੰਮ ਵਿਖਾਵੇ ਆਪਣਾ ਸਮਝਦੇ ਗੱਲ ਪਕੜ ਜਾਂਦੀ ਹੈ ਹੁਣ ਇਹਦਾ ਅਰਥ ਇਹਨਾਂ ਨੇ ਇਹ ਕੱਢ ਲੈਣਾ ਵੇਖੋ ਜੀ ਇਹ ਤੇ ਕਿਰਪਾਨਾਂ ਦਾੜੀਆਂ ਦੇ ਵਿਰੁੱਧ ਬੋਲਦੇ ਆ ਮੈਂ ਤੇ ਆਪ ਰੱਖੀ ਯਾਰ ਇਹ ਵਰਦੀ ਹੈ ਯੂਨੀਫਾਰਮ ਹੈ ਅਸੀਂ ਤੇ ਲੱਖਾਂ ਲੋਕਾਂ ਦੀਆਂ ਦਾੜੀਆਂ ਰਖਾਈਆਂ ਪੱਗਾਂ ਬਣਾਈਆਂ ਗਾਤਰੇ ਪਵਾਏ ਆ ਪਰ ਮੈਂ ਇਹ ਨਹੀਂ ਕਹਿ ਸਕਦਾ ਵੀ ਸਾਰਾ ਕੁਝ ਹੀ ਇਹ ਹੁੰਦਾ ਇਹ ਕਹਿਣਾ ਪੈਣਾ ਤੇਰੀ ਤੇਰਾ ਸਾਰਾ ਕੰਮ ਕਿੱਦਾਂ ਦਾ ਕਰਦਾ ਉਹ ਚੈੱਕ ਹੋਣਾ ਕੱਲਾ ਜੇ ਮੈਂ ਸਿਰਫ ਇੰਨਾ ਕਹਿ ਦਿੱਤਾ ਵੀ ਆਹੀ ਧਰਮ ਹੈ ਫਿਰ ਕਿੰਨੇ ਏਦਾਂ ਦੇ ਅਖੌਤੀ ਧਰਮੀ ਸੋ ਕਾਲਡ ਧਰਮੀ ਨਕਲੀ ਧਰਮੀ ਜਿਹੜੇ ਸਿਰਫ ਦਾੜੀਆਂ ਰੱਖੀਆਂ ਹੋਈਆਂ ਅੰਦਰੋਂ ਸਿੱਖ ਨਹੀਂ ਸਾਡੇ ਸਿਰਾਂ ਤੇ ਬੈਠੇ ਬੈਠੇ ਕਿ ਨਹੀਂ ਬੈਠੇ ਕੀ ਵਿਖਾ ਕੇ ਆਏ ਆ ਆਪਣਾ ਕੰਮ ਵਿਖਾ ਕੇ ਆਏ ਆ ਕਿ ਕੱਲੀਆਂ ਦਾੜੀਆਂ ਵਿਖਾ ਕੇ ਆ ਗਏ ਕੰਮ ਵਿਖਾ ਕੇ ਨਹੀਂ ਆਏ ਬਾਹਰੋਂ ਸਿਰਫ ਰੂਪ ਵਿਖਾ ਕੇ ਆ ਗਏ ਸਾਡੇ ਚ ਬਾਹਰੀ ਰੂਪ ਵਿਖਾ ਕੇ ਸਾਡੇ ਚ ਆਏ ਉਹਨਾਂ ਨੇ ਆਪਣੀ ਪ੍ਰੈਕਟੀਕਲਟੀ ਨਹੀਂ ਵਿਖਾਈ, ਆਪਣੇ ਫਰਜ਼ ਨਹੀਂ ਵਿਖਾਏ, ਜ਼ਿੰਮੇਵਾਰੀਆਂ ਨਹੀਂ ਵਿਖਾਈਆਂ। ਤੇ ਵੀਰੋ ਭਰਾਵੋ ਭੈਣੋ ਮੇਰੀਓ, ਜ਼ਿੰਮੇਵਾਰੀਆਂ ਵੇਖਣ ਲੱਗੋ। ਜਿਹਦਾ ਧਰਮ ਚੈੱਕ ਕਰਨਾ ਹੋਇਆ ਜ਼ਿੰਮੇਵਾਰੀ ਚੈੱਕ ਕਰਿਓ ਵੀ ਜ਼ਿੰਮੇਵਾਰ ਕਿੰਨਾ ਕੁ ਵਧੀਆ, ਫਰਜ਼ ਕਿੰਨਾ ਵਧੀਆ ਨਿਭਾਉਣਾ, ਉਹਦੇ ਧਰਮ ਚੈੱਕ ਹੁੰਦਾ। ਤਾਂ ਕਰਕੇ ਜੇ ਅਸੀਂ ਸਮਝ ਜਾਈਏ, ਬਦਲ ਜਾਈਏ, ਆਪਣਾ ਵਿਹਾਰ ਬਦਲੀਏ, ਅਗਲੇ ਦਾ ਵੇਖ ਕੇ ਆਪੇ ਜੀ ਕਰਦਾ, ਯਾਰ ਕਮਾਲ ਹੈ, ਇੰਨਾ ਵਧੀਆ ਕੰਮ ਕਰਦਾ, ਇੰਨਾ ਵਧੀਆ ਜ਼ਿੰਮੇਵਾਰ ਹੈ, ਹਰ ਚੀਜ਼ ਵਿੱਚ ਵਧੀਆ। ਘਰ ਵਾਲੀ ਕਹਿੰਦੀ ਤੇਰੇ ਵਰਗਾ ਹਰ ਜਨਮ ਚ ਮਿਲੇ, ਬਹੁਤ ਧਿਆਨ ਰੱਖਿਆ ਮੇਰਾ ਸਾਰੀ ਜ਼ਿੰਦਗੀ। ਮਾਪੇ ਕਹਿੰਦੇ ਤੇਰੇ ਵਰਗਾ ਪੁੱਤ ਮਿਲੇ, ਬੱਚੇ ਕਹਿੰਦੇ ਤੇਰੇ ਵਰਗਾ ਬਾਪ ਮਿਲੇ, ਜਿਹਦੇ ਧੀ ਵਿਆਹ ਕੇ ਲਿਆਇਆ ਉਹ ਕਹਿੰਦਾ ਤੇਰੇ ਵਰਗਾ ਕੁੜਮ ਮਿਲੇ। ਹਰ ਮਨ ਤਨ ਵਸਿਆ ਸੋਈ, ਜਿੰਨਿਆਂ ਦਾ ਸਾਡੇ ਨਾਲ ਸੰਪਰਕ ਹੋਇਆ ਜੈ ਜੈਕਾਰ ਕਰੇ
ਸਭ ਕੋਈ,
ਸਭ ਕੋਈ ਸਾਰੇ ਕਹਿੰਦੇ ਕਿਆ ਬਾਤ। ਅੱਛਾ ਸੁਣੋ ਹੁਣ, ਜੇ ਜਿਹੜਾ ਹਾਲ ਸਾਡਾ ਹੈ, ਘਰ ਵਾਲੀ ਦਾ, ਘਰ ਵਾਲੀ ਜ਼ਿੰਦਗੀ ਚ ਆਈ ਹੈ, ਉਹ ਕਹਿੰਦੀ ਹੈ ਐਦੀ ਕੋਈ ਕੱਟਣੀ ਹੈ, ਪਰ ਮੁੜ ਕੇ ਨਾ ਮਿਲੇ ਤੇਰੇ ਵਰਗਾ। ਮਾਪੇ ਕਹਿੰਦੇ ਮਰ ਜਾ ਮਗਰੋਂ ਲੈ ਜਾ, ਤੇਰਾ ਕੋਈ ਫਰਕ ਹੀ ਨਹੀਂ ਸਾਨੂੰ, ਹਾਲ ਸਾਡਾ ਹੈ। ਜਿੱਥੇ ਅਸੀਂ ਕੰਮ ਕਰਦੇ ਹਾਂ ਕਹਿੰਦੇ ਛੱਡੇਗਾ ਕਦੋਂ, ਖਿਹੜਾ ਛੱਡ ਸਾਡਾ। ਜਿਹੜੇ ਵੀ ਕੰਮ ਕਰਦੇ ਹਾਂ ਹਰ ਜਗ੍ਹਾ ਨਿਕੰਮੇ ਰਹਿ ਗਏ, ਹਰ ਜਗ੍ਹਾ। ਤੇ ਜੇ ਗੱਲ ਕਰੀਏ ਨਾ ਕੁੜਮਾਂ ਦੀ, ਉਹ ਤੇ ਧੀਆਂ ਠੱਗ ਠੱਗ ਕੇ ਲੈ ਆਏ ਲੋਕ। ਅਗਲਾ ਕਹਿੰਦਾ ਸਾਡੀ ਚਾਵਾਂ ਲਾਡਾਂ ਨਾਲ ਪੜ੍ਹੀ ਲਿਖੀ ਧੀ, 22 ਸਾਲਾਂ ਦੀ ਸਾਡੀ ਧੀ ਵਿਆਹ ਕੇ ਲੈ ਗਿਆ, ਕਹਿੰਦਾ ਮੇਰਾ ਮੁੰਡਾ ਤੇ ਨਸ਼ੇ ਦੇ ਨੇੜੇ ਵੀ ਨਹੀਂ ਜਾਂਦਾ, ਸਾਰੀ ਦੁਨੀਆਂ ਦੇ ਨਸ਼ੇ ਕਰਦਾ ਸੀ, ਵੱਡਿਆ ਧਰਮੀਆਂ ਧੀ ਲੈ ਗਿਆ ਠੱਗ ਕੇ ਸਾਥੋਂ। ਮਾਰਦੇ ਕਿ ਨਹੀਂ ਠੱਗੀਆਂ ਲੋਕ, ਇੱਦਾਂ ਧਰਮੀ ਕਿੱਧਰੋਂ ਹੋ ਗਏ? ਧਰਮ ਦਾ ਤੇ ਮਤਲਬ ਹੀ ਵਿਹਾਰ ਹੈ, ਪ੍ਰੈਕਟੀਕਲ ਕਿੱਦਾਂ ਦੇ ਹੋ ਤੁਸੀਂ, ਤੁਹਾਡਾ ਵਰਤੋਂ ਵਿਹਾਰ ਕਿੱਦਾਂ ਦਾ ਹੈ, ਤੁਸੀਂ ਸੋਚਦੇ ਕਿੱਦਾਂ, ਜ਼ਿੰਦਗੀ ਚ ਕੰਮ ਕਿੱਦਾਂ ਕਰਦੇ ਹੈ, ਤੁਹਾਡੇ ਫੀਲਡ ਨੇ ਜਿਹੜੇ ਉਹਦੇ ਵਿੱਚ ਤੁਸੀਂ ਸਹੀ ਚੱਲ ਰਹੇ ਹੈ ਤੇ ਧਰਮੀ ਹੈ। ਧਰਮ ਕੋਈ ਬਾਹਰੀ ਰੂਪ ਨਹੀਂ ਹੁੰਦਾ, ਦਿਖਾਵਾ ਨਹੀਂ ਹੁੰਦਾ, ਅਸਲੀ ਧਰਮ ਤੇ ਜਿਹੜਾ ਉਹ ਤੇ ਵਿਹਾਰ ਤੋਂ ਵੇਖਿਆ ਜਾਂਦਾ, ਕੰਮਾਂ ਤੋਂ ਵੇਖਿਆ ਜਾਂਦਾ। ਤੇ ਮੈਂ ਇਹੀ ਤੇ ਕਹਿ ਰਿਹਾ ਵੀ ਜਿੱਦੇ ਸਾਡੇ ਕੰਮ ਚੈੱਕ ਹੋਏ ਉੱਥੇ ਆਪਾਂ ਫੇਲ ਹੋ ਜਾਣਾ। ਅੱਛਾ ਜੇ ਬਾਹਰਲੇ ਦੇਸ਼ਾਂ ਚ ਵੇਖੋਗੇ, ਰੱਬ ਨੂੰ ਕਈ ਦੇਸ਼ ਨਹੀਂ ਮੰਨਦੇ, ਕਈ ਦੇਸ਼ ਰੱਬ ਨੂੰ ਨਹੀਂ ਮੰਨਦੇ, ਪਰ ਕੰਮਾਂ ਪ੍ਰਤੀ ਸਾਰੇ ਠੀਕ ਨੇ। ਜੇ ਧਰਮ ਚੈੱਕ ਹੋਇਆ ਉਹ ਸਹੀ ਆ ਜਾਣੇ ਨੇ, ਅੱਗੇ ਆ ਜਾਣੇ ਨੇ ਸਾਡੇ ਨਾਲ, ਵੀ ਬੇਈਮਾਨੀ ਨਹੀਂ ਕੀਤੀ ਸਾਰੀ ਜ਼ਿੰਦਗੀ, ਠੱਗੀ ਨਹੀਂ ਮਾਰੀ, ਇਸ ਤੇ ਵੱਟ ਨਹੀਂ ਛੱਡੀ ਕੋਈ, ਪਈ ਨਹੀਂ ਛੱਡੀ ਕੋਈ, ਸਾਡਾ ਹਾਲ ਤੇ ਵੇਖੋ ਕੀ ਹੈ, ਕਿਹੜਾ ਪੁੱਠਾ ਕੰਮ ਹੈ ਜਿਹੜਾ ਅਸੀਂ ਕਰਦੇ। ਤਾਂ ਕਰਕੇ ਅਰਜ ਕਰਦਾ ਹੋਲੈਂਡ ਦੇ ਵਿੱਚ ਨਾ, ਸੁਣੋ, ਯੂਰਪ ਦੇ ਵਿੱਚ ਇੱਕ ਕੰਟਰੀ ਹੈ ਹੋਲੈਂਡ, ਉੱਥੇ ਨਾ ਜੇਲ੍ਹਾਂ ਬੰਦ ਕਰ ਦਿੱਤੀਆਂ ਜੀ, ਜੇਲ੍ਹਾਂ ਬੰਦ, ਰੱਬ ਨੂੰ ਨਹੀਂ ਮੰਨਦੇ 80% ਲੋਕ, ਉੱਥੇ ਧਰਮੀ ਨਹੀਂ ਹੈਗੇ, ਸਾਡੇ ਵਾਂਗੂ ਧਰਮੀ ਨਹੀਂ ਨਾ, ਸਾਡੀਆਂ ਸ਼ਰਤਾਂ ਦੇ ਹਿਸਾਬ ਨਾਲ ਧਰਮੀ ਹੈ ਤੇ ਸਭ ਧਰਮੀ ਹੋਈ ਨੇ। ਜੇਲ੍ਹਾਂ ਬੰਦ ਹੋ ਗਈਆਂ, ਕਿਉਂ? ਕਹਿੰਦੇ ਜੇਲ੍ਹ ਚ ਕੋਈ ਨੀ, ਇੱਕ ਬੰਦਾ ਜੇਲ੍ਹ ਸੀ, ਕਹਿੰਦੇ ਇਹਨੂੰ ਛੱਡ ਦਿਓ, ਜੇਲ੍ਹਾਂ ਇੱਕ ਬੰਦਾ ਜੇਲ੍ਹ ਚ ਸੀ ਉਹਨੂੰ ਰਿਹਾ ਕਰਤਾ ਤੇ ਜੇਲ੍ਹਾਂ ਨੂੰ ਲਾਤਾ ਤਾਲਾ, ਜੇਲ੍ਹਾਂ ਬੰਦ ਹੋ ਗਈਆਂ, ਕਹਿੰਦੇ ਜੇਲ੍ਹ ਦੀ ਲੋੜ ਹੀ ਕੋਈ ਨੀ, ਕ੍ਰਾਈਮ ਹੀ ਨੀ ਕਰਦਾ ਤੇ ਜੇਲ੍ਹ ਚ ਕਿੱਥੇ ਭੇਜੀਏ, ਬੰਦਾ ਗਲਤੀ ਨੀ ਕਰਦਾ ਕੁਛ। ਹੁਣ ਸਾਡੇ ਜੇ ਗੁਰਦੁਆਰਿਆਂ ਵਿੱਚ ਲਾਈਨਾਂ ਲੱਗੀਆਂ, ਮੰਦਰਾਂ ਚ ਲਾਈਨਾਂ ਲੱਗੀਆਂ, ਮਸੀਤਾਂ ਚ ਲਾਈਨਾਂ ਲੱਗੀਆਂ, ਮੱਕੇ ਦੁਨੀਆਂ ਤੁਰੀ ਜਾਂਦੀ ਹੈ, ਜਗਨਨਾਥ ਪੁਰੀ ਜਾਂਦੀ ਹੈ, ਸਾਡੇ ਗੁਰਦੁਆਰਿਆਂ ਚ ਲੋਕ ਆਉਂਦੇ ਆ, ਜੇ ਲਾਈਨਾਂ ਗੁਰਦੁਆਰਿਆਂ ਚ ਭੀੜ ਹੈ, ਫਿਰ ਜੇਲ੍ਹਾਂ ਖਾਲੀ ਚਾਹੀਦੀਆਂ ਸੀ ਕਿ ਨਹੀਂ ਚਾਹੀਦੀਆਂ? ਬੋਲੋ, ਸਾਡੇ ਉੱਥੇ ਵੀ ਭੀੜ ਹੈ, ਇੱਥੇ ਵੀ ਭੀੜ ਹੈ, ਸਾਡੇ ਵਾਲੇ ਇੱਧਰ ਵੀ ਪੂਰੇ ਆ, ਉੱਧਰ ਵੀ ਪੂਰੇ ਆ, ਜਿੱਦੇ ਰੱਬ ਰੱਬ ਵਿਖਾਉਣਾ ਹੁੰਦਾ ਉਹਦੇ ਇੱਧਰ ਵੀ ਪੂਰਾ ਸਿਰਾ ਹੀ ਵਿਖਾਉਂਦੇ ਆ, ਤੇ ਜਿੱਦੇ ਜੇਲ੍ਹ ਵੇਖੋਗੇ ਉੱਧਰ ਵੀ ਸਿਰਾ ਹੀ ਹੈ, ਮਤਲਬ ਸਾਰੇ ਪਾਸੇ। ਇਹ ਫਿਰ ਸਾਡਾ ਧਰਮ ਸਾਡਾ ਅੱਜ ਬਣ ਕੀ ਗਿਆ, ਕਰਮ ਧਰਮ ਪਖੰਡ ਜੋਤੀਸੈ, ਤਿੰਨ ਜਮ ਜਾਗਤੀ ਲੁੱਟੈ, ਇਹ ਤੇ ਪਖੰਡ ਬਣ ਗਿਆ, ਇਹਦੇ ਗੱਲੀ ਅਸੀਂ ਚੰਗੀਆਂ ਆਚਾਰੀ ਦੀਆਂ, ਮਨੋ ਸੁੱਧਾ ਕਾਲੀਆਂ ਬਾਹਰ ਚਿੱਟੀਆਂ, ਅਸੀਂ ਅੰਦਰੋਂ ਕਾਲੇ ਹੋ ਗਏ, ਪਰ ਆਪਣੀ ਸੋਚ ਨੂੰ ਬਦਲੋ, ਬਾਹਰੀ ਨਹੀਂ ਅੰਦਰੋਂ ਬਦਲ ਕੇ ਵਿਖਾਓ। ਛੱਡੋ ਲੋਕਾਂ ਨੂੰ ਕਾਹਦੇ ਲਈ ਵਿਖਾਉਣਾ, ਆਪਣੇ ਆਪ ਨੂੰ ਵਿਖਾਓ, ਆਪਣੇ ਆਪ ਨੂੰ ਚੰਗਾ ਲੱਗੇਗਾ। ਜ਼ਿੰਮੇਵਾਰੀਆਂ ਵਾਲਾ ਧਰਮ ਸਮਝ ਵੀਰੋ, ਅੱਜ ਤੱਕ ਤੁਸੀਂ ਸੁਣਿਆ ਆਹ ਧਰਮ ਹੈ, ਬਾਰੀ ਵਾਲਾ ਰੂਪ ਹੈ, ਪਰ ਆਪਣੀਆਂ ਜ਼ਿੰਮੇਵਾਰੀਆਂ ਵਾਲਾ ਧਰਮ ਇੱਕ ਮਹੀਨਾ ਨਿਭਾ ਕੇ ਵੇਖ, ਵੇਖੀ ਗੱਲ ਬਣ ਬਣ ਇੱਕ ਮਹੀਨਾ। ਜ਼ਿੰਮੇਵਾਰੀਆਂ ਦਾ ਮਤਲਬ ਕੀ ਹੈ? ਜਿੰਨੇ ਕੰਮ ਤੇਰੇ ਕਰਨ ਵਾਲੇ ਨੇ ਚਾਅ ਨਾਲ ਕਰ, ਟਾਈਮ ਨਾਲ ਕਰ, ਵੇਲੇ ਨਾਲ ਕਰ, ਇੱਕ ਮਹੀਨਾ ਕਰਕੇ ਵੇਖੋ, ਤੁਹਾਨੂੰ ਲੱਗੇਗਾ ਜ਼ਿੰਦਗੀ ਸੋਹਣੀ ਬਣਨ ਲੱਗੀ, ਟਰੈਕ ਤੇ ਆ ਗਈ, ਜੀ ਲੱਗਣ ਲੱਗ ਜਾਏਗਾ ਦੁਨੀਆ ਵਿੱਚ, ਕਿਉਂਕਿ ਪਾਸ ਹੋ ਜਾਓਗੇ। ਸੁਣੋ, ਸਕੂਲ ਵਿੱਚ ਜੀ ਕਿਹਦਾ ਲੱਗਦਾ? ਬੱਚਾ ਕਿਹੜਾ ਜਿਹੜਾ ਸਕੂਲ ਚ ਪਸੰਦ ਕਰਦਾ? ਜਿਹੜਾ ਪਾਸ ਹੁੰਦਾ, ਫੇਲ ਨੂੰ ਵੀ ਸਕੂਲ ਚੰਗਾ ਲੱਗਦਾ। ਸਾਨੂੰ ਦੁਨੀਆ ਚੰਗੀ ਕਿਉਂ ਨਹੀਂ ਲੱਗਦੀ? ਅਸੀਂ ਫੇਲ ਹਾਂ, ਤੇ ਜਿਵੇਂ ਜਿਵੇਂ ਸਬਜੈਕਟਾਂ ਦੇ ਵਿੱਚੋਂ ਪਾਸ ਹੋਵਾਂਗੇ ਸਾਨੂੰ ਸਭ ਕੁਝ ਚੰਗਾ ਚੰਗਾ ਲੱਗੇਗਾ, ਵਧੀਆ ਲੱਗੇਗਾ। ਪਾਸ ਹੋ ਕੇ ਵਿਖਾਉਣਾ, ਹਿੰਮਤ ਕਰਕੇ ਵਿਖਾਉਣੀ ਹੈ, ਆਪਣੇ ਆਪ ਨੂੰ ਸੋਹਣਾ ਬਣਾ ਕੇ ਵਿਖਾਉਣਾ। ਤੇ ਜਿੱਥੇ ਇੰਨਾ ਚਿਰ ਧਰਮੀ ਬਣ ਕੇ ਵੇਖਿਆ, ਗੁਰੂ ਨਾਨਕ ਨੇ ਜਿਹੜਾ ਧਰਮ ਦੱਸਿਆ ਇਹ ਕਮਾ ਕੇ ਵੇਖੋ। ਜ਼ਿੰਮੇਵਾਰੀਆਂ ਛੱਡੀਆਂ, ਮਹਾਰਾਜ ਕਹਿੰਦੇ ਆ ਜਿਹੜਾ ਬੰਦਾ ਜ਼ਿੰਮੇਵਾਰੀਆਂ ਤੋਂ ਭਗੌੜਾ ਹੈ ਸਾਡੇ ਲਈ ਧਰਮੀ ਨਹੀਂ, ਤੇ ਮੇਰੇ ਲਈ ਧਰਮੀ ਕੌਣ ਹੈ? ਬਾਬਾ ਕਹਿੰਦਾ ਜ਼ਿੰਮੇਵਾਰੀਆਂ ਤੇ ਨਿਭਾ ਰਿਹਾ ਜਿਹੜਾ। ਮੈਨੂੰ ਸੈਂਕੜੇ ਨੌਜਵਾਨ, ਮੈਨੂੰ ਸੈਂਕੜੇ ਬੰਦੇ ਰੋਜ਼ ਮਿਲਦੇ ਆ ਜਿਹੜੇ ਕਹਿੰਦੇ ਆ ਪਿਛਲੇ 2 ਸਾਲ ਤੋਂ ਜਦੋਂ ਤੋਂ ਕੰਮ ਤੇ ਹੁਣ ਜਾਂਦੇ ਆ ਨਾ, ਮੈਂ ਕਹਿੰਦੇ ਤੁਸੀਂ ਦੀਵਾਨ ਚ ਕਹਿੰਦੇ ਆ ਕੰਮ ਐ ਜਾਇਆ ਕਰ ਜਿਵੇਂ ਮੰਦਿਰ ਜਾ ਰਹੇ ਹੋਈਏ, ਕੰਮ ਤੇ ਇੰਨੇ ਚਾਅ ਨਾਲ ਜਾਇਆ ਕਰ ਜਿਵੇਂ ਗੁਰਦੁਆਰੇ ਜਾਈਦਾ, ਏਦਾਂ ਕੰਮ ਕਰਕੇ ਵੇਖ। ਕਹਿੰਦੇ ਹੁਣ ਨਜ਼ਾਰਾ ਬੜਾ ਆਉਂਦਾ, 10-10 ਘੰਟੇ ਕੰਮ ਕਰੀਦਾ, ਥੱਕੀਦਾ ਨਹੀਂ, ਆਪਾਂ ਨੂੰ ਲੱਗਦਾ ਵੀ ਨਹੀਂ ਆਹ ਮੈਂ ਕਰਨਾ, ਇਹ ਮੈਂ ਜ਼ਰੂਰੀ ਕਰਨਾ, ਤੇ ਜਿੱਥੇ ਜਿੱਥੇ ਕੰਮ ਕਰਦੇ ਆ ਉੱਥੋਂ ਸ਼ਾਬਾਸ਼ ਮਿਲਦੀ ਹੈ। ਵੀਰੋ, ਰੀਝ ਨਾਲ ਮਿਸਤਰੀ ਕੰਮ ਕਰ ਜਾਏ, ਤੁਸੀਂ ਛੱਡਦੇ ਥੋੜਾ ਅਗਲੇ ਨੂੰ। ਮਿਸਤਰੀ ਰੀਝ ਨਾਲ ਕੰਮ ਕਰਕੇ ਜਾਏ, ਤੁਸੀਂ ਕਹਿੰਦੇ ਹੁਣ ਫਲਾਣੇ ਦੀ ਕੋਠੀ ਪੈਣੀ, ਤੇਰੇ ਤੋਂ ਹੀ ਕੰਮ ਕਰਾਉਣਾ। ਡਿਮਾਂਡ ਵੱਧ ਗਈ, ਜਿਹਦੀ ਡਿਮਾਂਡ ਹੈ ਉਹ ਕਿਉਂ ਸੁਸਾਈਡ ਕਰੂ? ਜਿਹਦੀ ਡਿਮਾਂਡ ਹੈ ਉਹ ਮਰੂ ਕਿਉਂ? ਜਿਹਨੂੰ ਉਡੀਕਦਾ ਹੈ ਕੋਈ ਉਹ ਮਰੂ ਕਿਉਂ? ਮਰਦਾ ਕਿਉਂ ਅਗਲਾ? ਅਗਲਾ ਕਹਿੰਦਾ ਮੇਰੀ ਕਦਰ ਨਹੀਂ ਰਹੀ, ਮੈਨੂੰ ਪੁੱਛਦਾ ਹੀ ਨਹੀਂ। ਮਰਦੇ ਮਰਨ ਨੂੰ ਜਿਹਦਾ ਜੀ ਕਿਹਨਾਂ ਬੰਦਿਆਂ ਦਾ ਕਰਦਾ, ਫੇਲ ਹੋ ਗਏ। ਸਕੂਲ ਬੜਾ ਚੰਗਾ ਲੱਗਦਾ ਜਿਹੜੇ ਪਾਸ ਨੇ, ਫੇਲ ਬੰਦਿਆਂ ਨੂੰ ਸਕੂਲ ਨਹੀਂ ਪਸੰਦ, ਕਾਲਜ ਨਹੀਂ ਪਸੰਦ। ਤੇ ਜਦੋਂ ਜ਼ਿੰਦਗੀ ਵਿੱਚ ਪਾਸ ਹੋਵੋਗੇ ਫਿਰ ਤੁਹਾਨੂੰ ਚੰਗਾ ਲੱਗਣਾ ਸਾਰਾ ਕੁਛ, ਵਧੀਆ ਲੱਗਣਾ। ਤਾਂ ਕਰਕੇ ਇਹਨਾਂ ਨੁਕਤਿਆਂ ਨੂੰ ਸਮਝਣ ਦੀ ਖੇਚੀ ਕਰਿਓ। ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਸਾਡੀ ਪ੍ਰੈਕਟੀਕਲਿਟੀ ਦੀ ਗੱਲ ਹੋਵੇ। ਇਤਿਹਾਸ ਮੈਂ ਨਹੀਂ ਸੁਣਾਇਆ, ਪਿਛਲੀ ਵਾਰ ਸੁਣਾਇਆ ਸੀ ਜਦੋਂ ਪਿਛਲੀ ਵਾਰ ਆਏ ਸੀ। ਹੁਣ ਕਈਆਂ ਦੇ ਦਿਮਾਗ 'ਚ ਹੁੰਦਾ ਭਾਈ ਸਾਹਿਬ ਇਤਿਹਾਸ ਸੁਣਾ ਦਿਓ, ਹੁਣ ਮੈਨੂੰ ਇਹਨਾਂ ਵੀ ਪਿਛਲੇ ਸਾਲ ਸੁਣਿਆ ਸੀ, ਹੁਣ ਫਿਰ ਸੁਣਨਾ, ਅਗਲੇ ਸਾਲ ਫਿਰ ਸੁਣ ਲਓ, ਅਗਲੇ ਸਾਲ ਫਿਰ ਸੁਣ ਲਓ। ਉਮਰਾਂ ਲੰਘ ਗਈਆਂ ਸਾਡੀਆਂ, ਸਾਹਿਬਜ਼ਾਦੇ ਨੀਹਾਂ 'ਚ ਖੜੇ ਸੀ, ਖੜੇ ਸੀ, ਖੜੇ ਸੀ, ਮੈਂ ਕਿੱਥੇ ਖੜਾ, ਇਹ ਕਿੱਥੇ ਚੈੱਕ ਕਰਾਂਗੇ? ਅਸੀਂ ਕਿੱਥੇ ਖੜੇ ਹਾਂ, ਇਹ ਕਿੱਥੇ ਚੈੱਕ ਕਰਾਂਗੇ? ਅਸੀਂ ਆਪਣੇ ਸੁਭਾਅ ਵਿੱਚ ਚੇਂਜ ਲਿਆ ਕੇ ਵੇਖੀਏ, ਧਰਮ ਨਿਭਾ ਕੇ ਵੇਖੋ, ਸੋਹਣੀ ਬਣ ਜਾਂਦੀ ਜ਼ਿੰਦਗੀ। ਜੋ ਗੁਰੂ ਸਾਹਿਬ ਨੇ ਦੱਸਿਆ ਜ਼ਿੰਮੇਵਾਰੀਆਂ ਛੱਡਤੀਆਂ, ਧਰਮ ਛੱਡਤਾ, ਜ਼ਿੰਮੇਵਾਰੀਆਂ ਨਿਭਾਉਂਦਾ ਤੇ ਧਰਮੀ ਹੈ, ਇਹ ਨਿਭਾ ਕੇ ਵੇਖਣਾ। ਆਪ ਸਾਰਿਆਂ ਨੂੰ ਬੇਨਤੀ ਹੈ ਜਿੰਨਾ ਹੋ ਸਕਦਾ ਆਪਣੇ ਵੱਲੋਂ ਕੋਸ਼ਿਸ਼ ਕਰੀਦੀ ਹੈ ਪਰਸਨੈਲਿਟੀ ਡਿਵੈਲਪ ਦੀ ਗੱਲ ਕਰੀਏ, ਮੋਟੀਵੇਟ ਕਰਨ ਦੀ ਗੱਲ ਕਰੀਏ, ਉਤਸ਼ਾਹ ਭਰਨ ਦੀ ਗੱਲ ਕਰੀਏ, ਹਿੰਮਤ ਭਰੀਏ, ਦੁੱਖਾਂ ਦਾ ਮੁਕਾਬਲਾ ਕਿਵੇਂ ਕਰਨਾ ਹੈ ਇਹ ਭਰੀਏ। ਰੱਬ ਤੇਰੇ ਵਿੱਚ ਹੈ, ਤੂੰ ਆਪਣੇ ਆਪ ਨੂੰ ਪਛਾਣ, ਆਪਣੇ ਆਪ ਨੂੰ ਲੱਭ, ਇਹ ਕੋਸ਼ਿਸ਼ ਕਰੀਦੀ। ਸੋ ਆਓ, ਕਈ ਸਾਲਾਂ ਤੋਂ ਇੱਥੇ ਪ੍ਰੋਗਰਾਮ ਹੋ ਰਿਹਾ, ਇਸ ਵਾਰ ਫਿਰ ਇੱਕ ਦਿਨ ਦਾ ਪ੍ਰੋਗਰਾਮ ਆਪਾਂ ਮਗਰ ਸਾਹਿਬ ਰੱਖਿਆ। ਆਉਂਦੇ ਸਾਲਾਂ ਤੱਕ ਜੇ ਤੇ ਪੰਥ ਵਾਲਿਆਂ ਨੇ ਰੱਖਿਆ ਤੇ ਰਾਂਗੇ, ਜੇ ਕੱਢ ਦੇਣਗੇ ਤੇ ਇਹਨਾਂ ਦੀ ਮਰਜ਼ੀ ਹੈ। ਐਤਕੀ ਵੀ ਮੈਂ ਜਦੋਂ ਦੀਵਾਨ ਦਿੱਤੇ ਸੀ, ਤੇ ਮੈਂ ਇਹਨਾਂ ਨੂੰ ਕਿਹਾ ਸੀ, ਮੈਂ ਕਿਹਾ ਜੇ ਤੇ ਰਹੇ ਤੇ ਆਵਾਂਗੇ, ਜੇ ਇੱਦਾਂ ਕੁਝ ਹੋ ਗਿਆ, ਕਹਿੰਦੇ ਕੋਈ ਨੀ ਫਿਰ ਸਾਰਿਆਂ ਦੇ ਨਾਲ ਹੀ ਹੈ, ਬਾਕੀਆਂ ਦੇ ਰੱਦ ਹੋਣਗੇ ਤੇ ਸਾਡਾ ਵੀ ਹੋ ਜਾਏਗਾ। ਪਰ ਇਹਨਾਂ ਨੇ ਇਸ ਵਾਰ ਵੀ ਉਤਸ਼ਾਹ ਨਾਲ ਕੀਤਾ ਹੈ, ਤੇ ਮੈਂ ਬੇਨਤੀ ਅੱਗੇ ਵੀ ਕੀਤੀ ਹੈ, ਰੱਖਣਗੇ ਤੇ ਰਾਂਗੇ, ਕੱਢ ਦੇਣਗੇ ਤੇ ਕੱਢ ਦੇਣਗੇ, ਇਹਨਾਂ ਦੀ ਮਰਜ਼ੀ ਹੈ। ਪੰਥ ਨੇ, ਪੰਥ ਦੇ ਮਾਲਕ ਬੈਠੇ ਹੈ, ਜਿਹੜੇ ਉੱਤੇ ਬੈਠੇ ਹੈ ਸਾਰੇ ਸਾਡੇ ਉੱਤੇ ਵਾਲੇ, ਉਹ ਮਾਲਕ ਹੀ ਨੇ। ਹੁਣ ਮਾਲਕ ਜਿਹੜਾ ਹੁੰਦਾ ਆਪਾਂ ਕਹਿੰਦੇ ਤੇ ਹੈ ਕਲਗੀਆਂ ਵਾਲਾ ਮਾਲਕ ਪੰਥ ਦਾ ਵਾਲੀ ਕਹਿੰਦੇ ਆਏ, ਜਿਹਨੂੰ ਮਰਜ਼ੀ ਕੱਢ ਲੈਣ, ਜਿਹਨੂੰ ਮਰਜ਼ੀ ਰੱਖ ਲੈਣ, ਜਿਹਨੂੰ ਮਰਜ਼ੀ ਵਾੜ ਦੇ ਦੇਣ, ਜਿਹਨੂੰ ਮਰਜ਼ੀ ਪੰਥ ਚੋਂ ਬਾਹਰ ਕੱਢ ਦੇਣ, ਚੱਲਦੀ ਕਿਹਦੀ ਹੁੰਦੀ ਹੈ? ਜਿਹੜਾ ਘਰ ਦਾ ਮਾਲਕ ਹੋਵੇ। ਤੁਹਾਡੇ ਘਰ ਕੋਈ ਆ ਜਾਏ ਤੁਸੀਂ ਬਾਹਰ ਕੱਢ ਸਕਦੇ ਹੋ, ਕਦੋਂ ਕਿ ਤੁਸੀਂ ਮਾਲਕ ਹੋ ਘਰ ਦੇ, ਤੇ ਬਾਹਰ ਕੱਢਦੇ ਆ ਪੰਥ ਚੋਂ, ਉਹਦੇ ਦਾ ਮਤਲਬ ਪੰਥ ਦਾ ਮਾਲਕ ਫਿਰ ਇਹੋ ਹੀ ਨੇ, ਬੰਦੇ ਹੀ ਨੇ ਸਾਡੇ। ਸੋ ਇਹ ਰੱਖਣਗੇ ਠੀਕ ਹੈ, ਨਹੀਂ ਕੱਢ ਦੇਣਗੇ ਕੱਢ ਦੇਣ। ਆ ਦੀਵਾਨ ਬੰਦ ਹੁੰਦੇ ਨੇ ਲੱਖ ਵਾਰੀ ਹੋ ਜਾਣ, ਮੈਂ ਬਹੁਤ ਵਾਰ ਸਟੇਜ ਤੇ ਕਹਿ ਚੁੱਕਿਆ, 21 ਸਾਲ ਮੈਂ ਸੰਗਤ ਵਿੱਚ ਹਾਜ਼ਰੀ ਭਰੀ ਹੈ, ਬਹੁਤ ਸਾਲ ਕੀਰਤਨ ਕੀਤਾ ਹੈ, ਪਰ ਜਿਹੜੀ ਗੱਲ ਮੇਰੇ ਸਮਝ ਚ ਆਈ ਹੈ ਮੈਂ ਖੁੱਲ ਕੇ ਸਟੇਜ ਤੇ ਕੀਤੀ ਹੈ, ਤੇ ਕਰਦੇ ਵੀ ਰਹਾਂਗੇ। ਸਟੇਜ ਤੇ ਨਹੀਂ ਕਰ ਸਕਾਂਗੇ ਆਪਾਂ, ਆਪਣੇ ਘਰ ਬਹਿ ਕੇ ਕਰ ਸਕਦੇ ਹਾਂ, ਨਹੀਂ ਕਰ ਸਕਦੇ, ਇੱਕ ਵੀਡੀਓ ਬਣਾ ਕੇ ਕਰ ਲਓ, ਅੱਜ ਕੱਲ੍ਹ ਤੇ ਸਿਸਟਮ ਹੈ ਬਣਿਆ ਹੋਇਆ। ਮੈਂ ਸਟੇਜਾਂ ਨਹੀਂ ਬਚਾਵਾਂਗਾ, ਆਪਣੀ ਵਿਚਾਰਧਾਰਾ ਬਚਾਵਾਂਗਾ, ਜੋ ਮੈਂ ਕਹਿ ਰਿਹਾ ਗਲਤ ਕਿੱਥੇ ਹੈ ਮੈਨੂੰ ਇਹ ਸਮਝਾਉਣਾ ਪੈਣਾ, ਜੇ ਠੀਕ ਹੈ ਜੋ ਤੇ ਉਹਦੇ ਲਈ ਭਾਵੇਂ ਪੰਥ ਚੋਂ ਕੱਢ ਦੇਣ, ਲੱਖ ਵਾਰੀ ਕੱਢ ਦੇਣ, ਮੈਂ ਬਹੁਤ ਵਾਰੇ ਖੁੱਲ੍ਹ ਕੇ ਸਟੇਟਮੈਂਟ ਦੇ ਚੁੱਕਿਆ। ਤਾਂ ਕਰਕੇ ਭਾਈ ਮੈਂ ਅੱਗੇ ਜਿੱਦਾਂ ਗੱਲ ਕਹੀ ਹੈ ਵੀ ਜੇ ਸੋਨੇ ਨੂੰ ਕੋਈ ਖਰੀਦਣੋਂ ਹਟ ਜਾਏਗਾ ਤੇ ਸੋਨੇ ਦੀ ਕੀਮਤ ਨਹੀਂ ਘੱਟ ਜਾਂਦੀ। ਮੈਂ ਜਿਹੜੀ ਗੱਲ ਕਹਿ ਰਿਹਾ, ਮੇਰੀ ਜਿਹੜੀ ਵਿਚਾਰਧਾਰਾ, ਮੈਂ ਗੁਰਬਾਣੀ ਨੂੰ ਜਿੱਦਾਂ ਸਮਝਦਾ, ਤੁਹਾਨੂੰ ਮੇਰੇ ਨਾਲ ਬਹਿ ਕੇ ਗੱਲ ਕਰਨੀ ਪੈਣੀ ਹੈ, ਮੇਰੀ ਸੋਚ ਪ੍ਰੈਕਟੀਕਲ ਕਿਵੇਂ ਨਹੀਂ, ਸੈਂਸ ਨਹੀਂ ਬਣਦੀ, ਇਹ ਮੈਨੂੰ ਦੱਸਣਾ ਪੈਣਾ। ਜਿੰਨਾ ਚਿਰ ਸੋਚ ਸਾਡੀ ਪ੍ਰੈਕਟੀਕਲ ਹੈ, ਤੁਸੀਂ ਇਹ ਸਮਝਾਉਣਾ ਪੈਣਾ ਵੀ ਆਉਣ ਵਾਲੀ ਪੀੜ੍ਹੀਆਂ ਲਈ ਨੁਕਸਾਨ ਕਿਵੇਂ ਹੈ, ਇਹ ਸਮਝਾਉਣਾ ਪੈਣਾ। ਆਉਣ ਵਾਲੇ ਬੱਚਿਆਂ ਲਈ ਸਾਡੀ ਸੋਚ ਦਾ ਨੁਕਸਾਨ ਕਿਵੇਂ ਹੈ, ਇਹ ਦੱਸਣਾ ਪੈਣਾ। ਤਾਂ ਕਰਕੇ ਭਾਈ ਇਸ ਵਾਰੀ ਵੀ ਪ੍ਰੋਗਰਾਮ ਹੋਇਆ, ਅੱਗੇ ਤੋਂ ਜਿਵੇਂ ਸਮਾਂ ਹੋਏਗਾ ਪਤਾ ਲੱਗਦਾ ਰਹੇਗਾ, ਜੇ ਠੀਕ ਠਾਕ ਰਿਹਾ ਤੇ ਆਵਾਂਗੇ, ਜੇ ਨਹੀਂ ਹੋਇਆ, ਜੇ ਕੋਈ ਇਦਾਂ ਦਾ ਫੈਸਲਾ ਹੋ ਗਿਆ, ਫਿਰ ਤੁਹਾਡੇ ਨੇੜੇ ਹੀ ਹੈ ਪਰਮੇਸ਼ਵਰ ਦੁਆਰ, ਮਹੀਨੇ ਬਾਅਦ ਉੱਥੇ ਦੀਵਾਨ ਹੁੰਦਾ ਹੀ ਹੈ, ਜਿਨ੍ਹਾਂ ਕੋਲ ਟਾਈਮ ਹੋਵੇ ਉੱਥੇ ਪਹੁੰਚ ਕੇ ਹਾਜ਼ਰੀ ਭਰਦੇ ਰਹਿਣਾ। ਬਾਕੀ ਦੇਵੀਗੜ੍ਹ ਵਾਲੇ ਵੀਰਾਂ ਦਾ ਵੀ ਆਇਆ, ਕਹਿੰਦੇ ਪ੍ਰੋਗਰਾਮ ਅੱਗੇ ਰੱਖੋ, ਆਪਾਂ ਕੋਈ ਨਹੀਂ ਜਦੋਂ ਵੀ ਸਮਾਂ ਬਣਦਾ ਅੱਗੇ ਫਰਵਰੀ ਵਿੱਚ ਮਾਰਚ ਵਿੱਚ, ਜਿਵੇਂ ਅੱਗੇ ਮਾਹੌਲ ਜਿੱਦਾਂ ਦਾ ਚੱਲ ਰਿਹਾ ਉਹਨੂੰ ਆਪਾਂ ਵੇਖਦੇ ਹਾਂ, ਆਉਣ ਵਾਲੇ ਸਮੇਂ ਵਿੱਚ ਫਿਰ ਉਦਾਂ ਦਾ ਪ੍ਰੋਗਰਾਮ ਰੱਖਾਂਗੇ। ਗੱਜ ਕੇ ਆਨੰਦ ਸਾਹਿਬ ਚ ਬੋਲਣਾ ਹੈ, ਸਾਰਿਆਂ ਨੇ ਅਰਦਾਸ ਵਿੱਚ ਜੁੜਨਾ ਹੈ, ਹੁਕਮਨਾਮੇ ਸੁਣ ਕੇ ਫਿਰ ਚੱਲਣਾ ਪੈਣਾ, ਅਰਦਾਸ ਤੋਂ ਬਾਅਦ ਜਾਣਾ ਹੈ ਜੀ, 5 ਮਿੰਟ ਨਾਲ ਕੋਈ ਫਰਕ ਨਹੀਂ ਪੈਣ ਲੱਗਾ, ਅਜੇ 10 ਮਿੰਟ ਰਹਿੰਦੇ ਹੈ 4 ਵਜਣ ਵਿੱਚ, 10 ਮਿੰਟ ਰਹਿੰਦੇ ਹੈ ਤੇ ਆਪਾਂ ਸਮਾਪਤੀ ਹੁਣ ਕਰਕੇ ਅਰਦਾਸ ਤੋਂ ਬਾਅਦ ਹੁਕਮਨਾਮੇ ਸੁਣ ਕੇ ਫਿਰ ਘਰੋ ਘਰੀ ਚਾਲਾ ਪਾਣਾ, ਪਹਿਲਾਂ ਨਹੀਂ ਜਾਣਾ ਕਿੱਥੇ। ਜਨਸੂਏ ਦੇ ਵੀਰ ਸਾਡੇ ਰਘਵੀਰ ਸਿੰਘ ਹੋਣੀ ਆਏ ਆ, ਤੇ ਜੇ ਅਗਲੇ ਸਾਲ ਤੱਕ ਜਦੋਂ ਜਨਸੂਆ ਏਰੀਏ ਦੀ ਸੰਗਤ ਹੈ ਇੱਥੇ ਬੈਠੀ, ਤੇ ਆਪਾਂ ਕੋਸ਼ਿਸ਼ ਕਰਾਂਗੇ ਆਪਾਂ ਅਗਲੇ ਸਾਲ ਦਾ ਪ੍ਰੋਗਰਾਮ ਜਨਸੂਏ ਵਿੱਚ ਰੱਖ ਸਕੀਏ। ਤੇ ਹੋ ਗਿਆ ਇਸ ਵਾਰ ਤੁਸੀਂ ਰੱਖਿਆ ਹੋਇਆ 21-22, ਆ ਹੁਣ 21 ਤੇ 22 ਦਾ 2 ਦਿਨ ਜਨਸੂਏ ਪ੍ਰੋਗਰਾਮ ਹੈ, ਉੱਥੇ ਜਥੇ ਆਉਣੇ ਹੋਣਗੇ। ਹਾਂ, ਜਥੇ ਕੋਈ ਜਿਹੜੇ ਜਿਹੜੇ ਇਹਨਾਂ ਨੇ ਬੁੱਕ ਕੀਤੇ ਹੈ, 21-22 ਦਾ ਜਨਸੂਏ ਪ੍ਰੋਗਰਾਮ ਹੈ, ਉਹਦੇ ਚ ਸੰਗਤ ਦਰਸ਼ਨ ਕਰ ਸਕਦੀ ਹੈ। ਸਾਰੀਆਂ ਸੰਗਤਾਂ ਦਾ ਧੰਨਵਾਦ, ਗੱਜ ਕੇ ਆਨੰਦ ਸਾਹਿਬ ਚ ਬੋਲੋ, ਕੋਈ ਰਸਨਾ ਵਾਂਝੀ ਨਾ ਰਵੇ। ਸੰਗਤ ਦਾ ਧੰਨਵਾਦ, ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲੇ ਇਲਾਕੇ ਵਿੱਚ ਸੇਵਾ ਕਰਦੇ ਹੈ, ਪ੍ਰਬੰਧਕਾਂ ਦੇ ਨਾਲ ਵੀ ਉਹ ਸਾਥ ਦਿੰਦੇ ਹੈ, ਉਹਨਾਂ ਦਾ ਵੀ ਧੰਨਵਾਦ ਬਾਬਾ ਜੀ, ਸੰਗਤ ਵਿੱਚ ਆਏ ਹੈ ਧੰਨਵਾਦ। ਸਾਰੀਆਂ ਸੰਗਤਾਂ ਗੱਜ ਕੇ ਆਨੰਦ ਸਾਹਿਬ ਚ ਬੋਲੋ, ਅਰਦਾਸ ਹੁਕਮਨਾਮੇ ਸੁਣ ਕੇ ਫਿਰ ਘਰੋ ਘਰੀ ਚਾਲਾ ਪਾਇਓ, ਪਹਿਲਾਂ ਨਹੀਂ ਜੀ ਕਿਸੇ ਨੇ ਜਾਣਾ, ਗੁਰੂ ਸਾਹਿਬ ਜਾਣਗੇ ਫਿਰ ਜਾਣਾ, ਅਰਦਾਸ ਤੋਂ ਬਾਅਦ ਹੁਕਮਨਾਮੇ ਸੁਣ ਕੇ ਫਿਰ ਚਾਲਾ ਪਾਇਓ, ਆਰਾਮ ਨਾਲ ਬੈਠਿਓ।
ਮਹੱਲਾ ਤੀਜਾ, ਆਨੰਦ ਇੱਕ ਓੰਕਾਰ, ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਰਤਨ ਪਰਿਵਾਰ ਕਰੀਆਂ ਸ਼ਬਦ ਗਾ ਬਣਿਆਈਆਂ, ਹਰੀ ਰਹੋ ਤੁਮ ਮਨ ਮੇ।
सच्चे साहेब क्या नहीं कर दे रहे सच्चा नाम लुआया गारो सारा प्यादार मेरा दिन फुका साथ दवाया
कर शाम सुख बने आए बस आवागा दिन इच्छा सब पुजाया
सबान मुआं किता गुर विक्रमों जिसनिया हिवर आया
रहनान कुसन हो संतो
सागल समगरी तुम रे सूत्र तारी तुम ते हो ऐसो तुमरी गात मित तुम ही जानी नानक दास तुदया गए अरदास हमारी जियो पिंड साब कहो नानक साब तेरी वडियाई कोई नाउ ना जाने मेरा वाहे गुरु
अरदास एक ओंकार श्री वाहेगुरु जी की फतेह श्री भगवती जी सहाय वार श्री भगवती जी की पातशाही दसवें प्रथम भगवती सिमर कह गुरु नानक लई ते आए फिर अंगद गुर ते अमरदास रामदास हुई सहाय अर्जन हर गोविंद नो सिमराओ श्री हर राय श्री हर कृष्ण ध्याई जिस डिठे सबद खजाए ते बहादुर सिमरे करनाउने दया वैताए सब थाई हुए सहाय दसवें पातशाह श्री गुरु गोबिंद सिंह साहब जी सब थाई हुए सहाय दसा पातशाहियां दी जोत श्री गुरु ग्रंथ साहिब जी दे पाठ दीदार दा ध्यान रखके बोलो जी पंजा प्यारियां चौहां साहिबजादियां चालियां मुक्तियां हठियां जपियां तपियां जिन्हां नाम जपिया वंड छकिया देख चलाई ते गवाही दे क्रेडिट कीता तना प्यारियां सच्चारियां दी कमाई दा ध्यान रखके खालसा जी बोलो जी जिन्हां सिंघां सिंघड़ियां ने धर्म हेर शीस दित्ते बन बन कटाए खोपरियां लुहाइयां चरखियां ते चढ़े आर्या नल चराए गए गुरुद्वारियां दी सेवा लई कुर्बानियां कीतियां धर्म नहीं हारिया सिखी के संसवासा नाल निभाई इतना दी कमाई दा ध्यान रखके खालसा जी बोलो जी पंजां तख्तां सरबत गुरुद्वारियां दा ध्यान रखके बोलो जी
ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਤਿਆਵੇ ਜਿਤਿਆਵਨ ਕਾ ਸਤਿਕਾਰ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹਿਨਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀਓ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਹੋਏ ਪਿੰਡ ਮਗਰ ਸਾਹਿਬ ਇਲਾਕਾ ਨਿਵਾਸੀ ਸੰਗਤਾਂ ਨੂੰ ਇੱਕ ਦਿਨ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਬਖਸ਼ਿਆ। ਸਤਿਗੁਰੂ ਜੀ ਆਪ ਜੀ ਦੇ ਜਥਿਆਂ ਵੱਲੋਂ ਗੁਰਬਾਣੀ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਕੀਤਾ। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ, ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ। ਕਿਤੋਂ ਸ਼ੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ। ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਦੀਵਾਨ ਵਿੱਚ ਹਾਜ਼ਰੀਆਂ ਭਰੀਆਂ, ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਤੁਲਫੁਲ ਭੇਟਾ ਪ੍ਰਵਾਨ ਕਰਨੀ, ਪੜ੍ਹੀ ਸੁਣ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ। ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਮਾਗਮ ਵਿੱਚ ਸੇਵਾ ਕੀਤੀ, ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ। ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ, ਗੁਰਮਤਿ ਸਮਾਗਮ ਕਰਾਉਣ ਦਾ ਬਲ ਬਖਸ਼ਣਾ। ਅੰਮ੍ਰਿਤ ਛਕਣ ਵਾਲੀਆਂ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਗੁਰਮਤਿ ਦੀ ਸੋਝੀ ਬਖਸ਼ਣੀ। ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ, ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ, ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਜਿਤਾਵੇ ਜੀ, ਨਾਨਕ ਨਾਮ ਚੜ੍ਹਦੀ ਕਲਾ। ਦੁਹਰਾਇਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਿਓ ਚ ਹੈ, ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ। ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵਨ ਦੇ, ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀਓ ਵਿਸਰਨਾ ਹੀ ਦਾਤਾ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਵਾਹਿਗੁਰੂ ਜੀ ਟੋਡੀ ਮਹੱਲਾ ਪੰਜਵਾਂ, ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਾਂ ਬਿਆਪੈ, ਜਾ ਕੋ ਓਟ ਤੁਹਾਰੀ। ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਾਂ ਬਿਆਪੈ, ਜਾ ਕੋ ਓਟ ਤੁਹਾਰੀ। ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ, ਅੰਤ ਚੱਲੇ ਗੋਹਾਰੀ। ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾ ਕੋ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾ ਕਉ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ